And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ। ਸੜਕਾਂ ਅੱਜ ਬੜੀਆਂ, ਟ੍ਰੈਫਿਕ ਬਹੁਤ ਹੀ ਜ਼ਿਆਦਾ ਘੱਟ ਸੀ। ਨੈਚੁਰਲੀ ਕਈਆਂ ਦੀ ਛੁੱਟੀ ਆ ਅੱਜ, ਪਰ ਸਾਡੇ ਕਈ ਸੁਣਨ ਵਾਲੇ ਜਿਨ੍ਹਾਂ ਦੀ ਭਾਵੇਂ ਛੁੱਟੀ ਵੀ ਹੋਵੇ ਅੱਜ, ਉਹਨਾਂ ਨੇ ਮੈਸੇਜ ਭੇਜ ਕੇ ਦੱਸਿਆ, ਕਹਿੰਦੇ ਜੀ ਅਸੀਂ ਉੱਠ ਗਏ ਹਾਂ, ਜਾਗੇ ਹੋਏ ਹਾਂ, ਬ੍ਰੇਕਫਾਸਟ ਕਰਦੇ ਕਰਦੇ ਘਰੋਂ ਹੀ ਅੱਜ ਪ੍ਰੋਗਰਾਮ ਸੁਣ ਰਹੇ ਹਾਂ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸਾਰਿਆਂ ਦਾ ਸਵਾਗਤ ਆ,
ਸਾਰਿਆਂ ਦਾ ਹੀ ਸਵਾਗਤ ਹੈ।
ਅੱਜ ਆਉਂਦੇ ਹੋਏ ਟਾਈਮ ਵੀ ਘੱਟ ਲੱਗਾ।
ਅੱਛਾ ਜੀ।
ਮੈਨੂੰ ਨਾ ਆਦਤ ਹੈ, ਮੈਂ ਸਵੇਰੇ ਇੱਕ ਚੈੱਕ ਕਰ ਲੈਂਦਾ ਹੁਣ ਜੀ ਪੀ ਐਸ ਨਾ ਦੱਸਦਾ ਵੀ ਕਿੰਨਾ ਟਾਈਮ ਲੱਗਣਾ ਪਹੁੰਚਣ ਨੂੰ। ਆਮ ਤੌਰ 'ਤੇ ਉਹ ਬਿਲਕੁਲ ਸਟੀਕ ਹੁੰਦੀ ਹੈ ਰੀਡਿੰਗ, ਉਹ ਅੱਜ ਉਹ ਤੋਂ 7 ਮਿੰਟ ਘੱਟ ਲੱਗੇ। ਸੋ ਤੁਸੀਂ ਇਹ ਲਾ ਲਓ ਕਿ 18 ਮਿੰਟ ਦੀ ਕਮਿਊਟ ਦੇ ਵਿੱਚੋਂ ਜੇ ਟ੍ਰੈਫਿਕ ਆਪਣਾ ਘੱਟ ਹੋਵੇ ਤਾਂ 7 ਮਿੰਟ ਉਹਦੇ ਵਿੱਚੋਂ ਮਨਫੀ ਹੋ ਜਾਂਦੇ ਆ।
ਵਾਹ
ਵਾਹ ਯਾਰ, ਤੁਹਾਨੂੰ ਇਹ ਪਤਾ ਦੇਖੋ ਜਿਹੜਾ ਆਪਾਂ ਜਿਸ ਆਹ ਖਬਰਾਂ ਖੁਬਰਾਂ ਵਾਲਾ ਕੰਮ, 7 ਮਿੰਟ ਬਹੁਤ ਹੈ ਯਾਰ।
ਵੀਰੇ ਜੀ, ਮੈਂ 2 ਵਾਰ ਆਉਂਦਾ ਆਫਿਸ।
ਹਾਂ,
ਜਦੋਂ ਮੈਂ ਸਵੇਰੇ ਆਫਿਸ ਆਉਂਦਾ ਮੈਨੂੰ 9 ਮਿੰਟ ਲੱਗਦੇ ਨੇ।
ਹਾਂ, ਜਦੋਂ ਸ਼ਾਮੀ ਆਉਂਦੇ
ਹੋ, ਜਦੋਂ ਸ਼ਾਮੀ ਆਉਂਦਾ ਮੈਨੂੰ 25 ਤੋਂ 30 ਮਿੰਟ ਲੱਗਦੇ ਨੇ।
ਬੱਲੇ ਬੱਲੇ ਬੱਲੇ, ਸ਼ਾਮੀ ਬੈਗ ਗਿਆ ਜਾਂਦੇ ਹੋ? ਫੀਲ ਨਹੀਂ ਹੁੰਦਾ,
25 ਤੋਂ 30 ਮਿੰਟ ਲੱਗਦੇ, ਹਾਲ ਅੱਧਾ ਘੰਟਾ ਲੱਗਿਆ।
ਟ੍ਰੈਫਿਕ ਦਾ ਬਹੁਤ ਇੰਪੈਕਟ ਪੈਂਦਾ
ਯਾਰ,
ਟ੍ਰੈਫਿਕ ਦਾ ਬੜਾ ਇੰਪੈਕਟ ਪੈਂਦਾ। ਕੋਸਕੋ ਤਾਂ ਨਹੀਂ ਜਾਣਾ ਅੱਜ?
ਨਹੀਂ,
ਜਾਇਓ ਨਾ ਅੱਜ,
ਤੁਸੀਂ ਯਾਦ ਨਾ ਕਰਾ ਦਿਆ ਕਰੋ, ਘਰ ਦੇ ਸੁਣਦੇ ਹੁੰਦੇ ਆ, ਮੈਨੂੰ ਟੈਕਸਟ ਆ ਜਾਣਾ
ਅੱਜ। ਅੱਜ ਪਤਾ ਕੀ ਹੋਣਾ, ਅੱਜ ਜਿਹੜੇ ਕਈ ਗਰੋਸਰੀ ਸਟੋਰਸ ਨੇ, ਕਿਉਂਕਿ ਕੱਲ੍ਹ ਵਿਸਾਖੀ ਨਗਰ ਕੀਰਤਨ ਕਰਕੇ ਕਈ ਸਾਡੇ ਸੁਣਨ ਵਾਲਿਆਂ ਨੇ ਲੰਗਰ ਲਗਾਉਣਾ ਤੇ ਸਟਾਲਸ ਲੱਗੇ ਨੇ, ਉਹ ਖਰੀਦੋ ਫਰੋਖਤ ਦੇ ਵਿੱਚ ਕਈਆਂ ਨੇ ਤਾਂ ਕਾਫੀ ਸਮਾਨ ਸਮੂਨ ਖਰੀਦ ਲਿਆ, ਤੇ ਕਈ ਅੱਜ ਰੁੱਝੇ ਹੋਏ ਨੇ ਉਸੇ ਖਰੀਦੋ ਫਰੋਖਤ ਦੇ ਸਿਲਸਿਲੇ ਦੇ ਵਿੱਚ। ਸੋ ਇਸ ਕਰਕੇ ਅੱਜ ਕਈ ਜਿਹੜੇ ਸਟੋਰਸ ਨੇ ਉਹ ਕਾਫੀ ਜ਼ਿਆਦਾ ਬਿਜ਼ੀ ਰਹਿਣ ਦੇ ਆਸਾਰ ਹੋਣਗੇ। ਅੱਛਾ, ਬਾਕੀ ਵਾਸੂ ਜੀ ਡਿਬੇਟ ਦੀ ਗੱਲ ਵੀ ਕਰਦੇ ਹਾਂ।
ਕਹਿੰਦੇ ਭਾਜੀ ਸਪੀਡਿੰਗ ਨਾ ਕਰਿਆ ਕਰੋ। ਸਪੀਡਿੰਗ ਨਹੀਂ, ਮਤਲਬ ਉਹ ਟ੍ਰੈਫਿਕ ਦੀ ਗੱਲ ਕਰ ਰਹੇ ਹਾਂ ਵੀ ਜੇ ਰੈਗੂਲਰ ਸਪੀਡ 'ਤੇ ਵੀ ਜੇ ਆਵੋ ਤੇ ਮੈਨੂੰ ਸਵੇਰੇ 9 ਮਿੰਟ ਲੱਗਦੇ ਆ ਜੇ ਸੜਕਾਂ ਖਾਲੀ ਹੋਣ।
ਹਾਂਜੀ,
ਤੇ ਵੀ ਕਿਤੇ ਰੁਕਣਾ ਨਾ ਪਵੇ ਬਹੁਤਾ।
ਜੀ ਜੀ,
ਤੇ ਮਤਲਬ ਪ੍ਰੋਪਰ ਸਪੀਡ ਲਿਮਿਟ ਨੂੰ ਰਿਸਪੈਕਟ ਕਰਦਿਆਂ ਹੋਇਆ।
ਹਾਂ ਹਾਂ, ਰੈਗੂਲਰ ਸਪੀਡ 'ਤੇ ਆਈਦਾ, ਕਰੂਜ਼ ਕੰਟਰੋਲ ਲਾ ਕੇ ਲੋਕ ਕਰ ਦੇ ਦੀ ਸਪੀਡ,
ਤੇ ਸ਼ਾਮ ਨੂੰ ਮਤਲਬ ਉਸੇ ਰਸਤੇ ਵਾਸਤੇ 25 ਮਿੰਟ ਲੱਗਦੇ ਆ।
ਟ੍ਰੈਫਿਕ ਦਾ ਕਾਫੀ ਇੰਪੈਕਟ ਪੈਂਦਾ ਇੱਥੇ ਆਪਣੇ, ਹੁਣ ਜਿਹੜਾ ਵਾਲੀਅਮ ਆਫ ਟ੍ਰੈਫਿਕ ਆ ਵੱਧ ਵੀ ਬਹੁਤ ਗਿਆ ਵਾ। ਇਟਸ ਕੁਆਇਟ ਅ ਬਿਟ।
ਇੱਕ ਮੈਸੇਜ ਆਇਆ ਕਹਿੰਦੇ ਵਾਪਸ ਹੀ ਨਾ ਜਾਇਆ ਕਰੋ,
ਕਹਿੰਦੇ ਪ੍ਰੋਬੇਬਲੀ ਕੋਸਕੋ ਕਲੋਜ਼ ਟੂਡੇ। ਆਈ ਥਿੰਕ ਕੋਸਕੋ ਨਾ ਐਤਵਾਰ ਛੁੱਟੀ ਹੈ ਐਤਕੀ।
ਅੱਛਾ,
ਆਇਆ ਮੇ ਵੀ ਸਾਡੇ ਕੋਈ ਸੁਣਨ ਵਾਲੇ ਦੱਸਣ, ਦੱਸਿਓ ਜ਼ਰਾ। ਪਰ ਅੱਜ ਨਹੀਂ, ਅੱਜ ਨਹੀਂ ਛੁੱਟੀ ਹੈਗੀ।
ਓਕੇ,
ਆਈ ਐਮ ਕੁਆਇਟ ਸਰਟਨ।
ਠੀਕ ਹੈ,
ਪਰ ਬਾਕੀ ਸੁਣਨ ਵਾਲੇ ਜ਼ਰੂਰ ਦੱਸਿਓ ਮੈਸੇਜ
ਕਰਕੇ, ਕਹਿ ਦਿਓ ਛੁੱਟੀ ਹੈ, ਛੁੱਟੀ ਹੈ।
ਅੱਛਾ,
ਮੈਨੂੰ ਜਾਣਾ ਨਹੀਂ ਪਏਗਾ, ਛੁੱਟੀ ਹੈ, ਛੁੱਟੀ ਹੈ, ਛੁੱਟੀ ਹੈ।
ਕੋਸਕੋ ਗੁੱਡ ਟਾਈਮ ਟੂ ਸ਼ਾਪ ਇਜ਼ ਐਟ 8:30 AM। ਵਾਸੂ ਜੀ ਉਦੋਂ ਹੀ ਜਾਂਦੇ ਹੁੰਦੇ ਆ?
ਉਹ ਨਹੀਂ, ਛੁੱਟੀ ਅੱਜ ਬੰਦ ਹੈ ਜੀ।
ਅੱਛਾ ਵਾਸੂ ਜੀ, ਡਿਬੇਟ ਦੀ ਗੱਲ ਕਰਦੇ ਹਾਂ ਅੱਗੇ ਚੱਲ ਕੇ, ਪਰ ਅੱਜ ਪਹਿਲਾਂ ਇਹ ਗੱਲ ਕਰ ਲਈਏ ਵੀ ਐਡਵਾਂਸ ਵੋਟਿੰਗ ਸ਼ੁਰੂ ਹੋ ਰਹੀ ਹੈ ਅੱਜ ਤੋਂ। ਤੁਸੀਂ ਵੋਟ ਐਡਵਾਂਸ ਪਾਉਣੀ ਕਿ ਇਲੈਕਸ਼ਨ ਡੇ 'ਤੇ ਹੀ ਵੋਟ ਪਾਓ?
ਇਲੈਕਸ਼ਨ ਡੇ ਵਾਲੀ ਪਾਓ।
ਸੇਮ ਫੋਰ ਮੀ ਐਜ਼ ਵੈਲ, ਕਿਉਂਕਿ ਉਹਦਾ ਇੱਕ ਰੀਜ਼ਨ ਇਹ ਵੀ ਆ ਨਾ, ਆਪਾਂ ਇਲੈਕਸ਼ਨ ਡੇ ਸ਼ਾਮ ਨੂੰ ਇੱਕ ਸਪੈਸ਼ਲ ਪ੍ਰੋਗਰਾਮ ਵੀ ਕਰਨਾ, ਉਸ ਦਿਨ ਦਾ ਤੁਹਾਨੂੰ ਥੋੜ੍ਹਾ ਜਿਹਾ ਐਟਲੀਸਟ ਜੇ ਬਹੁਤੀ ਹੋਰ ਥਾਵਾਂ ਤੋਂ ਨਹੀਂ, ਜਿਹੜੀ ਤੁਹਾਡੀ ਆਪਣੀ ਰਾਈਡਿੰਗ ਹੈ ਜਿੱਥੇ ਵੋਟ ਪਾਉਣੀ ਹੈ, ਥੋੜ੍ਹਾ ਜਿਹਾ ਉਸ ਦਿਨ ਦਾ ਮਾਹੌਲ ਜਿਹਾ ਪਤਾ ਲੱਗ ਜਾਂਦਾ।
ਹਾਂਜੀ।
ਸੋ ਜਿਹੜਾ ਜਨਰਲ ਵੋਟਿੰਗ ਡੇ ਹੈ ਉਹ 28 ਅਪ੍ਰੈਲ ਆ, ਪਰ ਅੱਜ ਤੋਂ 21 ਤਾਰੀਖ ਦੇ ਵਿਚਕਾਰ ਵੀ ਜਿਹੜੀ ਐਡਵਾਂਸ ਵੋਟਿੰਗ ਹੈ ਉਹ ਸ਼ੁਰੂ ਹੈ, ਅਤੇ ਵੋਟਿੰਗ ਸਟੇਸ਼ਨ ਸਵੇਰੇ 9 ਵਜੇ ਤੋਂ ਰਾਤ ਦੇ 9 ਵਜੇ ਤੱਕ ਖੁੱਲ੍ਹੇ ਰਹਿਣਗੇ। ਅਤੇ ਜੇ ਤੁਸੀਂ ਐਡਵਾਂਸ ਵੋਟ ਪਾਉਣ ਲਈ 9 ਵਜੇ ਤੱਕ ਲਾਈਨ 'ਚ ਵੀ ਲੱਗ ਜਾਂਦੇ ਹੋ,
ਹਾਂਜੀ,
ਤਾਂ ਉਹ ਤੁਹਾਡੀ ਵੋਟ ਉਸ ਦਿਨ ਤੁਹਾਡੀ ਐਡਵਾਂਸ ਵੋਟਿੰਗ ਦੇ ਵਿੱਚ ਵੋਟ ਭੁਗਤਾ ਲਈ ਜਾਣੀ ਆ।
ਬਿਲਕੁਲ, ਅਤੇ ਦੇਖੋ ਜਦੋਂ ਸਾਡੇ ਇੱਥੇ ਪਿਛਲੇ ਸਾਲ ਪ੍ਰੋਵਿੰਸ਼ਲ ਇਲੈਕਸ਼ਨ ਹੋਇਆ, ਸਾਡੀਆਂ ਆਦਤਾਂ ਇਹਨਾਂ ਥੋੜ੍ਹੀਆਂ ਵਿਗਾੜ ਦਿੱਤੀਆਂ ਸੀ। ਕਹਿੰਦੇ ਵੀ ਕਿਸੇ ਵੀ ਸਟੇਸ਼ਨ 'ਤੇ ਜਾ ਕੇ ਤੁਸੀਂ ਵੋਟ ਪਾ ਦਿਓ, ਕੋਈ ਗੱਲ ਨਹੀਂ, ਸਾਰਾ ਸਿਸਟਮ ਕੰਪਿਊਟਰਾਈਜ਼ ਕਰਤਾ।
ਹਾਂਜੀ,
ਪਰ ਹੁਣ ਫੈਡਰਲ ਇਲੈਕਸ਼ਨ ਦੇ ਵਿੱਚ ਐਡਵਾਂਸ ਪੋਲਿੰਗ ਦੇ ਵਿੱਚ ਜਿਹੜਾ ਤੁਹਾਡਾ ਅਸਾਈਨਡ ਵੋਟਿੰਗ ਸਟੇਸ਼ਨ ਹੈ, ਤੁਸੀਂ ਉੱਥੇ ਜਾ ਕੇ ਹੀ ਵੋਟ ਪਾਉਣੀ ਹੈ। ਸੋ ਤੁਹਾਨੂੰ ਵੋਟਰ ਕਾਰਡ ਮੇਲ ਦੇ ਵਿੱਚ ਆ ਗਿਆ ਹੋਣਾ, ਉਹਦੇ ਉੱਤੇ ਉਹ ਲਿਖਿਆ ਹੁੰਦਾ ਕਿ ਤੁਸੀਂ ਕਿੱਥੇ ਜਾ ਕੇ ਵੋਟ ਪਾਉਣੀ ਹੈ। ਜੇ ਵੋਟਰ ਕਾਰਡ ਕਿਸੇ ਕਾਰਨ ਵਜੋਂ ਨਹੀਂ ਪਹੁੰਚਿਆ, ਤੁਸੀਂ ਆਨਲਾਈਨ ਜਾ ਕੇ ਵੀ ਚੈੱਕ ਕਰ ਸਕਦੇ ਹੋ ਕਿ ਤੁਹਾਡਾ ਜਿਹੜਾ ਵੋਟਿੰਗ ਸਟੇਸ਼ਨ ਕਿਹੜਾ ਹੈ ਐਡਵਾਂਸ ਵੋਟਿੰਗ ਵਾਸਤੇ ਖਾਸ ਤੌਰ 'ਤੇ। ਸੋ ਉੱਥੇ ਜਾ ਕੇ ਹੀ ਵੋਟ ਪੈਣੀ ਹੈ, ਕਿਉਂਕਿ ਫੈਡਰਲ ਇਲੈਕਸ਼ਨ ਦੇ ਵਿੱਚ ਵੋਟਾਂ ਬਹੁਤ ਜ਼ਿਆਦਾ ਹੁੰਦੀਆਂ ਨੇ ਪ੍ਰੋਵਿੰਸ਼ਲ ਇਲੈਕਸ਼ਨ ਤੋਂ।
ਹਾਂਜੀ,
ਇਲੈਕਸ਼ਨਸ ਕੈਨੇਡਾ ਦਾ ਕਹਿਣਾ ਵੀ ਅਸੀਂ ਵੀ ਇਹ ਸੁਨਿਸ਼ਚਿਤ ਕਰਨਾ ਚਾਹੁੰਦੇ ਹਾਂ ਵੀ ਡੁਪਲੀਕੇਸ਼ਨ ਨਾ ਹੋ ਜਾਏ, ਵੀ ਕੋਈ ਬੰਦਾ 2 ਸਟੇਸ਼ਨ 'ਚ ਜਾ ਕੇ ਵੋਟ ਨਾ ਪਾ ਜਾਵੇ। ਕਹਿੰਦੇ ਪ੍ਰੋਵਿੰਸ਼ਲ ਇਲੈਕਸ਼ਨ ਦੇ ਵਿੱਚ ਇਹ ਚੈੱਕ ਕਰਨਾ ਸੌਖਾ ਹੈ, ਵੋਟਾਂ ਥੋੜ੍ਹੀਆਂ ਹੁੰਦੀਆਂ, ਫੈਡਰਲ ਇਲੈਕਸ਼ਨ ਦੇ ਵਿੱਚ ਕਹਿੰਦੇ ਔਖਾ। ਸੋ ਆਰਗਨਾਈਜੇਸ਼ਨ ਨੂੰ ਬਿਹਤਰ ਕਰਨ ਵਾਸਤੇ ਕਹਿੰਦੇ ਅਸੀਂ ਇਹ ਰੱਖਿਆ ਹੈ ਵੀ ਜਿਹੜਾ ਤੁਹਾਡਾ ਅਸਾਈਨਡ ਵੋਟਿੰਗ ਸਟੇਸ਼ਨ ਹੈ, ਤੁਸੀਂ ਉੱਥੇ ਹੀ ਵੋਟ ਪਾਉਣੀ।
ਪ੍ਰੋਵਿੰਸ਼ੀਅਲ ਇਲੈਕਸ਼ਨ 93 ਸੀਟਾਂ ਇੱਕੋ ਸੂਬੇ 'ਚ, ਇੱਥੇ 343 ਸੀਟਾਂ ਪੂਰੇ ਮੁਲਕ ਭਰ 'ਚ ਵੱਖੋ ਵੱਖਰੇ ਟਾਈਮ ਜ਼ੋਨਸ, ਸੋ ਇਸ ਕਰਕੇ ਜਿਹੜਾ ਉਹਨੂੰ ਸਟ੍ਰੀਮਲਾਈਨ ਰੱਖਣ ਦੇ ਵਾਸਤੇ ਜ਼ਰੂਰੀ ਆ ਕਿ ਤੁਸੀਂ ਆਪਣੇ ਜਿਹੜਾ ਤੁਹਾਡਾ ਡੈਜ਼ਿਗਨੇਟਿਡ ਵੋਟਿੰਗ ਸਟੇਸ਼ਨ ਆ ਉੱਥੇ ਹੀ ਜਾਓ। ਜਾਂ ਫਿਰ ਵਾਸੂ ਜੀ 22 April ਤੱਕ ਨਾ ਇਲੈਕਸ਼ਨਸ ਕੈਨੇਡਾ ਦੇ ਜਿਹੜੇ ਆਫਿਸਿਸ ਹੈਗੇ ਨੇ ਵੱਖੋ ਵੱਖਰੀਆਂ ਜਿਹੜੇ ਲੋਕਲ ਇਲੈਕਸ਼ਨਸ ਕੈਨੇਡਾ ਆਫਿਸਿਸ ਨੇ, 22 April ਤੱਕ ਉੱਥੇ ਵੀ ਵੋਟਿੰਗ ਕੀਤੀ ਜਾ ਸਕਦੀ ਹੈ। 500 ਤੋਂ ਵੀ ਵੱਧ ਇਲੈਕਸ਼ਨਸ ਕੈਨੇਡਾ ਦੇ ਦਫ਼ਤਰ ਨੇ ਅਤੇ ਜਿਹੜੀਆਂ ਦੀ ਵੈਬਸਾਈਟ ਆ ਇਲੈਕਸ਼ਨਸ ਕੈਨੇਡਾ ਦੀ, ਉੱਥੋਂ ਜਾ ਕੇ ਉਹਨਾਂ ਦੀ ਸੂਚੀ ਵੇਖੀ ਜਾ ਸਕਦੀ ਆ। ਉਹ ਦਫ਼ਤਰ ਰੋਜ਼ਾਨਾ ਸ਼ਾਮੀ 6 ਤੱਕ ਖੁੱਲ੍ਹੇ ਹੁੰਦੇ ਨੇ
ਅਤੇ
ਜਿਨ੍ਹਾਂ ਨੇ ਡਾਕ ਰਾਹੀਂ ਵੋਟ ਪਾਉਣੀ ਆ, ਮੇਲ ਇਨ ਬੈਲਟ ਜਿਨ੍ਹਾਂ ਨੇ ਭੇਜਣਾ, ਉਹ ਵੀ ਤੁਹਾਡਾ ਡਾਕ ਦੇ ਵਿੱਚ 22 April ਤੱਕ ਪੋਸਟ ਕਰ ਦਿੱਤਾ ਜਾਣਾ ਚਾਹੀਦਾ ਹੈ, ਸੋ ਦੈਟ ਉਹ 28 ਤੱਕ ਫਾਈਨਲ ਵੋਟਿੰਗ ਡੇ ਤੱਕ ਕਾਊਂਟਿੰਗ ਵਾਸਤੇ ਉਹ ਪਹੁੰਚ ਜਾਵੇ ਅਤੇ ਕੰਸਿਡਰ ਕੀਤਾ ਜਾ ਸਕੇ। ਜੇ ਤੁਸੀਂ ਡਾਕ ਰਾਹੀਂ ਵੋਟ ਪਾਉਂਦੇ ਹੋ ਅਤੇ 22 April ਤੋਂ ਬਾਅਦ ਤੁਸੀਂ ਉਹ ਡਾਕ ਦੇ ਵਿੱਚ ਵੋਟ ਪਾਈ, ਤੁਹਾਡੀ ਵੋਟ ਫਿਰ ਕੰਸਿਡਰ ਨਹੀਂ ਹੋਣੀ। ਇੱਕ ਗੱਲ, ਇੱਕ ਚੀਜ਼ ਦੂਜੀ, ਇਹ ਮੰਨ ਲਓ ਵੀ ਕਿਸੇ ਨੇ ਡਾਕ ਰਾਹੀਂ ਵੋਟ ਪਾਤੀ, ਤੁਹਾਨੂੰ ਬਾਅਦ 'ਚ ਲੱਗੇ ਕਿ ਮੈਂ ਤਾਂ ਆਪਣੀ ਵੋਟ ਚੇਂਜ ਕਰਨੀ ਆ, ਉਹ ਹੋ ਨਹੀਂ ਪਾਉਣਾ, ਯੂ ਕੈਨ ਨਾਟ ਡੂ ਦੈਟ। ਸੋ ਜਾਂ ਜੇ ਤੁਸੀਂ ਐਡਵਾਂਸ ਦੇ ਵਿੱਚ ਸੋਚਿਆ ਵੀ ਅੱਜ ਤੁਸੀਂ ਜਾ ਕੇ ਵੋਟ ਪਾ ਆਉਂਦੇ ਹੋ ਜਾਂ 21 ਤੱਕ ਵੋਟ ਪਾ ਆਉਂਦੇ ਹੋ, ਬਿਟ ਇਨ ਦ ਲਾਸਟ ਵੀਕ ਤੁਹਾਨੂੰ ਲੱਗਦਾ ਵੀ ਨਹੀਂ ਆਹ ਵਾਲਾ ਉਮੀਦਵਾਰ ਨਹੀਂ, ਮੈਨੂੰ ਤਾਂ ਦੂਜੇ ਉਮੀਦਵਾਰ ਦੀ ਗੱਲਾਂ ਹੁਣ ਜ਼ਿਆਦਾ ਵਧੀਆ ਲੱਗ ਰਹੀਆਂ ਨੇ, ਦੈਨ ਯੂ ਕੈਨੋਟ ਚੇਂਜ ਯੋਰ ਵੋਟ।
ਜਾਂ ਕਿਉਂਕਿ ਤੁਸੀਂ ਮੇਲ ਇਨ ਬੈਲਟ ਇੱਕ ਵਾਰੀ ਆਰਡਰ ਕਰ ਸਕਦੇ ਹੋ ਅਤੇ ਫਿਰ
ਐਂਡ ਔਨ ਦੀ ਅਦਰ ਐਂਡ ਆਲਸੋ, ਕਿਉਂਕਿ ਇਹ ਦੇਖੋ ਸੀਕਰੇਟ ਬੈਲਟ ਆ, ਉਹਨਾਂ ਨੂੰ ਵੀ ਕੀ ਪਤਾ ਕਿ ਹੁਣ ਕਿਹਦੀ ਕਿਹੜੀ ਵੋਟ ਕਿੱਥੋਂ ਆਈ ਸੀ ਅਤੇ ਉਹਨੂੰ ਕਿੱਦਾਂ ਉਹਨੂੰ ਉਹਦੇ ਵਿੱਚੋਂ ਮਾਈਨਸ ਕਰਨਾ, ਕਿਉਂਕਿ ਪ੍ਰੋਵਿੰਸ਼ੀਅਲ ਇਲੈਕਸ਼ਨ ਵੇਲੇ ਵੀ ਗੱਲ ਚੱਲੀ ਸੀ ਕਿ ਕਈ ਵਾਰੀ ਇੱਦਾਂ ਹੁੰਦਾ ਕਿ ਬੰਦੇ ਨੇ ਡਾਕ ਰਾਹੀਂ ਵੋਟ ਭੇਜਤੀ ਫਿਰ ਉਹ ਲੋਕਲ ਵੋਟ ਪਾਉਣ ਵੀ ਚਲੇ ਜਾਂਦੇ ਨੇ, ਸੋ ਉੱਦਾਂ ਦੀ ਜਿਹੜੀ ਡੁਪਲੀਕੇਸ਼ਨ ਆ ਉਹ ਕਰਨ ਦੀ ਇਜਾਜ਼ਤ ਨਹੀਂ ਮਿਲੇਗੀ।
ਅਤੇ ਇੱਕ ਹੋਰ ਗੱਲ ਕਿ ਇਲੈਕਸ਼ਨਸ ਕੈਨੇਡਾ ਦੇ ਦਫ਼ਤਰ ਜਾ ਕੇ ਜੇ ਵੋਟ ਪਾਉਣੀ ਆ ਤਾਂ ਫਿਰ ਉੱਥੇ ਜਿਹੜੀ ਤੁਹਾਨੂੰ ਬੈਲਟ ਮਿਲੇਗੀ ਉਹ ਬਲੈਂਕ ਬੈਲਟ ਹੋਏਗੀ,
ਹਾਂਜੀ,
ਉਹਦੇ ਵਿੱਚ ਨਾਮ ਨੂੰ ਵੀ ਤੁਹਾਨੂੰ ਆਪ ਲਿਖਣੇ ਪੈਣੇ ਹੱਥ ਨਾਲ।
ਜੀ ਜੀ,
ਜੇ ਤੁਸੀਂ ਆਪਣੇ ਅਸਾਈਨ ਵੋਟਿੰਗ ਸਟੇਸ਼ਨ ਤੇ ਜਾ ਕੇ ਐਡਵਾਂਸ ਪੋਲਿੰਗ ਦੇ ਵਿੱਚ ਵੋਟ ਪਾਉਂਦੇ ਹੋ ਫਿਰ ਤੁਹਾਨੂੰ ਬੈਲਟ ਜਿਹੜੀ ਉਹ ਭਰੀ ਭਰਾਈ ਮਿਲੇਗੀ, ਸਾਰੇ ਕੈਂਡੀਡੇਟਸ ਦੇ ਨਾਮ ਉੱਤੇ ਲਿਖੇ ਹੋਣਗੇ, ਤੁਸੀਂ ਬਸ ਬਾਕਸ ਟਿਕ ਕਰਨਾ।
ਐਂਡ ਉਹਦੇ ਬਾਰੇ ਚੰਗੀ ਗੱਲ ਤੁਸੀਂ ਵਾਸੂ ਜੀ ਮੈਂਸ਼ਨ ਕੀਤੀ, ਉਹਦੇ ਬਾਰੇ ਇੱਕ ਹੋਰ ਰਿਮਾਈਂਡਰ ਇੰਪੋਰਟੈਂਟ ਇਹ ਆ ਕਿ ਜਿਵੇਂ ਆਹ ਸਪੈਸ਼ਲ ਬੈਲਟਸ ਰਾਹੀਂ ਪਹਿਲਾਂ ਵੀ ਸੀਗਾ ਨਾ, ਪਿਛਲੇ ਮੰਗਲਵਾਰ ਤੱਕ 130,000 ਵੋਟਾਂ ਭੁਗਤ ਚੁੱਕੀਆਂ ਸੀ, ਉਹਦੇ ਵਿੱਚ ਵੀ ਇਹੀ ਹੁੰਦਾ ਵੀ ਤੁਹਾਨੂੰ ਜਿਹੜੀ ਰਾਈਡਿੰਗ ਦੇ ਵਿੱਚ ਤੁਸੀਂ ਵੋਟਿੰਗ ਕਰ ਰਹੇ ਹੋ ਆਪਣੇ ਉਮੀਦਵਾਰ ਦਾ ਨਾਮ ਪਤਾ ਹੋਣਾ ਚਾਹੀਦਾ। ਹੁਣ ਕਈ ਹੋਇਆ ਕੀ ਕਿ ਕਈਆਂ ਨੇ ਜਦੋਂ ਵੋਟਿੰਗ ਕਰ ਦਿੱਤੀ, ਹੁਣ ਹੋ ਸਕਦਾ ਤੁਹਾਡਾ ਕੈਂਡੀਡੇਟ ਡਰੋਪ ਹੋ ਗਿਆ ਹੋਵੇ, ਕਿਉਂਕਿ ਪਾਰਟੀਆਂ ਨੂੰ ਆਪਣੇ ਕੈਂਡੀਡੇਟ ਰਿਪਲੇਸ ਵੀ ਕਰਨੇ ਪਏ, ਕਈਆਂ ਨੇ ਆਪਣਾ ਕੈਂਡੀਡੇਟ ਡਰੋਪ ਵੀ ਕੀਤਾ। ਜੇ ਕਿਸੇ ਨੇ ਉਹ ਸਪੈਸ਼ਲ ਬੈਲਟ ਰਾਹੀਂ ਵੋਟਿੰਗ ਕੀਤੀ ਜਾਂ ਇਲੈਕਸ਼ਨਸ ਕੈਨੇਡਾ ਦੇ ਦਫ਼ਤਰ ਜਾ ਕੇ ਨਾਮ ਭਰ ਕੇ ਕੈਂਡੀਡੇਟ ਦਾ ਵੋਟ ਪਾਈ ਆ, ਹੁਣ ਫਰਜ਼ ਕਰੋ ਤੁਸੀਂ ਜਿਹੜੇ ਵੀ ਪਾਰਟੀ ਦੇ, ਜਸਟ ਫੋਰ ਦੀ ਸੋ ਦੈਟ ਕਿਸੇ ਨੂੰ ਪੱਖਪਾਤ ਨਾ ਲੱਗੇ ਐਗਜ਼ਾਮਪਲ ਦੇ ਵਿੱਚ, ਮੰਨ ਲਓ ਤੁਸੀਂ ਗ੍ਰੀਨ ਪਾਰਟੀ ਦੇ ਉਮੀਦਵਾਰ ਦੇ ਨਾਮ ਦਾ ਨਾਮ ਲਿਖ ਕੇ ਤੁਸੀਂ ਕਹਿਤਾ ਵੀ ਇਹਨੂੰ ਅਸੀਂ ਵੋਟ ਪਾਉਣੀ ਆ, ਜੇ ਗ੍ਰੀਨ ਪਾਰਟੀ ਦਾ ਉਮੀਦਵਾਰ ਚੇਂਜ ਹੋ ਜਾਂਦਾ ਯਾਰ, ਤਾਂ ਫਿਰ ਇੱਦਾਂ ਨਹੀਂ ਹੋਣਾ ਕਿ ਜਿਹੜਾ ਨਵਾਂ ਉਮੀਦਵਾਰ ਉੱਥੇ, ਜੇ ਹੁਣ ਤਾਂ ਵੈਸੇ ਰਿਪਲੇਸਮੈਂਟ ਹੋ ਵੀ ਨਹੀਂ ਸਕਦੀ, ਵੀ ਇੱਦਾਂ ਨਹੀਂ ਹੈ ਵੀ ਤੁਹਾਡੀ ਵੋਟ ਫਿਰ ਵੀ ਉਹਦੇ ਹੱਕ ਵਿੱਚ ਗਿਣੀ ਜਾਏਗੀ। ਸੋ ਇਸ ਕਰਕੇ ਉਹ ਫਿਰ ਵੋਟ ਵੇਸਟ ਹੋਣ ਦੇ ਚਾਂਸ ਨੇ ਜੇ ਉਹ ਉਮੀਦਵਾਰ ਡਰੋਪ ਹੋ ਜਾਂਦਾ।
ਤੇ ਇੱਕ ਗਲਤੀ ਨਹੀਂ ਕਰਨੀ ਵੋਟ ਪਾਉਣ ਵੇਲੇ, ਸੈਲਫੀ ਨਹੀਂ ਖਿੱਚ ਲੈਣੀ ਆਪਣੇ ਭਰੇ ਹੋਏ ਬੈਲਟ ਦੇ ਨਾਲ, ਦੈਟਸ ਇਲੀਗਲ। ਸੋ ਸੈਲਫੀ ਖਿੱਚੋ, ਜੀ ਸੱਦ ਕੇ ਖਿੱਚੋ, ਪਰ ਵੋਟ ਪਾਉਣ ਤੋਂ ਬਾਅਦ ਵੋਟਿੰਗ ਸਟੇਸ਼ਨ ਤੋਂ ਬਾਹਰ ਆਉਣ ਤੋਂ ਤੁਸੀਂ ਆਪਣੀ ਸੈਲਫੀ ਖਿੱਚਣੀ ਹੈ।
ਉਹ ਸਟੈਂਡਿੰਗ ਵਗੈਰਾ ਲਗਾਈ ਹੁੰਦੀ ਅੱਜ ਕੱਲ੍ਹ ਤਾਂ,
ਉਹਦੇ ਨਾਲ ਤੋਂ ਜਿਹੜੀ ਜਗ੍ਹਾ ਬਣੀ ਹੋਏਗੀ ਡੈਜ਼ਿਗਨੇਟਿਡ ਉੱਥੇ ਸੈਲਫੀ ਖਿੱਚਿਓ, ਜਿਹੜਾ ਆਈ ਜਸਟ ਵੋਟਡ ਵਾਲਾ ਸਟਿੱਕਰ ਹੁੰਦਾ ਉਹਦੇ ਨਾਲ ਫੋਟੋ ਖਿੱਚ ਲਿਓ, ਜਾਂ ਫਿਰ ਬੂਥ ਤੋਂ ਬਾਹਰ ਆ ਕੇ ਵੋਟਿੰਗ ਸਟੇਸ਼ਨ ਤੋਂ ਬਾਹਰ ਆ ਕੇ ਉੱਥੇ ਫੋਟੋ ਖਿੱਚ ਲਿਓ, ਅੰਦਰ ਬੈਲਟ ਭਰ ਕੇ ਭਰੀ ਹੋਈ ਬੈਲਟ ਦੇ ਨਾਲ ਫੋਟੋ ਨਹੀਂ,
ਉੱਥੇ ਨਹੀਂ ਫੋਟੋ ਖਿੱਚ,
ਆਪਣੀ ਭਰੀ ਹੋਈ ਬੈਲਟ ਵੀ ਤੇ ਕਿਸੇ ਹੋਰ ਦੀ ਵੀ, ਉਹ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਦੇਣਾ, ਦੈਟਸ ਇਲੀਗਲ,
ਗੈਰ ਕਾਨੂੰਨੀ ਹੈ, ਬਿਲਕੁਲ,
ਕਿਉਂਕਿ ਸੀਕਰੇਟ ਬੈਲਟ ਆ
ਜੀ। ਯੈਸ, ਸੋ ਇਹਨਾਂ ਚੀਜ਼ਾਂ ਦਾ ਖਿਆਲ ਰੱਖਿਓ, ਬਾਕੀ ਦੱਸਿਓ ਮੈਸੇਜ ਕਰਕੇ ਜ਼ਰੂਰ ਕਿ ਤੁਸੀਂ ਐਡਵਾਂਸ ਦੇ ਵਿੱਚ ਵੋਟ ਪਾਉਣ ਜਾ ਰਹੇ ਹੋ ਜਾਂ ਫਿਰ ਤੁਸੀਂ ਵੀ ਫਾਈਨਲ ਵੋਟਿੰਗ ਡੇ ਤੱਕ ਇੰਤਜ਼ਾਰ ਕਰਨਾ ਹੈ 28 April ਤੱਕ ਟੂ ਕਾਸਟ ਯੋਰ ਬੈਲਟ। ਵਾਸੂ ਜੀ, ਅੱਛਾ, ਇਸ ਤੋਂ ਪਹਿਲਾਂ ਡਿਬੇਟ ਦੀ ਗੱਲ ਕਰੀਏ, ਕੁਇਕਲੀ ਦੱਸ ਦਈਏ ਕਿ ਕੱਲ੍ਹ ਜਿਹੜਾ ਵਿਸਾਖੀ ਨਗਰ ਕੀਰਤਨ ਹੋਣਾ, ਕਨੈਕਟ ਐਫ ਐਮ ਦੀ ਸਟੇਜ 127 ਸਟਰੀਟ ਅਤੇ 76A Avenue ਅਤੇ 127 ਅਤੇ 76A ਅਤੇ ਚੋਇਸ ਫਰਨੀਚਰ ਵਾਲੇ ਪਲਾਜ਼ਾ ਦੇ ਵਿੱਚ ਹੋਏਗੀ, ਸੋ ਉੱਥੇ ਸਾਰਿਆਂ ਨਾਲ ਮੁਲਾਕਾਤ ਕਰਨ ਦਾ ਮੌਕਾ ਬਣੇਗਾ।
ਵਿਜੇ ਜੀ ਕਾਲਾ ਕੁੜਤਾ ਪਜਾਮਾ ਪਾ ਕੇ ਆਉਣਗੇ,
ਡਾਂਗ
ਨੂੰ ਤੇਲ ਲਾਇਆ ਹੋਇਆ
ਹੈ,
ਡਾਂਗ ਨੂੰ ਮੈਂ ਕਿਹਾ ਪੂਰਾ ਤੇਲ ਲਾਇਆ
ਡਾਂਗ ਨੂੰ, ਅੱਛਾ ਠੀਕ
ਹੈ ਕਿ ਨਹੀਂ?
ਨਾ ਵੀਰੇ, ਇਹ ਦੇਖੋ ਤੁਸੀਂ ਸਾਰੀਆਂ ਗੱਲਾਂ ਤੱਥਾਂ ਦੇ ਆਧਾਰ ਤੇ ਕਰਦੇ
ਹੋ। ਉਹ ਐਡ ਚੱਲਦੀ ਆ, ਕਹਿੰਦੇ ਗੱਬਰ ਜਿਹੜਾ ਫੋਨ ਵੀ ਕਾਲੇ ਰੰਗ ਦਾ ਵਰਤਦਾ ਤੇ ਕੁੜਤਾ ਪਜਾਮਾ ਵੀ ਕਾਲਾ।
ਰੋਜ਼ ਗੱਬਰ ਮੈਂ ਥੋੜੇ ਆ,
ਨਹੀਂ ਨਹੀਂ ਮੈਂ ਤਾਂ ਉਹੀ ਗੱਲ,
ਅੱਛਾ ਵੈਸੇ ਗੱਲ ਕੀਤੀ,
ਤੁਹਾਨੂੰ ਪਾਣਾ ਚਾਹੀਦਾ ਕਾਲੇ ਰੰਗ,
ਅੱਛਾ
ਕਮੀਜ਼ ਕਾਲੇ ਰੰਗ ਦੀ ਪਾਈ ਹੋਈ,
ਬਸ ਇੰਨਾ ਹੀ ਨਾਲ ਹੀ ਸਾਰ ਲਓ।
ਕੁੜਤਾ ਪਜਾਮਾ ਮੈਸੇਜ ਆਏ ਸੀ ਬਹੁਤ ਸਾਰੇ
ਕੱਲ ਮੈਸੇਜ ਆਏ ਸੀ
ਕਹਿੰਦੇ ਵੀ ਕੁੜਤਾ ਪਜਾਮਾ ਪਾ ਕੇ ਆਇਓ ਇੱਕ ਮੈਸੇਜ ਆਇਆ ਉਹਨਾਂ ਨੇ ਪੁੱਛਿਆ ਨੀ ਦੱਸਿਆ ਸੀ ਦੂਜੇ ਨੇ ਪੁੱਛਿਆ ਫਿਰ ਕਹਿੰਦੇ ਕਿਹੜੇ ਰੰਗ ਦਾ ਪਾ ਕੇ
ਅੱਗੇ ਤੋਂ ਅੱਗੇ ਚੱਲੀ ਗਈ ਗੱਲ ਦੇਖੋ ਜੀ ਨੋ ਨੋਟ ਟੂ ਸੈਟ ਐਨੀ ਐਕਸਪੈਕਟੇਸ਼ਨ ਪਰ ਕੁੜਤੇ ਪਜਾਮੇ ਵਾਲੀ ਗੱਲ ਬਣ ਨਹੀਂ ਪਾਉਣੀ ਵਾਸੇ ਜੀ ਹਕੀਕਤ ਇਹ ਆ ਕਿ ਜਿਹੜੇ ਕੁੜਤੇ ਪਜਾਮੇ ਨੇ ਨਾ ਉਹ ਕਲੋਜ਼ਟ ਦੇ ਵਿੱਚ ਪਏ ਸੁੰਗੜ ਗਏ ਮੈਨੂੰ ਲੱਗਦਾ ਆਪਾਂ ਤਾਂ ਫਿੱਟ ਹਾਂ ਉਹ ਜਿਹੜੀਆਂ ਫਿਰ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਕੁਛ ਹੀਟ ਹੂਟ ਦਾ ਕੋਈ ਅਸਰ ਜਾਂ ਕੋਈ
ਕੈਨੇਡਾ ਡਰਾਈਨੈਸ ਬਹੁਤ
ਹਾਂ ਮੌਸਮ ਬਦਲ ਰਿਹਾ ਨਾ ਇਸ ਕਰਕੇ ਕੁੜਤੇ ਪਜਾਮੇ ਹੀ ਸੁੰਗੜੇ ਨੇ ਅੱਛਾ ਬਸ ਜੀ ਹੁਣ ਗੱਲ ਕਰੀਏ ਕੱਲ ਜਿਹੜੀ ਡਿਬੇਟ ਹੋਈ ਆ
ਜਿੱਦਾਂ ਵੀ ਅਸੀਂ ਹੁਣ ਗੱਲਾਂ ਕੀਤੀਆਂ ਨਾ ਡਿਬੇਟ ਚ ਵੀ ਇੱਦਾਂ ਦੀਆਂ ਗੱਲਾਂ ਜਿਹੜਾ ਕੋਈ ਸਿਰ ਪੈਰ
ਨਹੀਂ ਸੀ ਵੈਸੇ ਦੇਖੋ ਡਿਬੇਟ ਦੇ ਵਿੱਚ ਕੱਲ ਨਾ ਕਈਆਂ ਨੂੰ ਉਮੀਦ ਬਹੁਤ ਸੀ ਕਿ ਇਹ ਜਿਹੜੀ ਡਿਬੇਟ ਆ ਸ਼ਾਇਦ ਹੋ ਸਕਦਾ ਕਿ ਸਪੋਰਟ ਦੀ ਨੀਡਲ ਨੂੰ ਬਹੁਤ ਜ਼ਿਆਦਾ ਮੂਵ ਕਰ ਦੇਵੇ ਕਿਉਂਕਿ ਚਲੋ ਪਰਸੋਂ ਫਰੈਂਚ ਲੈਂਗੁਏਜ ਡਿਬੇਟ ਹੋਈ ਜ਼ਿਆਦਾਤਰ ਲੋਕਾਂ ਨੇ ਫਰੈਂਚ ਲੈਂਗੁਏਜ ਡਿਬੇਟ ਜਿਨ੍ਹਾਂ ਨੇ ਥੋੜ੍ਹੀ ਗੌਰ ਨਾਲ ਉਹਦੇ ਉਹਨੂੰ ਫੋਲੋ ਵੀ ਕੀਤਾ ਉਹਨਾਂ ਨੇ ਟਰਾਂਸਲੇਸ਼ਨ ਹੀ ਵੇਖੀ ਟਰਾਂਸਲੇਸ਼ਨ ਦੇ ਵਿੱਚ ਕਈ ਚੀਜ਼ਾਂ ਗਵਾਚ ਜਾਂਦੀਆਂ ਨੇ ਜਦੋਂ ਤੁਸੀਂ
ਇਟਸ ਲਾਈਕ ਵਾਚਿੰਗ ਅ ਸਾਊਥ ਇੰਡੀਅਨ ਮੂਵੀ ਵਿਦ ਸਬਟਾਈਟਲਸ
ਹਾਂ ਸਹੀ ਬਾਤ ਹੈ ਕੀ ਕਰ ਰਹਾ ਹੈ ਰੇ
ਵਾਂਸ ਮੋਰ
ਅੱਗੇ ਚੱਲ ਕੇ ਕਰ ਰਹੇ ਨਾ
ਹੇ
ਸੋ ਉਹਦੇ 'ਚ ਕਈ ਵਾਰੀ ਜਿਹੜੀ ਐਕਸਪ੍ਰੈਸ਼ਨ ਦੀ ਜਿਹੜੇ ਪ੍ਰੋਪਰ ਇੰਟਰਪ੍ਰੀਟੇਸ਼ਨ ਹੈ ਨਾ
ਹਾਂਜੀ
ਉਹ ਟੋਨ ਦੇ ਵਿੱਚ ਨਹੀਂ ਆ ਪਾਉਂਦੀ ਕਿਉਂਕਿ ਅਸੀਂ ਇਹ ਗੱਲ ਤਾਂ ਸਿੱਖੀ ਆ ਨਾ ਭਾਸ਼ਾ ਦੇ ਵਿੱਚ ਸਿਰਫ ਸ਼ਬਦ ਨਹੀਂ ਤੁਹਾਡਾ ਹੀ ਜਿਹੜੀ ਸ਼ੈਲੀ ਆ ਉਹ ਵੀ ਤਾਂ ਮੈਟਰ ਕਰਦੀ ਆ
ਬਿਲਕੁਲ
ਤੇ ਟਰਾਂਸਲੇਸ਼ਨ ਦੇ ਵਿੱਚ ਉਹ ਸ਼ੈਲੀ ਗਵਾਚ ਜਾਂਦੀ ਆ ਕਿਉਂਕਿ ਜਿਹੜਾ ਵਿਚਾਰਾ ਟਰਾਂਸਲੇਟਰ ਵੀ ਲਾਈਵ ਕਰਦਾ ਪਿਆ ਉਹਨੂੰ ਸਿਰਫ ਇਹ ਹੁੰਦਾ ਵੀ ਮੈਂ ਕਿਤੇ ਕੋਈ ਸ਼ਬਦ ਦਾ ਗਲਤ ਨਾ ਮਤਲਬ ਕੋਈ ਕਨਵੇ ਕਰ ਦਵਾਂ
ਠੀਕ ਜਿਸ ਤਰ੍ਹਾਂ ਵੀ ਕੁੜਤਾ ਪਜਾਮਾ ਤੁਹਾਡਾ ਸੁੰਗੜਿਆ ਕਿ ਤੁਸੀਂ ਵੇਟ ਪੁੱਟ ਔਨ ਕੀਤਾ ਇਹ ਇੰਪੋਰਟੈਂਟ ਹੈ ਪਰ ਇਹ ਵੀ ਇੰਪੋਰਟੈਂਟ ਹੈ ਵੀ ਤੁਸੀਂ ਕੁੜਤਾ ਪਜਾਮਾ ਕਿੱਥੋਂ ਸਵਾਇਆ
ਆਏ ਹੋਏ
ਜਗਦੇਵ ਬਰਾੜ ਘੁੜਿਆਣਾ ਜੀ ਦਾ ਮੈਸੇਜ ਆਇਆ ਕਹਿੰਦੇ ਕੁੜਤਾ ਪਜਾਮਾ ਮੈਂ ਅਬੋਹਰ ਤੋਂ ਸਵਾਇਆ ਹੈ
ਓਏ ਹੋਏ
ਦਰਜੀ ਨੇ ਤੌਰ ਤੇ ਮੈਸੇਜ ਆਇਆ
ਦਰਜੀ ਨੇ
ਤਾਂ ਹੀ ਤੁਹਾਡਾ ਸੁੰਗੜ ਗਿਆ ਤੁਸੀਂ ਅਬੋਹਰ ਤੋਂ ਨਹੀਂ ਸਵਾਇਆ
ਦਰਜੀ ਨੇ ਕੀ ਸੀ ਕੁੜਤਾ ਪਜਾਮਾ ਮੈਂ ਅਬੋਹਰ ਤੋਂ ਸਵਾਇਆ ਦਰਜੀ ਨੇ ਚੰਗਾ ਬਿੱਲ ਵੱਡਾ ਜਿਹਾ ਬਣਾਇਆ ਅਮਰਿੰਦਰ ਗਿੱਲ ਦਾ ਗਾਣਾ ਹੈ
ਕਿਹੜਾ ਕਿਹੜਾ ਦੁਆਰਾ ਬੋਲਿਓ
ਕੁੜਤਾ ਪਜਾਮਾ ਮੈਂ ਬੋਹਰ ਤੋਂ ਸਵਾਇਆ ਹੈ ਦਰਜੀ ਨੇ ਚੰਗਾ ਬਿੱਲ ਵੱਡਾ ਜਿਹਾ ਬਣਾਇਆ
ਤਾਂ ਹੀ ਸ਼ਾਇਦ ਉਹਨਾਂ ਨੇ ਇਹ ਲਿਖਿਆ
ਸਾਨੂੰ ਆਖਦੀ ਹੈ ਪੇਂਡੂ ਇਹ ਗੱਲ ਠੀਕ ਨਹੀਂ ਦੈਟਸ ਦ ਸੌਂਗ ਅਮਰਿੰਦਰ ਗਿੱਲ ਉਹਦੇ ਚ ਇਹ ਤਰ੍ਹਾਂ ਆਉਂਦੀਆਂ ਜੀ ਜੀ ਜੀ
ਕਹਿੰਦੇ ਐਡ ਵਿੱਚ ਗੱਬਰ ਦੀ ਆਵਾਜ਼ ਵਿਜੇ ਦੀ ਹੈ
ਨਹੀਂ ਨਹੀਂ ਉਹ ਅਮਨਦੀਪ ਭਾਜੀ ਦੀ ਆ
ਉਹ ਅਮਨਦੀਪ ਭਾਜੀ ਸਾਡੇ ਬੜੇ ਕਲਾਕਾਰ ਨੇ
ਅਮਨਦੀਪ ਭਾਜੀ ਜਿਹੜੇ ਸਾਡੀ ਸਾਰੀਆਂ ਵੀਡੀਓਜ਼ ਵਗੈਰਾ ਐਡਿਟ ਕਰਕੇ ਉਹਨਾਂ ਨੂੰ ਆਨਲਾਈਨ ਸਾਂਝਾ ਕਰਿਆ ਕਰਦੇ ਨੇ ਗੱਬਰ ਉਹ ਬਣੇ ਹੋਏ ਨੇ ਉਸ ਐਡ ਦੇ ਵਿੱਚ
ਹੈਗੇ ਨੀ ਉਦਾਂ ਬਣੇ ਹੋਏ ਨੇ
ਫਿਰ ਜਿਹੜੀ ਗੱਬਰ ਵਾਲੀ ਐਡ ਦੇ ਵਿੱਚ ਅਮਨਦੀਪ ਭਾਜੀ ਇਸ ਵੇਲੇ
ਖਤਰਨਾਕ ਕਲਾਕਾਰ
ਅੱਛਾ ਵਾਸੂ ਜੀ ਕਮਿੰਗ ਬੈਕ ਟੂ ਦ ਡਿਬੇਟ
ਹਾਂਜੀ
ਉਹਦੇ ਵਿੱਚ ਕੱਲ ਸਾਰਿਆਂ ਨੇ ਮਾਰਕ ਕਾਰਨੀ ਨੂੰ ਕਾਫੀ ਘੇਰਿਆ ਪੀਅਰ ਪੋਲੀਐਫ ਦਾ ਜਿਸ ਤਰ੍ਹਾਂ ਦਾ ਪਰਸੋਨਾ ਉਹਨਾਂ ਨੇ ਕੱਲ ਦੀ ਡਿਬੇਟ ਦੇ ਵਿੱਚ ਗੱਲਾਂ ਕੀ ਹੋਈਆਂ ਅੱਗੇ ਚੱਲ ਕੇ ਕਰਦੇ ਹਾਂ ਪਰ ਇੱਕ ਓਵਰਆਲ ਜਿਹੜਾ ਇੱਕ ਇੰਪ੍ਰੈਸ਼ਨ ਆਉਂਦਾ ਪ੍ਰਭਾਵ ਕੀ ਆਇਆ ਡਿਬੇਟ ਤੋਂ ਪੀਅਰ ਪੋਲੀਐਫ ਨੇ ਕੱਲ ਜਿਹੋ ਜਿਹਾ ਪਰਸੋਨਾ ਦਿਖਾਇਆ ਜੇ ਉਹ ਕਿਤੇ ਪਿਛਲੇ 3-4-5 ਮਹੀਨੇ ਤੋਂ ਇਹੋ ਜਿਹਾ ਪਰਸੋਨਾ ਦਿਖਾਉਂਦੇ ਤਾਂ ਸ਼ਾਇਦ ਅੱਜ ਉਹਨਾਂ ਦੀ ਸਪੋਰਟ ਵਾਲੀ ਜਿਹੜੀ ਸਥਿਤੀ ਉਹ ਵੱਖਰੀ ਹੋ ਸਕਦੀ ਸੀ ਕੱਲ ਥੋੜ੍ਹਾ ਇੱਕ ਵੱਖਰੀ ਰੰਗਤ ਪੀਅਰ ਪੋਲੀਐਫ ਦੀ ਦੇਖਣ ਨੂੰ ਮਿਲੀ ਅਸੀਂ ਕੱਲ ਵੀ ਇਹ ਗੱਲ ਕਰਦੇ ਸੀ ਕਿ ਥੋੜ੍ਹਾ ਮੁਸਕਰਾਉਣਾ ਜ਼ਿਆਦਾ ਆਪਣੀ ਗੱਲ ਜਿਹੜੀ ਕੋਈ ਤਿੱਖੀ ਕਹਿਣੀ ਵੀ ਹੈ ਉਹਦੇ ਵਿੱਚ ਲਹਿਜਾ ਉਨਾ ਤਿੱਖਾ ਨਹੀਂ ਸੀ ਜਿੰਨਾ ਕਿ ਪੀਅਰ ਪੋਲੀਐਫ ਕੇਪੇਬਲ ਹੈਗੇ ਨੇ ਆਪਣੀ ਆਵਾਜ਼ ਦੇ ਵਿੱਚ ਆਪਣੇ ਅੰਦਾਜ਼ ਦੇ ਵਿੱਚ ਤਿੱਖਾਪਣ ਲਿਆਉਣ ਦੇ ਮਾਰਕ ਕਾਰਨੀ ਕਈ ਥਾਵਾਂ 'ਤੇ ਇੰਝ ਲੱਗਿਆ ਜਿਵੇਂ ਉਹਨਾਂ ਕੋਲ ਕਈ ਚੀਜ਼ਾਂ ਦੇ ਸਵਾਲਾਂ ਦੇ ਜਵਾਬ ਨਹੀਂ ਸਨ ਜਾਂ ਜਦੋਂ ਉਹਨਾਂ ਨੂੰ ਕਿਸੇ ਚੀਜ਼ ਨੂੰ ਲੈ ਕੇ ਜਿਵੇਂ ਹੁੰਦਾ ਨਾ ਵੀ ਉਹਨਾਂ ਨੂੰ ਕੋਰਨਰ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਉਹਨਾਂ ਨੇ ਕੁਝ ਚੀਜ਼ਾਂ ਬਾਈਪਾਸ ਕੀਤੀਆਂ ਕਈ ਥਾਵਾਂ 'ਤੇ ਚੁੱਪ ਹੋ ਗਏ ਜਿੱਥੇ ਉਹਨਾਂ ਨੇ ਜਵਾਬ ਕਈਆਂ ਨੂੰ ਲੱਗਦਾ ਸੀ ਇੱਥੇ ਮਾਰਕ ਕਾਰਨੀ ਬੋਲਣਗੇ ਹੀ ਡਿਡ ਨੋਟ ਸੇ ਔਰ ਸਪੀਕ ਐਨੀਥਿੰਗ ਐਟ ਦੈਟ
ਫਿਰ ਉੱਥੇ ਜਗਮੀਤ ਸਿੰਘ ਸਮੇਂ ਸਮੇਂ 'ਤੇ ਜਿਵੇਂ ਮਾਰਕ ਕਾਰਨੀ ਦੇ ਵਕੀਲ ਬਣਦੇ ਰਹੇ
ਯੈਸ ਅਤੇ ਜਗਮੀਤ ਸਿੰਘ ਟੂ ਅ ਪੁਆਇੰਟ ਕਿ ਬੜੇ ਡੈਸਪਰੇਟ ਜੇ ਲੱਗੇ ਕਈ ਥਾਵਾਂ
ਇੰਟਰਪਟ ਬਹੁਤ ਕੀਤਾ
ਇੰਟਰਪਟ ਬੜਾ ਕੀਤਾ ਉਹਨਾਂ ਨੇ ਯੈਸ ਜਿਹੜਾ ਓਵਰਆਲ ਇੱਕ ਇੰਪ੍ਰੈਸ਼ਨ ਇਹ ਆਇਆ ਨਾ ਕਿ ਜੋ NDP ਦੀ ਸਪੋਰਟ ਕੋਲੈਪਸ ਹੁੰਦੀ ਨਜ਼ਰ ਆ ਰਹੀ ਆ ਉਹਦੇ ਕਰਕੇ ਜਗਮੀਤ ਸਿੰਘ ਨੇ ਆਪਣੇ ਵੱਲੋਂ ਹਰ ਪੂਰੀ ਕੋਸ਼ਿਸ਼ ਇਹ ਕੀਤੀ ਕਿ ਕੱਲ੍ਹ ਦੀ ਡਿਬੇਟ ਦੇ ਵਿੱਚ ਜਿੰਨਾ ਵੱਧ ਤੋਂ ਵੱਧ ਉਹ ਦੂਜਿਆਂ ਨੂੰ ਇੰਟਰਪਟ ਕਰਕੇ ਆਪਣੀ ਗੱਲ ਮੂਹਰੇ ਰੱਖ ਸਕਣ ਉਹਨਾਂ ਨੇ ਉਹ ਕੋਸ਼ਿਸ਼ ਕੀਤੀ ਈ ਫਰਾਂਸੁਆ ਬਲੈਂਸ਼ੈਟ ਆਫਕੋਰਸ ਉਹਨਾਂ ਨੇ ਕਿਉਂਕਿ ਉਹ ਕਿਊਬੈਕ ਰੀਜਨਲ ਪਾਰਟੀ ਦੇ ਬਲੋਕ ਕਿਊਬੈਕਵਾ ਦੇ ਲੀਡਰ ਨੇ ਉਹਨਾਂ ਨੇ ਹਰ ਗੱਲ ਨੂੰ ਤਕਰੀਬਨ ਜਿੱਥੇ ਕਿਊਬੈਕ ਦਾ ਲਿੰਕ ਨਹੀਂ ਵੀ ਸੀ ਜੁੜਦਾ ਲੱਗਦਾ ਉੱਥੇ ਵੀ ਉਹ ਕਿਊਬੈਕ ਦਾ ਹਵਾਲਾ ਦੇ ਕੇ ਗੱਲ ਸ਼ੁਰੂ ਕਰਦੇ ਸੀ ਉੱਥੇ ਮੁਕਾਉਂਦੇ ਸੀ।
ਅਤੇ ਇਸੇ ਤਰ੍ਹਾਂ ਪੀਅਰ ਪੌਲੀਐਵ ਕੋਈ ਵੀ ਜਿਹੜੀ ਗੱਲ ਹੁੰਦੀ ਸੀ ਉਹ ਕੋਸ਼ਿਸ਼ ਕਰ ਰਹੇ ਸੀ ਵੀ ਉਹ ਗੱਲ ਘੁੰਮ ਘੁਮਾ ਕੇ ਪਾਈਪ ਲਾਈਨਸ ਦੀ ਗੱਲ ਬਣ ਜਾਏ
ਜਾਂ ਟਰੂਡੋ ਆ ਜਾਣ ਵਿੱਚ।
ਹਾਂ, ਜਸਟਿਨ ਟਰੂਡੋ ਦੀ ਗੱਲ ਹੋਏ, ਨੈਚੁਰਲ ਰਿਸੋਰਸਿਸ ਦੀ ਗੱਲ ਹੋਏ, ਕੋਈ ਵੀ ਸਵਾਲ। ਈਵਨ ਦੇਖੋ ਇੱਕ ਪੁਆਇੰਟ 'ਤੇ ਆ ਕੇ ਯੂਕਰੇਨ ਬਾਰੇ ਸਵਾਲ ਪੁੱਛਿਆ ਗਿਆ।
ਹਾਂਜੀ,
ਕਿ ਕੀ ਤੁਸੀਂ ਯੂਕਰੇਨ ਨੂੰ ਫੰਡਿੰਗ ਭੇਜਣੀ ਜਾਰੀ ਰੱਖਣੀ ਚਾਹੀਦੀ ਆ
ਜੀ,
ਤੁਹਾਨੂੰ ਕੀ ਲੱਗਦਾ ਜੇ ਤੁਸੀਂ ਪ੍ਰਾਈਮ ਮਿਨਿਸਟਰ ਬਣਦੇ ਹੋ ਵਿਲ ਯੂ ਕੀਪ ਇਨਕਰੀਜ਼ਿੰਗ ਫੰਡਿੰਗ ਫਾਰ ਯੂਕਰੇਨ? ਉਹਦਾ ਜਵਾਬ ਪਹਿਲਾਂ ਉਹਨਾਂ ਨੇ ਯੈਸ ਕਿਹਾ, ਕਹਿੰਦੇ ਹਾਂ, ਕਹਿੰਦੇ ਅਸੀਂ ਸਪੋਰਟ ਕਰਦੇ ਹਾਂ, ਵੀ 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 ਨੀਡ ਟੂ ਕੀਪ ਸਪੋਰਟਿੰਗ ਯੂਕਰੇਨ। ਫਿਰ ਉਸ ਤੋਂ ਬਾਅਦ ਘੁਮਾ ਫਿਰਾ ਕੇ ਉਹਨੂੰ ਵੀ ਪਾਈਪ ਲਾਈਨਸ ਦੇ ਇਸ਼ੂ 'ਤੇ ਲੈ ਆਏ, ਮਤਲਬ ਉਹ ਵੀ ਬੜਾ ਇੱਕ ਕਾਰੀਗਰੀ ਚਾਹੀਦੀ ਉਹਦੇ ਵਾਸਤੇ। ਯੂਕਰੇਨ ਦੀ ਗੱਲ ਪਾਈਪ ਲਾਈਨ ਨਾਲ ਜੋੜਨੀ ਕਿਵੇਂ ਜੋੜੀ ਉਹਨਾਂ ਨੇ, ਮੈਂ ਦੱਸਾਂ?
ਕਹਿੰਦੇ
ਕਿ ਅਸੀਂ ਯੂਕਰੇਨ ਨੂੰ ਸਪੋਰਟ ਕਰਾਂਗੇ, ਪਰ ਸਪੋਰਟ ਕਰਨ ਦਾ ਤਰੀਕਾ ਕਹਿੰਦੇ ਜ਼ਰੂਰੀ ਨਹੀਂ ਵੀ ਅਮਰੀਕਾ ਵਾਲਾ ਹੀ ਹੋਵੇ। ਅਮਰੀਕਾ ਵਾਲਾ ਤਰੀਕਾ ਕੀ ਹੈ ਕਿ ਅਸੀਂ ਯੂਕਰੇਨ ਨੂੰ ਪੈਸੇ ਭੇਜਦੇ ਰਹਿੰਦੇ ਹਾਂ, ਅਸੀਂ ਮਿਲਟਰੀ ਏਡ ਭੇਜਦੇ ਹਾਂ। ਕਹਿੰਦੇ ਅਸੀਂ ਯੂਕਰੇਨ ਨੂੰ ਸਪੋਰਟ ਕਰਾਂਗੇ ਰਸ਼ੀਆ ਨੂੰ ਡੀਫੰਡ ਕਰਕੇ। ਰਸ਼ੀਆ ਨੂੰ ਡੀਫੰਡ ਕਿਵੇਂ ਕਰਨਾ? ਕਹਿੰਦੇ ਅਸੀਂ ਨੈਚੁਰਲ ਗੈਸ ਭੇਜਾਂਗੇ ਯੂਰਪ ਨੂੰ, ਯੂਰਪ ਵਾਲੇ ਰਸ਼ੀਆ ਤੋਂ ਜਿੰਨੀ ਵੀ ਅਜੇ ਤੱਕ ਨੈਚੁਰਲ ਗੈਸ ਖਰੀਦ ਰਹੇ ਨੇ ਕਹਿੰਦੇ ਉਹ ਖਰੀਦਣੀ ਬੰਦ ਕਰਨਗੇ ਤੇ ਰਸ਼ੀਆ ਦੇ ਕੋਲ ਪੈਸੇ ਮੁੱਕ ਜਾਣਗੇ, ਤੇ ਕਹਿੰਦੇ ਫਿਰ ਆਪਣੇ ਆਪ ਯੂਕਰੇਨ ਦੀ ਸਪੋਰਟ ਹੋ ਗਈ। ਮਤਲਬ ਹਰ ਗੱਲ ਘੁਮਾ ਫਿਰਾ ਕੇ ਇਕੋਨਮੀ ਤੇ, ਨੈਚੁਰਲ ਰਿਸੋਰਸਿਸ ਤੇ, ਪਾਈਪ ਲਾਈਨਸ ਤੇ, ਇਹਨਾਂ ਇਸ਼ੂਜ਼ ਤੇ ਲੈ ਕੇ ਆਉਣਾ ਚਾਹੁੰਦੇ ਸੀ ਤੇ ਲਿਬਰਲ ਸਰਕਾਰ ਦੀ ਕਾਰਗੁਜ਼ਾਰੀ ਤੇ ਮਾਰਕ ਕਾਰਨੀ ਨੇ ਸਾਰੀ ਗੱਲ ਜਿੱਥੋਂ ਸ਼ੁਰੂ ਕੀਤੀ ਉੱਥੇ ਹੀ ਖਤਮ ਕੀਤੀ ਡਿਬੇਟ ਦੀ। ਟਰੰਪ ਤੋਂ ਸ਼ੁਰੂ ਹੋਈ ਗੱਲ, ਉਹੀ ਗੱਲ ਵੀ ਇਬਤਦਾ ਵੀ ਤੁਮਸੇ, ਇੰਤਹਾ ਵੀ ਤੁਮਸੇ। ਸੋ ਉਹ ਵੀ ਸ਼ੁਰੂ ਵੀ ਟਰੰਪ ਤੋਂ ਤੇ ਅੰਤ ਵੀ ਉਹਨਾਂ ਨੇ ਆਪਣੀ ਕੰਕਲੂਡਿੰਗ ਸਟੇਟਮੈਂਟ ਵੀ ਡੋਨਲਡ ਟਰੰਪ ਬਾਰੇ ਹੀ ਦਿੱਤੀ।
ਬਿਲਕੁਲ,
ਅਸੀਂ ਕੱਲ ਵੀ ਗੱਲ ਕਰਦੇ ਸੀ ਵੀ ਪੂਰੀ ਡਿਬੇਟ ਦੇ ਵਿੱਚ ਥੀਮ, ਓਵਰ ਆਰਚਿੰਗ ਥੀਮ ਇਹੀ ਰਹਿਣਾ ਕਿ ਲਿਬਰਲਸ ਚਾਹੁੰਗੇ, ਮਾਰਕ ਕਾਰਨੀ ਚਾਹੁੰਗੇ ਕਿ ਡੋਨਲਡ ਟਰੰਪ ਬਾਰੇ ਗੱਲ ਹੁੰਦੀ ਰਹੇ, ਕਿ ਡੋਨਲਡ ਟਰੰਪ ਹੀ ਸਭ ਤੋਂ ਵੱਡਾ ਮੁੱਦਾ ਹੈ, ਸਭ ਤੋਂ ਵੱਡਾ ਥ੍ਰੈਟ ਹੈ ਕੈਨੇਡਾ ਨੂੰ। ਤੇ ਕੰਸਰਵੇਟਿਵ ਚਾਹੁੰਗੇ, ਪੀਅਰ ਪੌਲੀਐਵ ਚਾਹੁੰਗੇ ਕਿ ਲਿਬਰਲ ਸਰਕਾਰ ਦੀ ਜਿਹੜੀ ਪਿਛਲੇ 10 ਸਾਲਾਂ ਦੀ ਕਾਰਗੁਜ਼ਾਰੀ ਆ ਉਹਦੇ ਬਾਰੇ ਗੱਲ ਹੋਏ। ਉਹਨਾਂ ਨੇ, ਪੀਅਰ ਪੌਲੀਐਵ ਨੇ ਇੱਕ ਪੁਆਇੰਟ ਤੇ ਆ ਕੇ ਜਦੋਂ ਇਹ ਕਹਿਣਾ ਸ਼ੁਰੂ ਕੀਤਾ ਮਾਰਕ ਕਾਰਨੀ ਨੂੰ ਕਿ ਤੁਸੀਂ ਜਸਟਿਨ ਟਰੂਡੋ ਵਰਗੇ ਹੀ ਹੋ, ਤੇ ਫਿਰ ਮਾਰਕ ਕਾਰਨੀ ਨੇ ਉੱਥੇ ਬੜਾ ਟਕਾ ਕੇ ਜਵਾਬ ਦਿੱਤਾ, ਕਹਿੰਦੇ ਮੈਨੂੰ ਪਤਾ ਵੀ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਪਿਛਲਾ, ਕਹਿੰਦੇ ਕੁਝ ਕਾਫੀ ਸਮਾਂ ਜਿਹੜਾ ਤੁਸੀਂ ਜਸਟਿਨ ਟਰੂਡੋ ਤੇ ਕਾਰਬਨ ਟੈਕਸ ਨੂੰ ਟਾਰਗੇਟ ਕਰਨ ਤੇ ਕਹਿੰਦੇ ਤੁਸੀਂ ਆਪਣਾ ਜ਼ਾਇਆ ਕੀਤਾ, ਕਹਿੰਦੇ ਵੀ ਹਕੀਕਤ ਇਹ ਆ ਵੀ ਨਾ ਹੁਣ ਜਸਟਿਨ ਟਰੂਡੋ ਇੱਥੇ ਹੈ ਤੇ ਨਾ ਕਹਿੰਦੇ ਕਾਰਬਨ ਟੈਕਸ ਰਹੇ,
ਦੇ ਆਰ ਬੋਥ ਗੋਨ,
ਦੇ ਆਰ ਬੋਥ ਗੋਨ।
ਐਂਡ ਜਿਹੜੀਆਂ ਇਹੋ ਜਿਹੇ ਨਾਲ ਮਿਲਦੀ ਜੁਲਦੀ ਗੱਲ ਮਾਰਕ ਕਾਰਨ ਨੂੰ ਦੋ ਵਾਰ ਕਰਨੀ ਪਈ,
ਦੋ ਵਾਰ ਕੀਤੀ
ਓਵਰ ਦ ਕੋਰਸ ਆਫ ਦ ਡਿਬੇਟ।
ਉਹਨਾਂ ਨੇ ਇੱਕ ਵਾਰੀ ਕਿਹਾ, ਫਿਰ ਦੂਜੀ ਵਾਰੀ ਉਹਨਾਂ ਨੇ ਇਹ ਕਿਹਾ, ਕਹਿੰਦੇ ਮੈਨੂੰ ਪਤਾ ਤੁਸੀਂ ਚਾਹੁੰਦੇ ਯੂ ਵਾਂਟ ਟੂ ਰਨ ਅਗੇਂਸਟ ਜਸਟਿਨ ਟਰੂਡੋ
ਜੀ,
ਤੇ ਕਹਿੰਦੇ ਆਈ ਐਮ ਨਾਟ ਜਸਟਿਨ ਟਰੂਡੋ। ਸੋ ਇਹ ਗੱਲਾਂ, ਇਹ ਮਿਲਦਾ ਪੂਰੀ ਜਿਹੜੀ ਡਿਬੇਟ ਦਾ ਮੇਨ ਥੀਮ ਕਰਕਸ ਇਹੀ ਰਿਹਾ।
ਬਿਲਕੁਲ, ਤੇ ਵਾਸੂ ਜੀ ਇੱਕ ਟਾਈਮ ਤੇ ਜਦੋਂ ਪੀਅਰ ਪੌਲੀਐਵ ਨੇ ਮਾਰਕ ਕਾਰਨੀ ਨੂੰ ਜਦੋਂ ਟਾਰਗੇਟ ਕੀਤਾ, ਕਿਉਂਕਿ ਉਹਨਾਂ ਨੇ ਇਹ ਕਿਹਾ ਨਾ ਵੀ ਤੁਸੀਂ ਕਹਿੰਦੇ ਹੋ ਤੁਸੀਂ ਜਸਟਿਨ ਟਰੂਡੋ ਵਰਗੇ ਨਹੀਂ ਹੋ, ਪਰ ਤੁਹਾਡੇ ਸਟਾਫਰ ਉਹੀ, ਉਹਨਾਂ ਨੇ ਕਿਹਾ ਵੀ ਤੁਹਾਡੇ ਪਹਿਲਾਂ MP ਉਹੀ, ਤੁਹਾਡੇ ਮਿਨਿਸਟਰ ਉਹੀ, ਤੁਹਾਡੀ ਟੀਮ ਦੇ ਵਿੱਚ ਬੰਦੇ ਉਹੀ, ਈਵਨ ਕਈ ਸਟਾਫਰ ਜਿਹੜੇ ਤੁਹਾਡੇ ਟਾਕਿੰਗ ਪੁਆਇੰਟਸ ਲਿਖ ਕੇ ਤੁਹਾਨੂੰ ਦੇ ਰਹੇ ਨੇ ਜਿਹੜੇ ਇੱਥੇ ਮੌਜੂਦ ਨੇ, ਉਹ ਵੀ ਉਹੀ ਨੇ ਜਿਹੜੇ ਜਸਟਿਨ ਟਰੂਡੋ ਨਾਲ ਹੋਇਆ ਕਰਦੇ ਸੀ। ਫਿਰ ਮਾਰਕ ਕਾਰਨੀ ਨੇ ਕਿਹਾ, ਕਹਿੰਦੇ ਵਿਦ ਆਲ ਡਿਊ ਰਿਸਪੈਕਟ, ਕਹਿੰਦੇ ਵੀ ਮੈਂ ਆਪਣੇ ਟਾਕਿੰਗ ਪੁਆਇੰਟਸ ਮੈਂ ਆਪ ਲਿਖਦਾ, ਵੀ ਮੈਨੂੰ ਕੋਈ ਲਿਖ ਕੇ ਨਹੀਂ ਦਿੰਦਾ, ਇੱਦਾਂ ਦੀ ਗੱਲ ਹੋਈ। ਅੱਛਾ, ਫਿਰ ਜਿੱਥੇ ਜਗਮੀਤ ਸਿੰਘ ਨੇ ਬਹੁਤ ਜ਼ਿਆਦਾ ਇੰਟਰਵੀਨ ਕੀਤਾ, ਆਫਕੋਰਸ ਉਹ ਹੈਲਥ ਕੇਅਰ ਦੇ ਮੁੱਦੇ ਤੇ ਘੇਰਦੇ ਰਹੇ।
ਮੋਡਰੇਟਰ ਨੇ ਇੱਕ ਪੁਆਇੰਟ ਤੇ ਆ ਕੇ ਕਹਿਤਾ, ਕਹਿੰਦੇ ਮੈਂ ਫ੍ਰੈਂਚ ਡਿਬੇਟ ਸੁਣੀ ਜੀ, ਤੇ ਕਹਿੰਦੇ ਵੀ ਮੈਨੂੰ, ਮੈਂ ਦੇਖਿਆ ਵੀ ਤੁਸੀਂ ਕਿੰਨੇ ਡੈਸਪਰੇਟ ਸੀਗੇ ਹੈਲਥ ਕੇਅਰ ਬਾਰੇ ਗੱਲ ਕਰਨ ਲਈ, ਕਹਿੰਦੇ ਲੋ ਤੁਸੀਂ, ਤੁਹਾਨੂੰ ਹੈਲਥ ਕੇਅਰ ਬਾਰੇ ਪੁੱਛ ਲੈਂਦੇ ਬੋਲੋ।
ਹਾਂ, ਤੇ ਉਹਨਾਂ ਨੇ ਫਿਰ ਹੈਲਥ ਕੇਅਰ, ਅੱਛਾ ਫਿਰ ਜਦੋਂ ਗੱਲ ਸਪੈਸ਼ਲੀ ਨਾ ਇੱਕ ਹੋਰ ਜਗਮੀਤ ਸਿੰਘ ਤੇ ਪੀਅਰ ਪੌਲੀਐਵ ਵਿਚਕਾਰ ਇੱਕ ਜਿਹੜੀ ਐਕਸਚੇਂਜ ਸੀ ਉਹ ਬੜੀ ਉਹ ਵੀ ਕਾਫੀ ਹਾਈਲਾਈਟ ਹੋਈ ਆ, ਜਿਹਦੇ ਵਿੱਚ ਜਗਮੀਤ ਸਿੰਘ ਕਹਿੰਦੇ ਨੇ ਕਿ ਜੀ ਤੁਸੀਂ ਹੈਲਥ ਕੇਅਰ ਦੇ ਵਿੱਚੋਂ ਪੈਸੇ ਕੱਟੋਗੇ, ਉਹ ਕਹਿੰਦੇ ਫਾਲਸ, ਤੁਸੀਂ ਫਾਰਮਾ ਕੇਅਰ ਦੇ ਪੈਸੇ ਕੱਟੋਗੇ, ਵਿੱਚ ਵਿੱਚ ਬਸ ਇੱਕ ਸ਼ਬਦ ਪੀਅਰ ਪੌਲੀਐਵ ਦੀ ਆਵਾਜ਼ 'ਚ ਆਉਂਦਾ ਫਾਲਸ, ਕਿਉਂਕਿ ਜਗਮੀਤ ਸਿੰਘ ਇੱਕ ਇੱਕ ਕਰਕੇ ਚੀਜ਼ਾਂ ਕਹਿੰਦੇ ਨੇ, ਡੈਂਟਲ ਕੇਅਰ ਹਟਾਓਗੇ ਫਾਲਸ, ਫਾਰਮਾ ਕੇਅਰ ਕੱਟੋਗੇ ਫਾਲਸ, ਹੈਲਥ ਕੇਅਰ 'ਚੋਂ ਪੈਸੇ ਕੱਟੋਗੇ ਫਾਲਸ,
ਚਾਈਲਡ ਕੇਅਰ ਵੀ,
ਚਾਈਲਡ ਕੇਅਰ 'ਚੋਂ ਪੈਸੇ ਕੱਟੋਗੇ, ਉਹਨਾਂ ਨੇ ਕਿਹਾ ਫਾਲਸ। ਅਤੇ ਇੱਦਾਂ ਚੱਲਦਾ ਰਿਹਾ, ਪਰ ਵਾਸੂ ਜੀ ਸਮੱਸਿਆ ਤਾਂ ਇੱਥੇ ਹੈ ਨਾ ਕਿ ਅਜੇ ਤੱਕ ਕੋਸਟਡ ਪਲੈਟਫਾਰਮ ਆਇਆ ਕੋਈ ਨਹੀਂ, ਅਸੀਂ ਕੱਲ੍ਹ ਵੀ ਇਹਦੀ ਗੱਲ ਕਰਦੇ ਸੀ, ਡਿਬੇਟ ਤੋਂ ਪਹਿਲਾਂ ਕੋਸਟਡ ਪਲੈਟਫਾਰਮ ਆਮ ਤੌਰ 'ਤੇ ਰਿਵਾਇਤ ਹੋਇਆ ਕਰਦੀ ਹੈ, ਜੇ ਅਸੀਂ ਪਿਛਲੇ ਦਹਾਕਿਆਂ ਦਾ ਇੱਕ ਟ੍ਰੈਂਡ ਵੇਖੀਏ ਨਾ, ਕਿ ਪਾਰਟੀਜ਼ ਭਾਵੇਂ ਉਹ ਸੂਬਾਈ ਪੱਧਰ 'ਤੇ ਹੋਵੇ ਭਾਵੇਂ ਉਹ ਫੈਡਰਲ ਪੱਧਰ 'ਤੇ ਹੋਵੇ, ਜਿਹੜੀ ਪਾਰਟੀ ਆਪਣੇ ਆਪ ਨੂੰ ਇੱਕ ਰਿਸਪੋਂਸੀਬਲ ਗਵਰਨੈਂਸ ਮਾਡਲ ਦੀ ਹਮਾਇਤ ਕਰਨ ਵਜੋਂ ਪ੍ਰਜੈਂਟ ਕਰਨਾ ਚਾਹੁੰਦੀ ਆ, ਉਹ ਡਿਬੇਟ ਤੋਂ ਪਹਿਲਾਂ ਐਟਲੀਸਟ ਆਪਣਾ ਕੋਸਟਡ ਪਲੈਟਫਾਰਮ ਜਾਰੀ ਕਰ ਦਿਆ ਕਰਦੇ ਨੇ, ਪਰ ਐਤਕੀ ਅਜਿਹਾ ਕਿਸੇ ਵੀ ਪਾਰਟੀ ਵੱਲੋਂ ਨਹੀਂ ਕੀਤਾ ਗਿਆ, ਜੋ ਕਿ ਵਿਚ ਇਜ਼ ਕੁਆਇਟ ਟੈਲਿੰਗ।
ਇਟ ਇਜ਼, ਅਤੇ ਲਿਬਰਲਸ ਅਤੇ ਕੰਸਰਵੇਟਿਵਸ ਦੋਨੋਂ ਕਹਿ ਜ਼ਰੂਰ ਰਹੇ ਨੇ ਕਿ ਕੋਸਟਡ ਪਲੈਟਫਾਰਮ ਅਸੀਂ ਜਲਦ ਜਾਰੀ ਕਲੋਜ਼ ਹੋਣ ਤੋਂ ਪਹਿਲਾਂ, ਮਤਲਬ ਮੰਡੇ ਤੋਂ ਪਹਿਲਾਂ। ਸੋ ਦੇਖਾਂਗੇ ਕਦੋਂ ਆਉਂਦਾ ਕੋਸਟਡ ਪਲੈਟਫਾਰਮ ਇਹਨਾਂ ਪਾਰਟੀਜ਼ ਦਾ। ਅਤੇ ਐਨ ਡੀ ਪੀ ਨੇ ਤਾਂ ਕਹਿ ਲਓ ਵੀ ਮੁਕੰਮਲ ਤੌਰ 'ਤੇ ਕਮਿਟ ਵੀ ਨਹੀਂ ਕੀਤਾ ਕਿ ਕੋਸਟਡ ਪਲੈਟਫਾਰਮ ਆਏਗਾ ਵੀ ਕਿ ਨਹੀਂ। ਅਤੇ ਬਲੋਕ ਵਾਲਿਆਂ ਨੇ ਆਪਣਾ ਪਲੈਟਫਾਰਮ ਜਾਰੀ ਕੀਤਾ, ਪਰ ਉਹ ਕੋਸਟਡ ਨਹੀਂ ਹੈ ਕਿਉਂਕਿ ਕਹਿੰਦੇ ਸਾਡੀ ਸਰਕਾਰ ਹੀ ਨਹੀਂ ਬਣਨੀ। ਦੈਟਸ ਵੈਰੀ ਕਨਵੀਨੀਅੰਟ, ਰਾਈਟ? ਅਤੇ ਬਲਾਂਸ਼ੈਟ ਥਰੂ ਆਊਟ ਦਿਸ ਡਿਬੇਟ, ਉਹ ਆਪਣੇ ਜ਼ਿੰਗਰ ਜਿਹਨਾਂ ਨੂੰ ਕਿਹਾ ਜਾਂਦਾ, ਵਨ ਲਾਈਨਰ ਜੇ ਬੜੇ ਉਹ ਬੜੇ ਨਾਟਕੀ ਤਰੀਕੇ ਨਾਲ ਵਿੱਚ ਆਪਣੀ ਇੱਕ ਲਾਈਨ ਜੀ ਕਹਿ ਦਿੰਦੇ, ਥੋੜ੍ਹਾ ਜੁਮਲਾ ਜਿਹਾ, ਅਤੇ ਉਹ ਬੜੇ ਇੱਦਾਂ ਲੱਗਿਆ ਕਿ ਇਸ ਨੈਸ਼ਨਲ ਡਿਬੇਟ ਦੇ ਵਿੱਚ, ਅੰਗਰੇਜ਼ੀ ਡਿਬੇਟ ਦੇ ਵਿੱਚ ਉਹਨਾਂ ਦੀ ਰੈਲੇਵੈਂਸ ਕੋਈ ਜ਼ਿਆਦਾ ਲੱਗੀ ਨਹੀਂ।
ਹਾਂ, ਯੈਸ,
ਟੂ ਬੀ ਵੈਰੀ ਫਰੈਂਕ,
ਕਈਆਂ ਨੂੰ ਇਹ ਲੱਗਿਆ ਵੀ ਵਾਈ ਇਜ਼ ਹੀ ਈਵਨ ਦੇਅਰ, ਪਰ ਗੱਲ ਇਹ ਹੈ ਕਿ ਜਿਹੜੇ ਡਿਬੇਟ ਕਮਿਸ਼ਨ ਦੇ ਰੂਲਸ ਸੀਗੇ, ਕਿਉਂਕਿ ਸਵਾਲ ਇਹ ਸੀ ਨਾ ਵੀ ਜੇ ਰੀਜਨਲ ਪਾਰਟੀ ਦਾ ਲੀਡਰ ਆ ਉਹਨੂੰ ਕਿਹਨੂੰ ਨੈਸ਼ਨਲ ਲੀਡਰ ਦੀ ਡਿਬੇਟ ਦੇ ਵਿੱਚ ਸੱਦਣਾ, ਪਹਿਲੀ ਗੱਲ ਵੀ ਗ੍ਰੀਨ ਪਾਰਟੀ ਸੱਦੀ ਨਹੀਂ, ਵੀ ਗ੍ਰੀਨ ਪਾਰਟੀਆਂ ਨੂੰ ਡਿਸਕੁਆਲੀਫਾਈ ਕਰਤਾ। ਅਸੀਂ ਹੁਣ ਪਿਛਲੇ ਕਿੰਨੇ ਹਫ਼ਤਿਆਂ ਤੋਂ ਗੱਲਾਂ ਕੀਤੀਆਂ, ਤਿੰਨ ਸ਼ਰਤਾਂ ਸੀਗੀਆਂ ਡਿਬੇਟ ਕਮਿਸ਼ਨ ਦੀਆਂ, ਤਿੰਨਾਂ ਦੇ ਵਿੱਚੋਂ ਆਮ ਨਾਟ ਗੋਇੰਗ ਟੂ ਗੈਟ ਇਨ ਦ ਡੀਟੇਲ ਆਫ ਆਲ ਦੋਸ ਥ੍ਰੀ। ਉਹਨਾਂ ਤਿੰਨਾਂ ਦੇ ਵਿੱਚੋਂ ਕੋਈ ਵੀ ਦੋ ਸ਼ਰਤਾਂ ਪੂਰੀਆਂ ਕਰਨੀਆਂ ਜ਼ਰੂਰੀ ਸੀ ਕਿਸੇ ਵੀ ਪਾਰਟੀ ਵਾਸਤੇ ਇਸ ਲੀਡਰਸ ਡਿਬੇਟ ਵਾਸਤੇ ਕੁਆਲੀਫਾਈ ਕਰਨ ਲਈ। ਅਤੇ ਬਲੋਕ ਕਿਬੈਕਵਾ ਵਾਲੇ ਉਹ ਤਿੰਨਾਂ ਦੇ ਵਿੱਚੋਂ ਜਿਹੜੀਆਂ ਦੋ ਸ਼ਰਤਾਂ ਨੇ ਉਹ ਬੜੀ ਆਸਾਨੀ ਨਾਲ ਪੂਰੀ ਕਰਦੇ ਨੇ। ਦੀ ਓਨਲੀ ਕੰਡੀਸ਼ਨ ਦੇ ਡੂ ਨੋਟ ਸੈਟਿਸਫਾਈ ਕਿ 343 ਦੇ ਵਿੱਚੋਂ ਘੱਟੋ ਘੱਟ 90% ਰਾਈਡਿੰਗਸ ਔਰ 309 ਰਾਈਡਿੰਗਸ ਦੇ ਵਿੱਚ ਤੁਹਾਡੇ ਉਮੀਦਵਾਰ ਨੋਮੀਨੇਟਡ ਹੋਣੇ ਚਾਹੀਦੇ ਨੇ। ਅਤੇ ਬਲੋਕ ਕਿਬੈਕਵਾ ਆਫਕੋਰਸ ਕਿਉਂਕਿ ਹੈ ਹੀ ਖੇਤਰੀ ਪਾਰਟੀ, ਇਕੱਲੀ ਕਿਬੈਕ ਦੇ ਵਿੱਚ ਹੀ ਚੋਣ ਲੜਦੀ ਆ, ਸੋ ਉਹਨਾਂ ਦੇ ਉਮੀਦਵਾਰ ਸਿਰਫ 78 ਕਿਬੈਕ ਵਾਲੀਆਂ 78 ਸੀਟਸ 'ਤੇ ਹੁੰਦੇ ਨੇ। ਸੋ ਉਸ ਕੰਡੀਸ਼ਨ ਨੂੰ ਛੱਡ ਕੇ ਬਾਕੀ ਦੀਆਂ ਦੋ ਸ਼ਰਤਾਂ ਉਹਨਾਂ ਨੇ ਪੂਰੀਆਂ ਕੀਤੀਆਂ ਸੀ, ਐਂਡ ਦੈਟ ਵਾਜ਼ ਦ ਰੀਜ਼ਨ ਹੀ ਵਾਜ਼ ਐਟ ਦ ਡਿਬੇਟ ਸਟੇਜ।
ਯਾ, ਸੋ ਇੱਕ ਮੈਸੇਜ ਆਇਆ ਕਹਿੰਦੇ ਕਿ ਵਾਟ ਇਜ਼ ਕੋਸਟਡ ਪਲੈਟਫਾਰਮ। ਸੋ ਕਹਿੰਦੇ ਸਾਡਾ ਪੈਸਾ ਸਾਨੂੰ ਹੀ ਦੇਣਾ, ਕਹਿੰਦੇ ਇੰਪਲੀਮੈਂਟਿੰਗ ਮੋਰ ਟੈਕਸਿਸ। ਕੋਸਟਡ ਪਲੈਟਫਾਰਮ ਬੇਸਿਕਲੀ ਮੀਨਸ ਕਿ ਸਰਕਾਰ ਨੇ ਇੱਕ, ਦੇਖੋ ਨਾ ਵੀ ਮੈਂ ਇੱਦਾਂ ਕਹਿ ਦਵਾਂ ਕਿ ਜੀ ਮੈਂ ਨਵਾਂ ਘਰ ਵੀ ਲਵਾਂਗਾ, ਨਵੀਂ ਗੱਡੀ ਵੀ ਖਰੀਦਾਂਗਾ, ਅਤੇ ਮੈਂ ਇਹ ਵੀ ਕਰਾਂਗਾ, ਆਪਣੇ ਗੁਆਂਢੀਆਂ ਨੂੰ ਵੀ ਨਵਾਂ ਘਰ ਲੈ ਕੇ ਦੇਵਾਂਗਾ, ਉਹਨਾਂ ਨੂੰ ਵੀ ਦੋ ਗੱਡੀਆਂ ਲੈ ਕੇ ਦੇਵਾਂਗਾ, ਗੱਲਾਂ ਮੈਂ ਕਰ ਸਕਦਾ, ਪੈਸੇ ਕਿੱਥੋਂ ਆਉਣੇ ਨੇ?
ਬਸ ਕੋਸਟਡ ਪਲੈਟਫਾਰਮ ਇਸ ਸਵਾਲ ਦਾ ਜਵਾਬ ਹੈ,
ਪੈਸੇ ਆਉਣੇ ਕਿੱਥੋਂ ਨੇ?
ਯੈਸ,
ਉਹ ਕੋਈ ਯੋਜਨਾ ਮੈਂ ਤਿਆਰ ਕੀਤੀ ਹੋਈ, ਮੇਰਾ ਕੋਈ ਪਲਾਨ ਹੈ ਵੀ ਅੱਛਾ ਮੈਂ ਉੱਥੋਂ ਲੋਨ ਲਵਾਂਗਾ, ਅੱਛਾ ਵੀ ਮੈਂ ਉਹ ਫਿਰ ਮੈਨੂੰ ਇੱਥੋਂ ਪੈਸੇ ਆਉਣੇ ਆ,
ਇੱਥੋਂ ਖਰਚਾ ਘਟਾਉਂਗਾ,
ਇੱਥੋਂ ਮੈਂ ਆਪਣਾ ਖਰਚਾ ਘਟਾਵਾਂਗਾ, ਯੋਜਨਾ ਕੀ ਹੈ, ਪੈਸੇ ਆਉਣੇ ਕਿੱਥੋਂ ਆ? ਇਨ ਤੁਸੀਂ ਆਊਟਗੋਇੰਗ ਦੀ ਗੱਲ ਕਰ ਰਹੇ ਹੋ, ਇਨਕਮਿੰਗ ਕਿੱਥੋਂ ਆ?
ਇੱਕ ਤਰ੍ਹਾਂ ਇਹ ਕਹਿ ਲਓ ਕਿ ਉਹ ਜਿਹੜੇ ਤੁਸੀਂ ਵਾਅਦੇ ਇਲੈਕਸ਼ਨ ਦੇ ਵਿੱਚ ਕਰ ਰਹੇ ਹੋ ਉਹਨਾਂ ਦਾ ਇੱਕ, ਉਹਨਾਂ ਦਾ ਇੱਕ ਬਜਟ ਆ, ਇੱਕ ਰਫ ਬਜਟ, ਰਫ ਵੀ ਨਹੀਂ ਐਕਚੁਲੀ, ਉਹ ਇੱਕ ਪ੍ਰੋਪਰ ਬਜਟ ਆ, ਕਿਉਂਕਿ ਵੀ ਤੁਸੀਂ ਡੈਫੀਸਿਟ ਰਨ ਕਰੋਗੇ ਜੇ ਤੁਸੀਂ ਮੋਟੇ ਮੋਟੇ ਖਰਚਿਆਂ ਵਾਲੇ ਵਾਅਦੇ ਕਰ ਲਏ, ਉਹ ਪੈਸੇ ਰੈਵਨਿਊ 'ਚ ਜਨਰੇਟ ਹੋਏਗਾ। ਫਿਰ ਪੁਣ ਛਾਣ ਕੋਸਟਡ ਪਲੈਟਫਾਰਮ ਦੀ ਇਸ ਪੁਆਇੰਟ ਆਫ ਵਿਊ ਤੋਂ ਹੁੰਦੀ ਹੈ ਨਾ, ਪਾਰਟੀਆਂ ਦੀ ਅਕਸਲ ਪ੍ਰਵਿਰਤੀ ਕੀ ਹੁੰਦੀ ਆ ਕਿ ਦੇਖੋ ਜੀ ਅਸੀਂ ਇੰਨਾ ਖਰਚਾ ਕਰਨਾ ਪਰ ਸਾਡੀ ਇਕਨੋਮੀ ਨਾ ਇੰਨੀ ਗਰੋ ਕਰ ਜਾਏਗੀ। ਇਹ ਅਸੀਂ ਸੂਬਾਈ ਇਲੈਕਸ਼ਨ ਦੇ ਵਿੱਚ ਵੀ ਦੇਖਿਆ ਸੀ ਕਿ ਜਿਹੜੀਆਂ ਉਹ ਪ੍ਰੋਜੈਕਸ਼ਨ ਹੁੰਦੀਆਂ ਨੇ ਕਿ ਜੀ ਜੇ ਸਾਡੀ ਇਕਨੋਮੀ 4% ਗਰੋ ਕਰਦੀ ਆ ਤਾਂ ਹਰ 1% ਦਾ ਮਤਲਬ ਹੁੰਦਾ ਕਿ ਇੱਕ ਆਰਥਿਕਤਾ ਦੇ ਵਿੱਚ ਇੰਨੇ ਬਿਲੀਅਨ ਡਾਲਰ ਆਏ। ਆਰਥਿਕਤਾ 'ਚ ਇੰਨੇ ਬਿਲੀਅਨ ਡਾਲਰ ਦਾ ਮਤਲਬ ਹੈ ਕਿ ਸਰਕਾਰ ਨੂੰ ਟੈਕਸ ਰਾਹੀਂ ਇੰਨੇ ਪੈਸੇ ਆ ਗਏ। ਸੋ ਸਾਡੀ ਆਰਥਿਕਤਾ ਸਾਨੂੰ ਇਹ ਲੱਗਦਾ ਕਿ ਜਿਹੜੇ ਅਸੀਂ ਵਾਅਦੇ ਕੀਤੇ ਨੇ ਉਹਦੇ ਮੁਤਾਬਕ ਆਉਂਦੇ ਸਾਲਾਂ 'ਚ 9% ਗਰੋ ਕਰੇਗੀ, ਉਹਦੇ ਨਾਲ ਇੰਨਾ ਰੈਵਨਿਊ ਵੱਧ ਜਾਏਗਾ। ਉਹ 'ਚੋਂ ਕਈ ਚੀਜ਼ਾਂ 'ਤੇ ਕ੍ਰੀਏਟੀਵਿਟੀ ਕਈ ਵਾਰ ਜ਼ਿਆਦਾ ਹੁੰਦੀ ਆ ਕੋਸਟਡ ਪਲੈਟਫਾਰਮਸ ਦੇ ਵਿੱਚ, ਅਤੇ ਪਰ ਐਟਲੀਸਟ ਉਹਦੇ ਨਾਲ ਇੱਕ ਤੁਹਾਨੂੰ ਇੱਕ ਆਉਂਦੇ ਸਾਲਾਂ ਦੇ ਵਾਸਤੇ ਉਹ ਜਵਾਬਦੇਹੀ ਦਾ ਇੱਕ ਆਧਾਰ ਬਣ ਜਾ ਕਰਦਾ ਕਿ ਤੁਸੀਂ ਉਦੋਂ ਤਾਂ ਕਹਿੰਦੇ ਸੀ ਕਿ ਇਸ ਚੀਜ਼ ਨਾਲ ਇੰਨੇ ਪੈਸੇ ਵਸੂਲੇ ਜਾਣਗੇ, ਤੁਸੀਂ ਉਦੋਂ ਕਹਿੰਦੇ ਸੀ ਕਿ ਅਸੀਂ ਹੈਲਥ ਕੇਅਰ ਦੇ ਵਿੱਚ ਇੰਨੇ ਪੈਸੇ ਐਕਸਟਰਾ ਪਾਵਾਂਗੇ ਜਾਂ ਜੋ ਕੁਝ ਵੀ ਹੈਗਾ, ਵੀ ਉਹ ਚੀਜ਼ਾਂ 'ਤੇ ਹੁਣ ਕੀਤੀਆਂ ਨਹੀਂ ਗਈਆਂ। ਅਤੇ ਜੇ ਤੁਸੀਂ ਉਦੋਂ ਕਹਿੰਦੇ ਸੀ ਵੀ ਡੈਫੀਸਿਟ ਇੰਨਾ ਹੀ ਹੋਏਗਾ, ਡੈਫੀਸਿਟ 'ਤੇ ਵੱਧ ਗਿਆ, ਸੋ ਉਹ ਚੀਜ਼ਾਂ ਕੋਸਟਡ ਪਲੈਟਫਾਰਮ।
ਆਈ ਥਿੰਕ ਸਾਡੇ ਲਿਸਨਰ ਵੀ ਇਹੀ ਕਹਿਣਾ ਚਾਹ ਰਹੇ ਸੀ ਵੀ ਅਲਟੀਮੇਟਲੀ ਸਾਡੇ ਟੈਕਸ ਵਧਾ ਕੇ ਹੀ ਰੈਵਨਿਊ ਜਨਰੇਟ ਕਰਕੇ ਖਰਚਣੇ ਆ, ਅਤੇ ਫਿਰ ਕੋਸਟਡ ਪਲੈਟਫਾਰਮ ਦਾ ਐਟਲੀਸਟ ਫਿਰ ਗੱਲ ਇਹ ਨਾ, ਟ੍ਰਾਂਸਪੇਰੈਂਸੀ ਤਾਂ ਹੈ ਨਾ, ਦੈਨ ਯੂ ਨੋ ਦ ਵੋਟਰ ਨੋਜ਼ ਕਿ ਕਿਹੜੀ ਪਾਰਟੀ ਨੇ ਟੈਕਸ ਕਿੰਨੇ ਵਧਾਉਣੇ,
ਅਕਾਊਂਟੇਬਿਲਿਟੀ
ਅਕਾਊਂਟੇਬਿਲਿਟੀ ਤਾਂ ਹੈ। ਸੋ ਦੈਟਸ ਦ ਪੁਆਇੰਟ। ਇੱਕ ਮੈਸੇਜ ਆਇਆ ਦੀਪਕ ਸ਼ਰਮਾ ਜੀ ਦਾ, ਕਹਿੰਦੇ ਮੇਰਾ ਕੋਸਟਡ ਪਲੈਟਫਾਰਮ ਹੋਏਗਾ, ਪੈਸੇ ਕੀ ਕਮੀ ਨਹੀਂ ਹੈ,
ਮੈਂ ਕਿਸੇ ਦੇ ਵੀ ਉਧਾਰ
ਦੇ ਸਕਦਾ।
ਅੱਛਾ ਵਾਸੂ ਜੀ, ਕੱਲ੍ਹ ਜਿਹੜੀ ਹੋਰ ਇੱਕ ਗੱਲ ਹੋਈ ਨਾ, ਜਦੋਂ ਨਾ ਇਹ ਗੱਲ ਕੀਤੀ ਗਈ, ਕਿਉਂਕਿ ਮਾਰਕ ਕਾਰਨੀ ਨੇ ਫਰੈਂਚ ਵਾਲੀ ਡਿਬੇਟ 'ਚ ਵੀ ਕਿਹਾ ਸੀ, ਕੱਲ੍ਹ ਵੀ ਕਿਹਾ, ਕਹਿੰਦੇ ਮੈਨੂੰ ਮਹੀਨਾ ਹੀ ਹੋਇਆ ਪ੍ਰਧਾਨ ਮੰਤਰੀ ਬਣਿਆ, ਕਿਉਂਕਿ ਐਨ ਡੀ ਪੀ ਵੱਲੋਂ ਫਿਰ ਇਸ ਗੱਲ ਨੂੰ ਲੈ ਕੇ ਉਹਨੂੰ ਟਾਰਗੇਟ ਕੀਤਾ ਗਿਆ। ਜਗਮੀਤ ਸਿੰਘ ਨੇ ਕਿਹਾ, ਕਹਿੰਦੇ ਵੀ ਤੁਸੀਂ ਆਉਂਦੇ ਸਰ ਕੀਤਾ ਕੀ ਆ, ਤੁਸੀਂ ਤਾਂ ਵੀ ਅਮੀਰਾਂ ਦੇ ਹਿਤੈਸ਼ੀ ਹੋ, ਅਮੀਰਾਂ ਦੇ ਹਮਾਇਤੀ ਹੋ, ਤੁਸੀਂ ਜਿਹੜਾ ਇੱਕ ਤਾਂ ਚਲੋ ਕਾਰਬਨ ਟੈਕਸ ਹਟਾਇਆ, ਦੂਜੀ ਗੱਲ ਜਿਹੜੀ ਤੁਸੀਂ ਕੀਤੀ ਆ ਉਹ ਕੈਪੀਟਲ ਗੇਨਸ ਟੈਕਸ ਦੇ ਇਨਕਲੂਜਨ ਰੇਟ ਵਿੱਚ ਜਿਹੜਾ ਵਾਧਾ ਸੀ ਉਹਨੂੰ ਰੋਲ ਬੈਕ ਕੀਤਾ। ਤੁਹਾਡੀ ਤਰਜੀਹ ਇਹ ਨਹੀਂ ਸੀ ਕਿ ਤੁਸੀਂ ਇੰਪਲੋਇਮੈਂਟ ਇੰਸ਼ੋਰੈਂਸ ਜਿਹੜੀ ਈ ਆਈ ਆ ਉਹਦੇ ਵਿੱਚ ਵਾਧਾ ਕਰੋ, ਉਹ ਤੁਸੀਂ ਉਹਨੂੰ ਪ੍ਰਾਇਓਰਟੀ ਨਹੀਂ ਬਣਾਇਆ, ਵੀ ਇਸ ਗੱਲ ਨੂੰ ਸਿੱਧ ਕਰਦੀ ਆ ਕਿ ਤੁਸੀਂ ਅਮੀਰਾਂ ਦੇ ਹਮਾਇਤੀ ਹੋ, ਅਮੀਰਾਂ ਦੇ ਹਿਤੈਸ਼ੀ ਹੋ, ਤੁਸੀਂ ਆਮ ਵਰਕਰ ਦੇ ਹੱਕ ਵਿੱਚ ਨਹੀਂ ਹੋ।
ਯਾ ਸੋ ਇਸ ਤਰ੍ਹਾਂ ਦੇ ਵਿਜੇ ਜੀ ਅਟੈਕਸ ਹੁੰਦੇ ਰਹੇ। ਇੱਕ ਗੱਲ ਜਿਹੜੀ ਸੀ ਨਾ ਕਿ ਜਦੋਂ ਜਗਮੀਤ ਸਿੰਘ ਪੀਅਰ ਪੋਲੀਅਵ ਨੂੰ ਕਹਿ ਰਹੇ ਸਨ ਤੁਸੀਂ ਸਰਵਿਸਿਜ਼ ਕੱਟ ਕਰੋਗੇ, ਉਹ ਕਹਿੰਦੇ ਫਾਲਸ, ਉਹਨਾਂ ਨੇ ਕਿਹਾ ਤੁਸੀਂ ਇੱਦਾਂ ਕਰੋ, ਕਹਿੰਦੇ ਫਾਲਸ। ਇਸੇ ਤਰ੍ਹਾਂ ਇੱਕ ਅੰਕੜਾ ਜਿਹੜਾ ਜਗਮੀਤ ਸਿੰਘ ਨੇ ਫਰੈਂਚ ਡਿਬੇਟ ਦੇ ਵਿੱਚ ਵੀ ਇਸਤੇਮਾਲ ਕੀਤਾ ਸੀ, ਉਹ ਉਹਨਾਂ ਨੇ ਉਹ ਗੱਲ ਕੱਲ੍ਹ ਵੀ ਕੀਤੀ। ਉਹਨਾਂ ਨੇ ਪੀਅਰ ਪੋਲੀਅਵ ਨੂੰ ਕਿਹਾ ਵੀ ਜਦੋਂ ਹਾਰਪਰ ਸਰਕਾਰ ਦੇ ਵਿੱਚ ਤੁਸੀਂ ਹਾਊਸਿੰਗ ਮਿਨਿਸਟਰ ਸੀਗੇ, ਕਹਿੰਦੇ ਤੁਸੀਂ ਹਾਊਸਿੰਗ ਅਫੋਰਡੇਬਿਲਿਟੀ ਦੀ ਗੱਲ ਕਰ ਰਹੇ ਹੋ, ਤੁਸੀਂ ਹੁਣ ਕਹਿ ਰਹੇ ਹੋ ਵੀ ਅਸੀਂ ਘਰਾਂ ਦੀ ਘਰਾਂ ਨੂੰ ਬਣਾਉਣ ਦੀ ਰਫ਼ਤਾਰ ਦੁੱਗਣੀ ਕਰਾਂਗੇ, ਤੁਸੀਂ ਬੜੀਆਂ ਗੱਲਾਂ ਕਰ ਰਹੇ ਹੋ, ਪਰ ਜਦੋਂ ਤੁਸੀਂ ਹਾਊਸਿੰਗ ਮਿਨਿਸਟਰ ਸੀਗੇ ਹਾਰਪਰ ਸਰਕਾਰ ਦੌਰਾਨ, ਤੁਹਾਡੇ ਕਾਰਜਕਾਲ ਦੌਰਾਨ ਕਹਿੰਦੇ ਸਾਲ ਦੇ ਵਿੱਚ 6 ਘਰ ਬਣੇ ਸੀ, ਅਤੇ ਉਹਨਾਂ ਨੇ ਇਹ ਗੱਲ ਕਹੀ। ਅਤੇ ਪੀਅਰ ਪੋਲੀਅਵ ਕਹਿੰਦੇ 6 ਨਹੀਂ 2 ਲੱਖ।
ਹੁਣ ਅਸਲ ਦੇ ਵਿੱਚ ਨਾ ਸੱਚ ਪੂਰਾ ਹੋਇਆ ਨਾ ਸੱਚ ਪੂਰਾ ਹੋ,
ਸੋ ਬਾਰ ਬਾਰ ਉਹ ਕਹਿੰਦੇ 6 ਘਰ, ਕਹਿੰਦੇ 2 ਲੱਖ। ਅਤੇ ਫਿਰ ਪੀਅਰ ਪੋਲੀਅਵ ਨੇ ਕਿਹਾ, ਕਹਿੰਦੇ ਵੀ ਮੈਂ ਸਮਝਦਾ ਵੀ ਜਿਹੜੇ ਲਿਬਰਲਸ ਅਤੇ NDP ਵਾਲੇ ਨੇ ਇਹਨਾਂ ਨੂੰ ਮੈਥ ਨਹੀਂ ਆਉਂਦਾ। ਅਤੇ ਜਗਮੀਤ ਸਿੰਘ ਨੇ ਫਿਰ ਆਪਣੇ ਹੱਥ ਉੱਪਰ ਕਰਕੇ ਇੱਕ ਹੱਥ ਦੀਆਂ 5 ਉਂਗਲਾਂ ਅਤੇ ਇੱਕ ਹੱਥ ਦੀ 1 ਉਂਗਲ ਦਿਖਾ ਕੇ ਕਹਿੰਦੇ 6, ਕਹਿੰਦੇ ਯੂ ਕੈਨ ਕਾਊਂਟ 6, 6 ਤਾਂ ਗਿਣਨੇ ਆਉਂਦਾ ਕਹਿੰਦੇ ਤੁਹਾਨੂੰ ਕਿ ਨਹੀਂ, ਤੁਹਾਡੇ ਕਹਿੰਦੇ ਇੱਕ ਸਾਲ ਦੇ ਵਿੱਚ 6 ਘਰ ਬਣੇ ਸੀ। ਪਰ ਮੁਕੰਮਲ ਸੱਚ ਇਹ ਆ ਕਿ ਵੀ ਜਿਹੜੇ 6 ਘਰ ਉਹ ਕਹਿ ਰਹੇ ਨੇ ਬਣੇ ਸਨ ਵੀ ਉਹ ਸੀਗੇ ਸੋਸ਼ਲ ਹਾਊਸਿੰਗ ਵਾਲੇ ਘਰ।
ਸੋ CMH ਜੇ 2014-15 ਦੀ ਗੱਲ ਆ ਜਦੋਂ ਪੀਅਰ ਪੋਲੀਅਵ ਹਾਊਸਿੰਗ ਮਿਨਿਸਟਰ ਸੀ, ਉਸ ਤੋਂ ਬਾਅਦ ਉਹਨਾਂ ਨੂੰ ਸ਼ਫਲ ਆਊਟ ਕਰਕੇ ਜੋਬਸ ਦਾ ਮਿਨਿਸਟਰ ਬਣਾ ਦਿੱਤਾ ਗਿਆ ਸੀ। ਜਿਹੜਾ ਉਹ ਸਮਾਂ ਸੀ ਕੁਝ ਮਹੀਨੇ ਜਦੋਂ ਇਹ ਹਾਊਸਿੰਗ ਮਿਨਿਸਟਰ ਸੀਗੇ ਹਾਰਪਰ ਸਰਕਾਰ ਦੇ ਵਿੱਚ, ਉਦੋਂ ਜਿਹੜੇ CMHC ਵੱਲੋਂ ਡਾਇਰੈਕਟਲੀ ਫੰਡ ਕਰਕੇ ਘਰ ਬਣੇ ਸੀ ਉਹਨਾਂ ਦੀ ਗਿਣਤੀ 6 ਸੀ।
ਸੋ ਉਹ ਵੀ ਨਾਨ ਪ੍ਰੋਫਿਟ ਹਾਊਸਿੰਗ। ਸੋ ਜਿਹੜੇ ਸਰਕਾਰ ਵੱਲੋਂ, ਸੋ 2015-16 ਦੇ ਵਿੱਚ ਜਿਹੜੇ ਸਰਕਾਰ ਵੱਲੋਂ ਨਾਨ ਪ੍ਰੋਫਿਟ ਹਾਊਸਿੰਗ ਸਿੱਧੇ ਤੌਰ ਤੇ ਬਣਾਏ ਗਏ ਘਰ ਉਹ 6 ਹੀ ਸੀਗੇ। ਪਰ ਜੇ ਤੁਸੀਂ ਦੇਖੋ ਕਿ ਨਾਨ ਪ੍ਰੋਫਿਟ ਹਾਊਸਿੰਗ ਟੋਟਲ ਕਿੰਨੀ ਬਣੀ ਵਿਦ ਸਪੋਰਟ ਆਫ ਅਦਰਸ ਐਜ਼ ਵੈਲ, ਉਹ ਫਿਰ ਸੀਗੇ ਤਕਰੀਬਨ 3742 ਘਰ।
ਕਰੈਕਟ। ਉਹਦੇ ਵਿੱਚ ਚੱਕਰ ਕੀ ਆ ਕਿ ਜਿਹੜੇ ਉਹ ਪ੍ਰੋਗਰਾਮ ਇਸ ਹਿਸਾਬ ਨਾਲ ਸਟਰਕਚਰਡ ਨੇ ਕਿ ਫੈਡਰਲ ਸਰਕਾਰ ਦਾ ਸੂਬਾ ਸਰਕਾਰਾਂ ਦੇ ਨਾਲ ਟੈਰੀਟਰੀਜ਼ ਦੇ ਨਾਲ ਕੋਈ ਇਕਰਾਰਨਾਮਾ ਹੁੰਦਾ, ਫੈਡਰਲ ਸਰਕਾਰ ਉਹਦੇ ਵਿੱਚ ਕੁਝ ਪੈਸੇ ਦੇ ਦਿੰਦੀ ਆ, ਪਰ ਜਦੋਂ ਉਹ ਹਾਊਸਿੰਗ ਕੰਪਲੀਟ ਹੁੰਦੀ ਆ ਉਹ ਇੱਕ ਉਹਨੂੰ ਇੰਝ ਦੇਖਿਆ ਜਾਂਦਾ ਵੀ ਇਹ ਸੂਬਿਆਂ ਨੇ ਬਣਾਏ ਨੇ ਘਰ, ਹਾਲਾਂਕਿ ਉਹਦੇ ਵਿੱਚ ਕੰਟਰੀਬਿਊਸ਼ਨ ਫੈਡਰਲ ਦੀ ਵੀ ਹੁੰਦੀ ਆ। ਸੋ ਜੇ ਤੁਸੀਂ ਉਹ ਵਾਲੇ ਨੰਬਰ ਇੰਕਲੂਡ ਕਰ ਲੈਂਦੇ ਹੋ ਤਾਂ ਉਹ 3742 ਬਣਦਾ।
ਫਿਰ ਜਿਹੜੀ ਗੱਲ ਪੀਅਰ ਪੋਲੀਅਵ ਕਰ ਰਹੇ ਨੇ ਵੀ 2 ਲੱਖ ਘਰ ਬਣਾਏ, ਸੋ 2015-16 ਦੇ ਵਿੱਚ ਟੋਟਲ ਜਿਹੜੇ ਘਰ ਬਣੇ ਉਹ 1,94,000 ਸੀਗੇ,
ਇੰਕਲੂਡਿੰਗ ਜਿਹੜਾ ਕੋਈ ਬੰਦਾ ਪ੍ਰਾਈਵੇਟ ਕੋਈ ਘਰ ਬਣਾਉਂਦਾ, ਸਿੰਗਲ ਫੈਮਿਲੀ ਹੋਮ,
ਸੋ ਨਾਨ ਪ੍ਰੋਫਿਟ ਹੋਣ, ਫੋਰ ਪ੍ਰੋਫਿਟ ਹੋਣ, ਸਾਰੇ ਘਰ ਤੇ ਜਿਹੜੇ ਨਵੇਂ ਬਣੇ ਸਾਲ ਦੇ ਵਿੱਚ ਉਹ 2 ਲੱਖ ਸੀਗੇ, 1,94,000। ਸੋ ਪੀਅਰ ਪੋਲੀਅਵ ਉਹਨੂੰ ਕਹਿ ਰਹੇ ਨੇ, ਸੋ ਮੁਕੰਮਲ ਸੱਚ ਕੋਈ ਵੀ ਨਹੀਂ ਦੱਸ ਰਿਹਾ।
ਸੋ ਅਸਲ ਦੇ ਵਿੱਚ ਜਿਹੜੇ ਫੈਡਰਲ ਸਰਕਾਰ ਦੀ ਕੰਟਰੀਬਿਊਸ਼ਨ ਦੇ ਨਾਲ ਉਸ ਸਮੇਂ ਘਰ ਬਣੇ ਜਦੋਂ ਪੀਅਰ ਪੋਲੀਅਵ ਹਾਊਸਿੰਗ ਮਿਨਿਸਟਰ ਸੀਗੇ ਹਾਰਪਰ ਗਵਰਨਮੈਂਟ ਦੇ ਵਿੱਚ, ਉਹਨਾਂ ਦੀ ਗਿਣਤੀ 3742 ਆ, ਕਿਉਂਕਿ 3742 ਦੇ ਵਿੱਚ ਕੁਝ ਜਿਹੜੇ ਸੂਬਿਆਂ ਵੱਲੋਂ ਘਰ ਬਣਾਏ ਗਏ ਉਹਨਾਂ ਵਿੱਚ ਫੈਡਰਲ ਗਵਰਨਮੈਂਟ ਵੱਲੋਂ ਫੈਡਰਲ ਹਾਊਸਿੰਗ ਮਿਨਿਸਟਰੀ ਵੱਲੋਂ ਕੁਝ ਜਿਹੜੀ ਫੰਡਿੰਗ ਸੀ ਉਹ ਮੁਹੱਈਆ ਕਰਵਾਈ ਗਈ ਸੀ। ਸੋ ਮੁਕੰਮਲ ਸੱਚ ਉਹਦਾ ਇਹ ਆ। ਬਾਕੀ ਵਾਸੂ ਜੀ, ਬਿੱਲ C-69 ਨੂੰ ਲੈ ਕੇ ਵਾਰ ਵਾਰ ਉਹਨਾਂ ਨੇ ਪੀਅਰ ਪੋਲੀਅਵ ਨੇ ਘੇਰਿਆ ਮਾਰ ਕਾਰਨੀ ਨੂੰ ਕਿ ਤੁਸੀਂ ਬਿੱਲ C-69 ਇੱਕ ਪਾਸੇ ਰੱਖਣਾ ਚਾਹੁੰਦੇ ਹੋ, ਦੂਜੇ ਪਾਸੇ ਤੁਸੀਂ ਕਹਿੰਦੇ ਹੋ ਕਿ ਜੀ ਅਸੀਂ ਸਿੰਗਲ ਵਿੰਡੋ ਸਿਸਟਮ ਤਿਆਰ ਕਰਾਂਗੇ ਤਾਂ ਕਿ ਅਸੀਂ ਇੱਕ ਜਿਹੜਾ 1 and done ਅਪਰੂਵਲ ਵਾਲੀ ਗੱਲ ਆ ਉਹ ਕਰ ਸਕੀਏ, ਕਿ ਜੇ ਬਿੱਲ C-69 ਆ ਫਿਰ ਤੁਸੀਂ ਉਹ ਸਿੰਗਲ ਵਿੰਡੋ ਸਿਸਟਮ ਵਾਲੀ ਅਪਰੂਵਲ ਲਾਗੂ ਕਰ ਹੀ ਨਹੀਂ ਸਕਦੇ, ਉਹਦੇ ਵਿੱਚ ਕੁਝ ਨਾ ਕੁਝ ਜਿਹੜੇ ਓਵਰਲੈਪਸ ਨੇ ਉਹ ਬਣੇ ਰਹਿਣਗੇ। ਉੱਧਰ ਦੂਜੇ ਪਾਸਿਓਂ ਈ ਫਰਾਂਸੁਆ ਬਲੈਂਸ਼ਰਟ ਬਲੋਕ ਕਿਊਬੈਕਵਾ ਵਾਲੇ ਉਹ ਇਸ ਗੱਲ ਨੂੰ ਲੈ ਕੇ ਫਿਰ ਔਖੇ ਹੋਏ ਕਿ ਜੇ ਤੁਸੀਂ ਪਾਈਪਲਾਈਨਸ ਨੂੰ ਇਸ ਹਿਸਾਬ ਨਾਲ ਪੁਸ਼ ਕਰਨਾ ਚਾਹੁੰਦੇ ਹੋ ਬਿੱਲ C-16 ਭਾਵੇਂ ਉਹ ਸਿੰਗਲ ਵਿੰਡੋ ਸਿਸਟਮ ਵਾਲੇ ਸਿਸਟਮ ਨਾਲ, ਫਿਰ ਤਾਂ ਤੁਸੀਂ ਪ੍ਰੋਵਿੰਸ਼ੀਅਲ ਜੁਰਿਸਡਿਕਸ਼ਨ ਦੇ ਵਿੱਚ ਐਂਟਰ ਕਰ ਰਹੇ ਹੋ।
ਯਾ ਉਹਨਾਂ ਨੇ ਇੱਕ ਪੁਆਇੰਟ 'ਤੇ ਮਾਰਕ ਕਾਰਨੀ ਨੂੰ ਕਿਹਾ, ਕਹਿੰਦੇ ਕਿ ਤੁਸੀਂ ਨਾ ਹੁਣ ਇੱਕ ਰੀਅਲ ਕੈਨੇਡੀਅਨ ਲੀਡਰ ਬਣਦੇ ਜਾ ਰਹੇ ਹੋ। ਜਦੋਂ ਪਾਈਪਲਾਈਨਸ ਵਗੈਰਾ ਦੀ ਗੱਲ ਹੋ ਰਹੀ ਸੀ, ਕਹਿੰਦੇ ਫ੍ਰੈਂਚ ਵਿੱਚ ਤੁਸੀਂ ਇੱਕ ਗੱਲ ਕਹਿੰਦੇ ਹੋ ਅਤੇ ਤੁਸੀਂ ਅੰਗਰੇਜ਼ੀ ਭਾਸ਼ਾ ਵਿੱਚ ਦੂਜੀ ਗੱਲ ਕਹਿੰਦੇ ਹੋ, BC ਜਾ ਕੇ ਤੁਸੀਂ ਕਹਿੰਦੇ ਹੋ ਵੀ ਪਾਈਪਲਾਈਨਸ ਬਣਾਉਣ ਵਾਸਤੇ ਅਸੀਂ ਐਮਰਜੈਂਸੀ ਪਾਵਰਸ ਤੱਕ ਇਸਤੇਮਾਲ ਕਰਾਂਗੇ, ਕਿਊਬੈਕਾ ਕੇ ਕਹਿੰਦੇ ਹੋ ਇੱਦਾਂ ਨਹੀਂ ਕਰਾਂਗੇ। ਸੋ ਕਹਿੰਦੇ ਤੁਸੀਂ ਹੁਣ ਅਸਲ ਇੱਕ ਕੈਨੇਡੀਅਨ ਲੀਡਰ ਬਣਦੇ ਜਾ ਰਹੇ ਹੋ।
ਪਰ ਜਿੱਥੇ ਤੱਕ ਅੱਛਾ ਰਿਸੋਰਸ ਐਕਸਟ੍ਰੈਕਸ਼ਨ ਦੀ ਗੱਲ ਹੈ, ਈ ਫਰਾਂਸੁਆ ਬਲੈਂਸ਼ਰਟ ਨੇ ਜਦੋਂ ਕ੍ਰਿਟੀਕਲ ਮਿਨਰਲਸ ਦੀ ਐਕਸਟ੍ਰੈਕਸ਼ਨ ਦੀ ਗੱਲ ਆਈ, ਉੱਥੇ ਉਹਨਾਂ ਨੇ ਬੜਾ ਦੱਬ ਕੇ ਕਹਿੰਦੇ ਅਫਕੋਰਸ ਕਹਿੰਦੇ ਸਾਨੂੰ ਕਰਨਾ ਚਾਹੀਦਾ ਹੈ,
ਸਾਰਿਆਂ ਨੇ ਕ੍ਰਿਟੀਕਲ ਮਿਨਰਲਸ ਤੇ ਸਾਰੇ ਯੈਸ ਕਹਿੰਦੇ ਆ,
ਉਹ ਤੇ ਸਾਰੇ ਯੈਸ ਕਹਿੰਦੇ ਆ।
ਤੇ ਜਦੋਂ ਪਾਈਪਲਾਈਨਸ ਦਾ ਸਵਾਲ ਜਗਮੀਤ ਸਿੰਘ ਨੂੰ ਪੁੱਛਿਆ ਗਿਆ ਵਾਰ-ਵਾਰ, ਉਹਨਾਂ ਨੇ ਵਾਰ-ਵਾਰ ਉਹਨੂੰ ਇੱਕ ਤਰੀਕੇ ਨਾਲ ਬਾਈਪਾਸ ਕੀਤਾ, ਇਹ ਕਹਿ ਕੇ ਕਹਿੰਦੇ ਮੈਂ ਈਸਟ ਵੈਸਟ ਐਨਰਜੀ ਗ੍ਰਿਡ ਨੂੰ ਸਪੋਰਟ ਕਰਦਾ, ਕਲੀਨ ਐਨਰਜੀ ਗ੍ਰਿਡ, ਉਹ ਇਲੈਕਟ੍ਰਿਸਿਟੀ ਤੇ ਗੱਲ ਲੈ ਰਹੇ, ਦੈਟਸ ਅ ਡਿਫਰੈਂਟ ਬਾਲ ਗੇਮ। ਪਾਈਪਲਾਈਨਸ ਦੇ ਉੱਤੇ ਉਹ ਵੀ ਨਾ ਹਾਂ ਕਹਿ ਰਹੇ ਨੇ, ਨਾ ਕਹਿ ਰਹੇ ਨੇ। ਪਹਿਲਾਂ ਜਿਵੇਂ ਖੁੱਲੇਆਮ ਮਤਲਬ ਠੋਕ ਵਜਾ ਕੇ ਨਾ ਕਿਹਾ ਕਰਦੇ ਸੀ NDP ਵਾਲੇ, ਹੁਣ ਉਹ ਵੀ ਵਿੱਚ ਵਿਚਾਲੇ ਜੇ ਖੇਡ ਰਹੇ ਨੇ,
ਨਾਨ ਕਮਿਟਲ ਨੇ। ਪਰ ਉਹੀ ਹੈ ਜਿਹੜੀ ਇਲੈਕਸ਼ਨ ਦੇ ਕੋਲ ਆ ਕੇ ਜਿਹੜਾ ਇਹ ਨਾਨ ਕਮਿਟਲ ਹੋਇਆ ਹੋਣਾ ਹੁੰਦਾ, ਉਹ ਆਮ ਤੌਰ 'ਤੇ ਵਾਸੂ ਜੀ ਉਹ ਸਿਰਫ ਇੱਕ ਪੋਲੀਟੀਕਲ ਪੋਸਚਰਿੰਗ ਹੀ ਹੋਇਆ ਕਰਦੀ ਆ।
ਅੱਛਾ, ਪਾਈਪਲਾਈਨਸ ਦੇ ਮੁੱਦੇ ਤੇ ਈ ਫ੍ਰਾਂਸੋ ਬਲਾਂਸ਼ੈਟ ਨੇ ਤੇ ਇਹਨਾਂ ਨੇ ਇੱਕ ਦੋ ਵਾਰ ਹੋਰ ਵੱਖੋ ਵੱਖਰੇ ਮੁੱਦਿਆਂ ਤੇ, ਖਾਸ ਤੌਰ ਤੇ ਪਾਈਪਲਾਈਨ ਨੂੰ ਲੈ ਕੇ ਥਰੂ ਆਊਟ ਦਾ ਡਿਬੇਟ ਦੋ ਤਿੰਨ ਵਾਰ ਇਹ ਗੱਲ ਕਹੀ ਤੇ ਉਹ ਗੱਲ ਵਜ਼ਨਦਾਰ ਵੀ ਹੈ। ਕਹਿੰਦੇ ਦੇਖੋ, ਮੈਂ ਯਾਦ ਕਰਾਉਣਾ ਚਾਹੁੰਦਾ ਸਾਰੇ ਲੀਡਰਸ ਨੂੰ, ਤੁਸੀਂ ਪਾਈਪਲਾਈਨ ਬਣਾਉਣ ਨੂੰ ਬੜੇ ਕਾਲੇ ਹੋ ਗਏ ਹੋ ਸਾਰੇ,
ਤੇ
ਕਹਿੰਦੇ ਵੀ ਯਾਦ ਰੱਖੋ ਵੀ ਸਾਡੇ ਇੱਥੇ ਪਾਈਪਲਾਈਨ ਬਣਾਉਣ, ਕਹਿੰਦੇ ਤੁਸੀਂ ਕਹੀ ਜਾਂਦੇ ਹੋ ਈਸਟ ਵੈਸਟ ਵੈਸਟ ਈਸਟ, ਸਾਡੇ ਕਹਿੰਦੇ ਪਾਈਪਲਾਈਨ ਬਣਦੀ ਹੈ ਨਾਰਥ ਸਾਊਥ, ਕਹਿੰਦੇ ਤੇਲ ਤੁਸੀਂ ਭੇਜਣਾ ਅਮਰੀਕਾ ਨੂੰ ਹੀ ਹੈ। ਤੇ ਕਹਿੰਦੇ ਵੀ ਉਹ ਪਾਈਪਲਾਈਨ ਯਾਦ ਰੱਖੋ ਵੀ ਹੁਣ ਤਾਂ ਉਹਦੇ ਡੋਨਲਡ ਟਰੰਪ ਹੈ, ਡੋਨਲਡ ਸਾਡੇ ਪਾਈਪਲਾਈਨ ਬਣਦੀ ਕਹਿੰਦੇ 14 ਸਾਲਾਂ ਦੇ ਵਿੱਚ, 14 ਸਾਲਾਂ ਨੂੰ ਕਹਿੰਦੇ ਡੋਨਲਡ ਟਰੰਪ ਨੇ 90 ਸਾਲ ਤੋਂ ਵੀ ਜ਼ਿਆਦਾ ਉਮਰ ਦਾ ਹੋਣਾ, ਤੇ ਉਹ ਜਿੱਦਾਂ ਆਪਣੇ ਮਜ਼ਾਕ ਦੇ ਉਹ ਗੱਲ ਕਰਦੇ ਨਾ, ਬੜੇ ਸਟਾਈਲ ਮਾਰ ਕੇ ਗੱਲ ਕਰਦੇ ਆ ਬਲਾਂਸ਼ੈਟ, ਕਹਿੰਦੇ ਇਹ ਵਿਲ ਬੀ 90+। ਤੇ ਕਹਿੰਦੇ ਉੱਥੇ ਉਹ ਰਾਸ਼ਟਰਪਤੀ ਕੋਈ ਹੋਰ ਹੋਣਾ, ਤੇ ਡੋਨਲਡ ਟਰੰਪ ਨੇ ਤਾਂ ਹੋਣਾ ਨੀ, ਕੋਈ ਪਾਈਪਲਾਈਨ ਨਹੀਂ ਬਣਨ ਦੇਣੀ ਕਹਿੰਦੇ ਕਿਸੇ ਨੇ, ਤੇ ਕਹਿੰਦੇ ਕੋਈ ਪਾਈਪਲਾਈਨ ਬਣਨ ਅਮਰੀਕਾ ਨੇ ਬਣਨ ਨਹੀਂ ਦੇਣੀ, ਤੁਸੀਂ ਕਹਿੰਦੇ ਆਪਣਾ ਸਾਰਾ ਜਿਹੜਾ ਆਪਣਾ ਪੂਰਾ ਪ੍ਰੋਗਰਾਮ ਆਪਣੀ ਸਾਰੀ ਆਈਡੀਓਲੋਜੀ ਸਭ ਕੁਝ ਖਰਾਬ ਕਰੀ ਜਾਂਦੇ ਹੋ, ਪਾਈਪਲਾਈਨ ਬਣਾਵਾਂਗੇ ਪਾਈਪਲਾਈਨ ਬਣਾਵਾਂਗੇ। ਡੋਨਲਡ ਟਰੰਪ ਕਹਿੰਦੇ ਹੁਣ ਬਸ 3 ਸਾਲ ਹੋਰ ਨੇ ਤੇ ਉਸ ਤੋਂ ਬਾਅਦ ਉਹਨਾਂ ਨੇ ਬਦਲ ਜਾਣਾ, ਫਿਰ ਤੁਸੀਂ ਕੀ ਕਰੋਗੇ।
ਅੱਛਾ, ਸਪੈਸ਼ਲੀ ਜਿਹੜਾ ਟਾਈਮਲਾਈਨ ਜਿਹੜਾ ਸਮਾਂ ਲੱਗਦਾ ਪਾਈਪਲਾਈਨ ਉਸਾਰਨ ਨੂੰ, ਕਿਉਂਕਿ ਏਦਾਂ ਨਹੀਂ ਨਾ ਹੋਣਾ ਕਿ ਵਿਦ ਇਨ 6 ਮੰਥਸ ਪਾਈਪਲਾਈਨ ਬਣ ਗਈ, 6 ਮਹੀਨੇ ਤਾਂ ਅਪਰੂਵਲ ਨਹੀਂ ਹੁੰਦੀ। ਪੀਅਰ ਪੋਲੀਐਫ ਦੀ ਦੇਖੋ ਇੱਕ ਉਹ ਗੱਲ ਡਿਊਰਿੰਗ ਦਾ ਡਿਬੇਟ ਜਿਹੜੀ ਉਹਨਾਂ ਨੇ ਹਾਈਲਾਈਟ ਕੀਤੀ ਵੀ ਕੈਨੇਡਾ 17 ਸਾਲ ਲੱਗ ਜਾਂਦੇ ਨੇ ਕੋਈ ਵੀ ਮੇਜਰ ਐਨਰਜੀ ਪ੍ਰੋਜੈਕਟ ਸਾਨੂੰ ਉਸਾਰਨ ਦੇ ਵਾਸਤੇ, ਦੈਟਸ ਟੂ ਲੌਂਗ। ਪਰ ਜੇ ਤੁਸੀਂ ਉਸ ਸਮੇਂ ਨੂੰ ਘਟਾ ਕੇ ਮੰਨ ਲਓ ਅੱਧਾ ਵੀ ਕਰ ਲਓ, ਵੈਸੇ ਅੱਧਾ ਕਰਨਾ ਵੀ ਬੜਾ ਮੁਸ਼ਕਲ ਹੈ, ਲੈਟਸ ਸੇ ਹਾਫ ਵੀ ਹੋ ਜਾਂਦਾ, ਦੈਟਸ ਵਾਟ 8.5 ਈਅਰਸ, ਚਲੋ 8 ਸਾਲ ਲਾ ਲਓ, 8 ਸਾਲ ਦੇ ਵਿੱਚ ਜਿਹੜੀ ਪਾਈਪਲਾਈਨ ਮੁਕੰਮਲ ਹੁੰਦੀ ਹੈ, ਫਿਰ ਉਹ ਈ ਫ੍ਰਾਂਸੋਆ ਬਲਾਂਸ਼ੈਟ ਦੀ ਗੱਲ ਮੰਨ ਨੂੰ ਲੱਗਦੀ ਹੈ ਕਿ ਉਦੋਂ ਤੱਕ ਤਾਂ ਟਰੰਪ ਨੇ ਉੱਥੇ ਹੋਣਾ ਨਹੀਂ, ਪਰ ਦੂਜਾ ਪਹਿਲੂ ਇਹਦਾ ਇਹ ਆ, ਉਦੋਂ ਤੱਕ ਸਾਨੂੰ ਇਹ ਨਹੀਂ ਪਤਾ ਵੀ ਮੈਗਾ ਮੂਵਮੈਂਟ ਦਾ ਕੀ ਬਣਦਾ, ਕਿ ਜਿਹੜੀ ਵੈਂਸ ਹੋ ਸਕਦਾ ਅਗਲੇ ਰਾਸ਼ਟਰਪਤੀ ਹੋਣ ਉਹ ਇਸੇ ਗੱਲ ਨੂੰ ਅੱਗੇ ਇਸੇ ਹੀ ਟੋਰਚ ਨੂੰ ਕੈਰੀ ਫਾਰਵਰਡ ਕਰਨ, ਵੀ ਡੋਂਟ ਨੋ, ਉਹ ਸਾਰੇ ਅਨਨੋਨਸ ਨੇ। ਪਰ ਇਹ ਗੱਲ ਜ਼ਰੂਰ ਹੈ ਕਿ ਡਿਊਰਿੰਗ ਦੀ ਟੈਨਿਓਰ ਆਫ ਡੋਨਲਡ ਟਰੰਪ ਨਵੀਂ ਪਾਈਪਲਾਈਨ ਦੀਆਂ ਗੱਲਾਂ ਤਾਂ ਬਹੁਤ ਜ਼ਿਆਦਾ ਹੋ ਸਕਦੀਆਂ ਨੇ ਜ਼ੋਰਾਂ ਸ਼ੋਰਾਂ ਦੇ ਨਾਲ, ਪਰ ਨਵੀਂ ਪਾਈਪਲਾਈਨ ਬਣ ਕੇ ਓਪਰੇਸ਼ਨਲ ਹੋ ਜਾਣੀ ਉਹਦੇ ਉਹ ਨਾਮੁਮਕਿਨ ਹੈ, ਉਹ ਹੋ ਨਹੀਂ ਪਾਉਣਾ ਉਹ।
ਯਾ ਸੋ ਪਬਲਿਕ ਸੇਫਟੀ ਵਾਲਾ ਜਿਹੜਾ ਥੀਮ ਸੀ
ਜੀ,
ਉਹਦੇ ਵਿੱਚ ਵਿਜੇ ਜੀ ਸਵਾਲ ਸਾਰਿਆਂ ਨੂੰ ਪੁੱਛਿਆ ਗਿਆ ਵੀ ਤੁਹਾਡੇ ਮੁਤਾਬਕ ਕੈਨੇਡਾ ਵਾਸਤੇ ਸਭ ਤੋਂ ਵੱਡਾ ਸਿਕਿਉਰਿਟੀ ਥ੍ਰੈਟ ਕੀ ਹੈ। ਸੋ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਇੱਕ ਸ਼ਬਦ ਦੇ ਵਿੱਚ ਆਪਣਾ ਜਵਾਬ ਦੇਣਾ, ਵੀ ਬਹੁਤਾ ਕੋਈ ਲੰਬਾ ਆਂਸਰ ਨਹੀਂ। ਸੋ ਪੀਅਰ ਪੋਲੀਐਫ ਨੂੰ ਪਹਿਲਾਂ ਸਿੱਧਾ ਸਵਾਲ ਪੁੱਛ ਲਿਆ ਗਿਆ, ਮੈਨੂੰ ਇੱਦਾਂ ਲੱਗਿਆ, ਇਟ ਵਾਜ਼ ਮਾਈ ਪਰਸੈਪਸ਼ਨ, ਕਿ ਉਹਨਾਂ ਨੂੰ ਕਿਉਂਕਿ ਇੱਕਦਮ ਪਹਿਲਾਂ ਸਿੱਧਾ ਹੀ ਪੁੱਛਿਆ ਗਿਆ ਨਾ ਸਵਾਲ, ਉਹਨਾਂ ਨੂੰ ਬਹੁਤਾ ਸੋਚਣ ਦਾ ਸਮਾਂ ਨਹੀਂ ਮਿਲਿਆ, ਤੇ ਉਹਨਾਂ ਨੇ ਫਿਰ ਆਪਣੇ ਮਨ 'ਚ ਜਿਹੜੀ ਕੋਈ ਗੱਲ ਆਈ ਬਣਾ ਕੇ ਬੋਲੀ। ਉਹਨਾਂ ਨੇ ਕਿਹਾ ਵੀ ਕਹਿੰਦੇ ਜਿਹੜਾ ਇਸ ਵੇਲੇ ਕ੍ਰਾਈਮ ਦੀ ਓਵਰਆਲ ਸਿਚੁਏਸ਼ਨ ਬਣੀ ਹੈ ਪਬਲਿਕ ਸੇਫਟੀ ਦੀ, ਲਿਬਰਲਸ ਨੂੰ ਹੀ ਬਲੇਮ ਕੀਤਾ ਵੀ ਤੁਹਾਡੇ 10 ਸਾਲਾਂ ਕਰਕੇ ਵੀ ਸਾਡੇ ਪਬਲਿਕ ਸਿਸਟਮ ਖਰਾਬ ਹੋ ਗਿਆ। ਮਾਰਕ ਕਾਰਨੀ ਨੂੰ ਥੋੜ੍ਹਾ ਸਮਾਂ ਮਿਲ ਗਿਆ ਸੋਚਣ ਬਾਰੇ, ਉਹਨਾਂ ਸਿੱਧਾ ਹੀ ਦੋਹਰਫੀ ਗੱਲ ਕੀਤੀ, ਕਹਿੰਦੇ ਚਾਈਨਾ, ਕਹਿੰਦੇ ਚਾਈਨਾ ਸਭ ਤੋਂ ਵੱਡਾ, ਉਹਨਾਂ ਫਿਰ ਐਕਸਪਲੇਨ ਨਹੀਂ ਕੀਤਾ ਵੀ ਕਿਉਂ ਕਿੱਦਾਂ, ਬੋਲ ਕੇ ਚਾਈਨਾ, ਦੈਟਸ ਇਟ। ਫਿਰ ਜਗਮੀਤ ਸਿੰਘ ਦੀ ਵਾਰੀ ਆਈ ਤੇ ਉਹਨਾਂ ਨੇ ਕਿਹਾ ਵੀ ਜਿਹੜਾ ਅਸੀਂ ਨਸ਼ੇ ਨਾਲ ਸੰਬੰਧਿਤ ਜਿਹੜੀਆਂ ਕੋਈ ਸੋਸ਼ਲ ਸਰਵਿਸਿਸ ਨੇ, ਕਹਿੰਦੇ ਉਹਨਾਂ ਨੂੰ ਅਸੀਂ ਕੱਟ ਡਾਊਨ ਕਰਨ ਦੀ ਗੱਲ, ਕਿਉਂਕਿ ਜਦੋਂ ਪਬਲਿਕ ਸੇਫਟੀ ਦੀ ਗੱਲ ਹੋ ਰਹੀ ਸੀ, ਫੈਂਟਨਲ ਕ੍ਰਾਈਸਿਸ ਦੀ ਗੱਲ ਹੋਈ, ਓਵਰਡੋਜ਼ ਕ੍ਰਾਈਸਿਸ ਦੀ ਗੱਲ ਹੋਈ, ਤੇ ਜਗਮੀਤ ਸਿੰਘ ਨੇ ਮੈਂਸ਼ਨ ਕੀਤਾ ਸੀ ਮੋਮਸ ਸਟੌਪ ਦਾ ਹਾਰਨ
ਜਿਹੜੀ
ਇੱਥੇ ਆਪਣੇ ਵੈਂਕੂਵਰ ਦੇ ਵਿੱਚ ਸੰਸਥਾ ਹੈ, ਤੇ ਕਹਿੰਦੇ ਸੀ ਉਹ ਮੇਰੀ ਮੁਲਾਕਾਤ ਹੋਈ ਸੀ, ਮੈਂ ਉਹਨਾਂ ਨੂੰ ਬੜੇ ਚਿੰਤਤ ਨੇ ਕਿ ਪੀਅਰ ਪੋਲੀਐਫ ਉਹਨਾਂ ਦੀ ਫੰਡਿੰਗ ਘਟਾ ਦੇਣਗੇ, ਕਹਿੰਦੇ ਉਹਨਾਂ ਨੂੰ ਯਾਦ ਹੀ ਰੱਖਣਾ ਜ਼ਰੂਰੀ। ਸੋ ਉਹਨਾਂ ਨੇ ਥ੍ਰੈਟਸ ਦੇ ਵਿੱਚ, ਪਬਲਿਕ ਸੇਫਟੀ ਥ੍ਰੈਟਸ ਦੇ ਵਿੱਚ ਇਹ ਕਿਹਾ ਵੀ ਜਿਹੜੀਆਂ ਸੋਸ਼ਲ ਸਰਵਿਸਿਸ ਨੇ, ਉਹਨਾਂ ਦੀ ਕਟੌਤੀ ਸਭ ਤੋਂ ਵੱਡਾ ਖਤਰਾ ਹੈ। ਤੇ ਉਸ ਤੋਂ ਬਾਅਦ ਬਲਾਂਸ਼ੈਟ ਦੀ ਵਾਰੀ ਆਈ, ਉਹਨਾਂ ਨੇ ਜਵਾਬ ਮਿਲਣ ਦਾ ਸਭ ਤੋਂ ਵਧੀਆ ਉਹਨਾਂ ਨੇ ਦਿੱਤਾ, ਕਹਿੰਦੇ ਸਭ ਤੋਂ ਵੱਡਾ ਸਾਡੇ 'ਤੇ ਖਤਰਾ ਤਾਂ ਇਸ ਗੱਲ ਦਾ ਕਿ ਅਸੀਂ ਆਪਣੀ ਸੁਰੱਖਿਆ ਵਾਸਤੇ, ਡਿਫੈਂਸ ਵਾਸਤੇ ਅਮਰੀਕਾ ਤੇ ਨਿਰਭਰ ਕਰਦੇ ਹਾਂ
ਜੀ,
ਟੋਟਲੀ, ਕਹਿੰਦੇ ਸਭ ਤੋਂ ਵੱਡਾ ਸਾਡੇ ਵਾਸਤੇ ਖਤਰਾ ਇਹ ਹੈ। ਸੋ ਇਸ ਤਰ੍ਹਾਂ ਦੀ ਬਹੁਤ ਗੱਲਾਂ ਹੋਈਆਂ ਵੀ,
2 ਘੰਟੇ ਦੀ ਡਿਬੇਟ ਸੀ, ਐਟ ਵਨ ਪੁਆਇੰਟ ਵਾਸਤੇ ਇਹ ਵੀ ਫੀਲ ਹੋਇਆ ਡਿਬੇਟ ਥੋੜ੍ਹੀ ਲੰਬੀ ਜ਼ਿਆਦਾ ਸੀ,
ਪਰ ਨਾ ਜਿਹੜਾ ਪਹਿਲੇ ਦੇਖੋ 1 ਘੰਟਾ ਤੇ 20 ਮਿੰਟ ਤਾਂ ਡਿਬੇਟ ਜਿਹੜੇ 5 ਮੇਨ ਥੀਮ ਸੀਗੇ ਉਹਨਾਂ ਦੇ ਉੱਤੇ ਡਿਸਕਸ਼ਨ ਹੋਈ, ਪਰ ਉਸ ਤੋਂ ਬਾਅਦ ਫਿਰ ਜਿਹੜੇ
ਫਾਰਮੈਟ ਚੰਗਾ ਸੀ, ਓਪਨ ਫਾਰਮੈਟ ਸੀ,
ਅਖੀਰਲੇ ਜਿਹੜੇ 30-40 ਮਿੰਟ ਸੀਗੇ ਦੇ ਵਰ ਵੈਰੀ ਇੰਟਰਸਟਿੰਗ,
ਵੀ ਤੁਸੀਂ ਕਿਸੇ ਵੀ ਇੱਕ ਲੀਡਰ ਨੂੰ ਕਿਹੜਾ ਸਵਾਲ ਪੁੱਛਣਾ ਚਾਹੁੰਦੇ ਹੋ। ਇੱਕ ਜਿਹੜੀ ਚੀਜ਼ ਹੈ ਨਾ ਵਾਸੂਰੀ, ਜਦੋਂ ਬਰੁਕਫੀਲਡ ਐਸੈਟ ਮੈਨੇਜਮੈਂਟ ਤੇ ਗੱਲ ਆਈ,
ਹਾਂਜੀ,
ਜਦੋਂ ਪਹਿਲੀ ਵਾਰ ਉਹ ਜਿਹੜੀ ਗੱਲ ਹਾਈਲਾਈਟ ਕੀਤੀ, ਆਈ ਬਿਲੀਵ ਜਗਮੀਤ ਸਿੰਘ ਨੇ ਕੀਤੀ ਸੀ ਬਰੁਕਫੀਲਡ ਐਸੈਟ ਮੈਨੇਜਮੈਂਟ ਬਾਰੇ, ਵੀ ਜੀ ਇਹ ਇਹਨਾਂ ਦੀ ਕੰਪਨੀ ਜਿਹਨੂੰ ਕਿ ਚੇਅਰ ਕਰਦੇ ਰਹੇ ਨੇ ਮਾਰਕ ਕਾਰਨੀ, ਇਹਨਾਂ ਨੇ ਕੈਨੇਡਾ ਭਰ ਦੇ ਵਿੱਚ ਸਸਤੇ ਘਰ ਖਰੀਦੇ ਤੇ ਫਿਰ ਟੈਨੈਂਟਸ ਨੂੰ ਕਿੱਕ ਆਊਟ ਕੀਤਾ ਤੇ ਫਿਰ ਉਹਨਾਂ ਨੂੰ ਮਹਿੰਗੇ ਭਾਅ ਦੇ ਉੱਪਰ, ਮਹਿੰਗੇ ਰੈਂਟ ਦੇ ਉੱਪਰ ਦੁਬਾਰਾ ਕਿਰਾਏ ਤੇ ਚੜਾਇਆ, ਵੀ ਇਹਨਾਂ ਦਾ ਬਿਜ਼ਨਸ ਮਾਡਲ ਇਹੋ ਜਿਹਾ। ਟੈਕਸ ਹੇਵਨਸ ਵਾਲੀ ਗੱਲ ਬਰੁਕਫੀਲਡ ਐਸੈਟ ਮੈਨੇਜਮੈਂਟ ਦੀ ਹਾਈਲਾਈਟ ਕੀਤੀ ਈ ਫ੍ਰਾਂਸਵਾ ਬਲਾਂਸ਼ੈਟ ਨੇ, ਉਹਨਾਂ ਚੀਜ਼ਾਂ ਨੂੰ ਪਹਿਲੀ ਸੱਟੇ ਆਨਸਰ ਨਹੀਂ ਕੀਤਾ ਸੀ ਮਾਰਕ ਕਾਰਨੀ ਨੇ, ਪਹਿਲਾਂ ਬਾਈਪਾਸ ਕਰ ਗਏ ਸੀ, ਫਿਰ ਜਦੋਂ ਦੁਬਾਰਾ ਤੋਂ ਗੱਲ ਡਿਬੇਟ ਦੇ ਵਿੱਚ ਅੱਗੇ ਚੱਲ ਕੇ ਆਈ, ਉੱਥੇ ਉਹ ਕਹਿੰਦੇ ਵੀ ਦੇਖੋ ਵੀ ਜਿਹੜੇ ਬਰੁਕਫੀਲਡ ਐਸੈਟ ਮੈਨੇਜਮੈਂਟ ਹੈ ਕੈਨੇਡੀਅਨ ਕੰਪਨੀ ਆ, ਇਟਸ ਵਨ ਆਫ ਕਹਿੰਦੇ ਕੈਨੇਡੀਅਨ ਸਕਸੈਸ ਸਟੋਰੀ ਹੈ ਇਹ ਕੰਪਨੀ, ਇਹ ਸਾਡੀ ਕਾਮਯਾਬੀ ਦੀ ਇੱਕ ਕਹਾਣੀ ਹੈ ਇਹ ਕੰਪਨੀ ਕਿ ਦੁਨੀਆ ਭਰ ਦੇ ਵਿੱਚ ਲਗਭਗ 90 to 100 billion dollars ਦੇ ਐਸੈਟਸ ਮੈਨੇਜ ਕਰਨੇ ਤੇ ਅਸੀਂ ਕਿਸ ਤਰ੍ਹਾਂ ਆਪਣੇ ਸ਼ੇਅਰ ਹੋਲਡਰਸ ਨੂੰ ਜਿਹੜੇ ਕੈਨੇਡੀਅਨ ਨੇ ਉਹਨਾਂ ਨੂੰ ਅਸੀਂ ਕਿਵੇਂ ਇੱਕ ਰਿਟਰਨਸ ਹਾਸਲ ਕਰਕੇ ਦਿੱਤੇ ਨੇ, ਉਹਨਾਂ ਨੇ ਕਿਹਾ ਵੀ ਉਹ ਜਿਹੜੀਆਂ ਚੀਜ਼ਾਂ ਨੇ ਇਸ ਕੰਪਨੀ ਦੀਆਂ ਹਾਈਲਾਈਟ ਕਰਨ ਵਾਲੀਆਂ ਗੱਲਾਂ ਉਹ ਬਣਦੀਆਂ ਨੇ।
ਹਾਂ, ਇਹ ਗੱਲ ਉਦੋਂ ਹੋਈ ਸੀ ਜਦੋਂ ਬਲਾਂਸ਼ੈਟ ਨੇ ਸਵਾਲ ਪੁੱਛਿਆ ਸੀ ਮਾਰਕ ਕਾਰਨੀ ਨੂੰ, ਤੇ ਇਹ ਜਦੋਂ ਲੀਡਰਸ ਚੋਇਸ ਜਿਹੜਾ 6ਵਾਂ ਥੀਮ ਜਦੋਂ ਸ਼ੁਰੂ ਹੋਇਆ ਉਹਦੇ ਵਿੱਚ ਇਹ ਗੱਲਬਾਤ ਹੋਈ ਸੀ ਤੇ ਮਾਰਕ ਕਾਰਨੀ ਨੇ ਕਿਹਾ ਵੀ ਬਰੁਕਫੀਲਡ ਇਜ਼ ਅ ਕੈਨੇਡੀਅਨ ਸਕਸੈਸ ਸਟੋਰੀ ਤੇ ਕੈਨੇਡੀਅਨਸ ਨੂੰ ਹੀ ਉਹਦੇ ਨਾਲ ਫਾਇਦਾ ਹੁੰਦਾ, ਜਿਹੜੇ ਕੁਬੈਕਰਸ ਜਿਹੜੇ ਨੇ ਪੈਨਸ਼ਨ ਹੋਲਡਰਸ ਪੈਨਸ਼ਨਰਸ ਕਹਿੰਦੇ ਉਹਨਾਂ ਨੂੰ ਉਹਦੇ ਵਿੱਚੋਂ ਮੁਨਾਫੇ ਕਹਿੰਦੇ ਕਿਉਂਕਿ ਪੈਨਸ਼ਨ ਫੰਡਸ ਨੇ ਇਨਵੈਸਟਮੈਂਟਸ ਕੀਤੀਆਂ ਹੋਈਆਂ ਨੇ ਤੇ ਫਿਰ ਉਹਨਾਂ ਨੇ ਕਿਹਾ ਵੀ ਮੈਂ ਥਰੂ ਆਊਟ ਕਹਿੰਦੇ ਆਈ ਐਕਟਡ ਵਿਦ ਇੰਟੈਗ੍ਰਿਟੀ I followed all the rules. ਤੁਸੀਂ ਮੇਰੇ ਤੇ ਕੋਈ ਇਦਾਂ ਦੀ ਗੱਲ ਕਰ ਰਹੇ
ਸੋ ਜਿਹੜਾ 6ਵਾਂ ਰਾਊਂਡ ਸੀ ਉੱਥੇ ਜਾ ਕੇ ਇਹਨਾਂ ਨੇ ਐਡਰੈਸ ਕੀਤਾ ਡਿਊਰਿੰਗ ਅਰਲੀਅਰ ਇਨ ਦ ਡਿਬੇਟ ਇਸੇ ਹੀ ਬਰੁਕਫੀਲਡ ਐਸੈਟ ਮੈਨੇਜਮੈਂਟ ਦੇ ਕੰਮਕਾਜ ਕਰਨ ਦੇ ਤਰੀਕੇ ਨੂੰ ਜਗਮੀਤ ਸਿੰਘ ਨੇ ਵੀ ਹਾਈਲਾਈਟ ਕੀਤਾ ਸੀ, ਉਦੋਂ ਆਪਣੇ ਜਵਾਬ ਦੇ ਵਿੱਚ ਇਸ ਗੱਲ ਨੂੰ ਬਾਈਪਾਸ ਜਿਹਾ ਕਰ ਗਏ ਸੀ ਮਾਰਕ ਕਾਰਨੀ।
ਬਹੁਤ ਵਾਰ ਮਾਰਕ ਕਾਰਨੀ ਜਿੱਥੇ ਉਹਨਾਂ ਤੋਂ ਐਕਸਪੈਕਟ ਸੀਗਾ ਕੀਤਾ ਜਾ ਰਿਹਾ ਸੀ ਵੀ ਬੋਲਣਗੇ
ਧੜੱਲੇਦਾਰ ਜਵਾਬ ਦੇਣਗੇ, ਹਾਈ ਡਿਮੈਂਡ ਸਾਇਲੈਂਟ,
ਉਹ ਚੁੱਪ ਕਰ ਗਏ।
ਹਾਂ,
ਤੇ ਕਈ ਵਾਰ ਇਦਾਂ ਵੀ ਲੱਗਿਆ ਵਿਜੇ ਜੀ ਕਿ ਮੈਂ ਦੇਖੋ ਇੱਕ ਪੁਆਇੰਟ ਤੇ ਉਹਨਾਂ ਨੇ ਜਦੋਂ ਗੱਲ ਹੋ ਰਹੀ ਸੀ ਬਾਰਡਰ ਸਿਕਿਉਰਿਟੀ ਬਾਰੇ ਗੱਲ ਹੋ ਰਹੀ ਸੀ, ਨਹੀਂ ਗਨ ਬਾਏ ਬੈਕ ਬਾਰੇ, ਪਬਲਿਕ ਸੇਫਟੀ ਥੀਮ ਦੇ ਵਿੱਚ ਗਨ ਬਾਏ ਬੈਕ ਬਾਰੇ ਗੱਲ ਹੋ ਰਹੀ ਸੀ ਤੇ ਕਹਿੰਦੇ ਵੀ ਗਨ ਬਾਏ ਬੈਕ ਸਵਾਲ ਉਹਨਾਂ ਨੂੰ ਪੁੱਛਿਆ ਗਿਆ ਵੀ ਜਿਹੜਾ ਤੁਹਾਡਾ ਗਨ ਬਾਏ ਬੈਕ ਪ੍ਰੋਗਰਾਮ ਹੈ, ਮੋਡਰੇਟਰ ਨੇ ਸਵਾਲ ਇਸ ਤਰ੍ਹਾਂ ਕੀਤਾ ਕਹਿੰਦੇ ਇਟਸ ਨੋਟ ਅ ਸਕਸੈਸ, ਇਹ ਇੱਕ ਤਰ੍ਹਾਂ ਦਾ ਫੇਲੀਅਰ ਆ ਤੁਹਾਡਾ ਜਿਹੜਾ ਪ੍ਰੋਗਰਾਮ ਹੈ ਤੇ ਤੁਸੀਂ ਉਹਨੂੰ ਜਾਰੀ ਰੱਖਣ ਦੀ ਗੱਲ ਕਰ ਰਹੇ ਹੋ, ਇਹਦੇ ਬਾਰੇ ਕੀ ਕਹੋਗੇ? ਤੇ ਉੱਥੇ ਉਹਨਾਂ ਨੇ ਕਮਿਟ ਕੀਤਾ, ਇੱਕ ਉਹਨਾਂ ਨੇ ਐਡਮਿਟ ਕੀਤਾ ਮਾਰਕ ਕਾਰਨੀ ਨੇ, ਕਹਿੰਦੇ ਵੀ ਇਹ ਜਿਹੜਾ ਪ੍ਰੋਗਰਾਮ ਹੈ ਇਹਨੂੰ ਬਿਹਤਰ ਤਰੀਕੇ ਨਾਲ ਆਰਗੇਨਾਈਜ਼ ਕਰਨਾ ਜ਼ਰੂਰੀ ਹੈ, ਇਟ ਨੀਡਸ ਟੂ ਬੀ ਆਰਗੇਨਾਈਜ਼ ਪ੍ਰੋਪਰਲੀ। ਕਹਿੰਦੇ ਆਈ ਹੈਵ ਡਾਇਰੈਕਟਡ, ਉਹਨਾਂ ਨੇ ਕਹਿਣਾ ਸੀ ਮਿਨਿਸਟਰ ਆਫ ਪਬਲਿਕ ਸੇਫਟੀ, ਉੱਥੇ ਉਹਨਾਂ ਨੂੰ ਮਿਨਿਸਟਰ ਆਫ ਪਬਲਿਕ ਸੇਫਟੀ ਜਿਹੜਾ ਟਾਈਟਲ ਵੀ ਦਿਮਾਗ 'ਚ
ਨਹੀਂ ਆਇਆ,
ਕਹਿੰਦੇ ਮਿਨਿਸਟਰ ਆਫ ਨੈਸ਼ਨਲ ਸਿਕਿਉਰਿਟੀ ਐਂਡ ਪਬਲਿਕ ਸੇਫਟੀ, ਡੇਵਿਡ ਮੈਕਿੰਟੀ ਦੀ ਗੱਲ ਕਰ ਰਹੇ ਸਨ। ਉਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਗਨ ਬਾਏਬੈਕ ਪ੍ਰੋਗਰਾਮ ਜਿਹੜਾ ਇਹਦਾ ਪ੍ਰਬੰਧਨ ਬਿਹਤਰ ਕਰੋ, ਵੀ ਇਹਨੂੰ ਬੈਟਰ ਤਰੀਕੇ ਨਾਲ ਆਰਗੇਨਾਈਜ਼ ਕਰੋ। ਸੋ ਇੱਦਾਂ ਲੱਗਿਆ ਵੀ ਕਿਉਂਕਿ ਪੋਲੀਟਿਕਸ ਦੇ ਵਿੱਚ ਬਿਲਕੁਲ ਨਵੇਂ ਨਵੇਂ ਆਏ ਨੇ ਮਾਰਕ ਕਾਰਨੀ, ਤੇ ਉਹਨਾਂ ਨੂੰ ਇਕਨੋਮਿਕਸ ਦੀ ਬੜੀ ਸਮਝ ਹੈ, ਉਹ ਜੇ ਫਾਈਨੈਂਸ ਦੀ ਗੱਲ ਹੋਏਗੀ ਟ੍ਰੇਡ ਦੀ ਗੱਲ ਹੋਏਗੀ ਤੇ ਉਹ ਜਿਹੜੀਆਂ ਸਾਰੀਆਂ ਗੱਲਾਂ ਨੇ ਡੈਫਿਸਿਟ ਡੈਟ ਯੇ ਉਹ ਇਸ ਰੈਲਮ ਦੇ ਵਿੱਚ ਬੜੇ ਕੰਫਰਟੇਬਲ ਹੋਣਗੇ
ਬਿਲਕੁਲ,
ਪਰ ਜਦੋਂ ਪੋਲੀਟਿਕਸ ਦੀ ਗੱਲ ਹੁੰਦੀ ਪੋਲੀਟੀਕਲ ਟਾਈਟਲਸ ਦੀ ਉਹ ਉਹਨਾਂ ਦੇ ਕੋਲ ਅਜੇ ਵੋਕੈਬਲਰੀ ਜਿਹੜੀ ਆ ਲਿਮਿਟਿਡ ਆ, ਹੌਲੀ ਹੌਲੀ ਡਿਵੈਲਪ ਹੁੰਦੀ ਸਾਰੀਆਂ ਦੀ। ਸੋ ਉਹ ਕਿਉਂਕਿ ਜਿਹੜੇ ਫੀਲਡ ਦੇ ਵਿੱਚ ਤੁਸੀਂ ਹੁੰਦੇ ਹੋ ਉਸ ਫੀਲਡ ਦੇ ਵਿੱਚ ਤੁਹਾਡੀ ਵੋਕੈਬਲਰੀ ਜਿਹੜੀ ਆ ਡਿਵੈਲਪ ਹੋਈ ਹੁੰਦੀ।
ਹਾਂ, ਸਹੀ ਗੱਲ ਆ। ਹਾਂ, ਉਹ ਤੁਹਾਨੂੰ ਐਗਜ਼ੈਕਟਲੀ ਉਹ ਤੁਹਾਨੂੰ ਸੋਚਣ ਦੀ ਵੀ ਲੋੜ ਨਹੀਂ
ਪੈਂਦੀ। ਜਿਵੇਂ ਕੋਈ
ਡਾਕਟਰ ਆ। ਹਾਂ ਹਾਂ ਯੈਸ,
ਉਹ ਉਹਨੂੰ ਸੋਚਣਾ ਨਹੀਂ ਪੈਣਾ, ਉਹਨੇ ਕਹਿਣਾ ਐਸੀਟਾਮਾਈਨੋਫੇਨ।
ਹਾਂ, ਨਾਲ ਦੀ ਨਾਲ,
ਹੈ ਨਾ, ਨਾਲ ਦੀ ਨਾਲ ਪੈਰਾਸੀਟਾਮੋਲ। ਸਾਨੂੰ ਸੋਚਣਾ ਪੈਂਦਾ, ਮੈਨੂੰ ਹੁਣ ਵੀ ਬੋਲਣ ਵਾਲੇ ਸੋਚਣਾ ਪਿਆ ਐਸੀਟਾਮਾਈਨੋਫੇਨ।
ਹਾਂ,
ਤੇ ਫਿਰ ਉਹ ਸਾਨੂੰ ਸੋਚਣਾ ਪੈਂਦਾ ਆਈਬੋਪ੍ਰੋਫੇਨ।
ਜੀ,
ਰਾਈਟ, ਉਹਨਾਂ ਵਾਸਤੇ ਵੋਕੈਬਲਰੀ ਰੋਜ਼ ਦਾ ਕੰਮ।
ਹਾਂ, ਇਟ ਰੋਲਸ ਆਫ ਦ ਟੰਗ।
ਸੋ ਮਾਰਕ ਕਾਰਨੀ ਦਾ ਇਦਾਂ ਲੱਗਿਆ ਕਿ ਜਿਹੜੇ ਸਿਆਸੀ ਜੁਮਲੇ ਹੁੰਦੇ ਨਾ ਕਿ ਬਣੇ ਬਣਾਈਆਂ ਗੱਲਾਂ ਵੀ ਜਿਹੜੇ ਕਹਿਣਾ ਹੀ ਕਹਿਣਾ ਹੁੰਦਾ ਵੀ ਉਹ ਸੋਹਣੇ ਸੋਹਣੇ ਜਿਹੜੇ ਪੋਜ਼ਿਟਿਵ ਐਨਫੋਰਸਮੈਂਟ ਰੀਇਨਫੋਰਸਮੈਂਟ ਵਾਲੇ ਵਰਡਸ ਜਿਹੜੇ
ਜੀ ਜੀ
ਉਹ ਉਹਨਾਂ ਦੇ ਅਜੇ ਪੱਕੇ ਨਹੀਂ ਤਿਆਰ ਨਹੀਂ ਹੋਏ ਜਿਵੇਂ, ਤੇ ਇਸ ਕਰਕੇ ਉਹ ਇਦਾਂ ਲੱਗ ਰਿਹਾ ਸੀ ਵੀ ਯਾਰ ਵੀ ਜਿੱਥੇ ਚੁੱਪ ਰਹਿ ਕੇ ਵੀ ਕੰਮ ਸਰਦਾ ਚੁੱਪ ਰਹਿ ਜਾਓ।
ਪਰ ਦੂਜਾ ਪਾਸਾ ਇਹ ਸੀ ਕਿ ਜਿਹੜੇ ਬਾਕੀ ਦੇਖੋ ਸਾਰੇ ਪੋਲੀਟੀਕਲੀ ਡਿਬੇਟ ਦੇ ਪੁਆਇੰਟ ਆਫ ਵਿਊ ਤੋਂ ਭਾਵੇਂ ਪੀਅਰ ਪੋਲੀਏ ਦੀ ਵੀ ਬਤੌਰ ਲੀਡਰ ਦੇ ਪਹਿਲੀ ਡਿਬੇਟ ਸੀ, ਪਰ ਉਹਨਾਂ ਦਾ ਬਤੌਰ ਡਿਬੇਟ ਕਰਨ ਦਾ ਆਪਣਾ ਹਾਊਸ ਆਫ ਕਾਮਨ ਦੇ ਵਿੱਚ ਵਿਚਰਨ ਦਾ ਉਹਨਾਂ ਦਾ ਤਜਰਬਾ ਚੰਗਾ, ਸਭ ਤੋਂ ਵੱਧ ਤਜਰਬਾ ਜੇ ਇਸ ਡਿਬੇਟ ਦੇ ਵਿੱਚ ਕਿਸੇ ਨੂੰ ਸੀਗਾ ਇਸ ਫੀਲਡ ਦੇ ਵਿੱਚ ਇਸ ਹਾਲਾਤ ਦੇ ਵਿੱਚ, ਦੈਟ ਇਜ਼ ਜਗਮੀਤ ਸਿੰਘ, ਅਫਕੋਰਸ ਈ ਫਰਾਂਸਵਾ ਬਲੈਂਸ਼ੈਟ ਵੀ, ਉਹਨਾਂ ਦੀ ਵੀ ਕਈ ਡਿਬੇਟਸ ਉਹ ਕਰ ਚੁੱਕੇ ਨੇ। ਪਰ ਇਹਦੇ ਵਿੱਚ ਨਾ ਜਿਹੜੇ ਕੋਈ ਮਜੇ ਹੋਏ ਡਿਬੇਟਰਸ ਨੇ ਕਈ ਵਾਰੀ ਜਿਹੜਾ ਆਮ ਬੰਦਾ ਉਹ ਉਹਨਾਂ ਨਾਲ ਕਨੈਕਟ ਨਹੀਂ ਕਰਦਾ। ਮਾਰਕ ਕਾਰਨੀ ਦਾ ਜਿਹੜਾ ਇੱਕ ਉਹ ਕਹਿ ਲਓ ਵੀ ਥੋੜ੍ਹੀ ਜਿਹੀ ਸਾਇਲੈਂਸ, ਕਿਤੇ ਕਿਤੇ ਮਾੜੀ ਜਿਹੀ ਹੈਜੀਟੇਸ਼ਨ, ਪਰ ਫਿਰ ਜਵਾਬ ਵੀ ਦੇ ਦੇਣਾ, ਕਿਤੇ ਮਾੜੇ ਜਿਹੇ ਲਾਈਟ ਮੂਵਮੈਂਟ ਵੀ ਕਰ ਸਕਣੀ, ਜਦੋਂ ਹੋਇਆ ਨਾ ਵੀ ਤੁਸੀਂ ਜਦੋਂ ਸੀਗਾ ਵੀ ਇੱਕ ਦੂਜੇ ਨੂੰ ਕਿਹਨੂੰ ਸਵਾਲ ਪੁੱਛਣਾ, ਉਹ ਕਹਿੰਦੇ ਮੈਨੂੰ ਲੱਗਦਾ ਮੈਂ ਆਪਣੇ ਆਪ ਨੂੰ ਹੀ ਸਵਾਲ ਪੁੱਛਣਾ
ਹੈ ਨਾ।
ਸੋ ਉਹੋ ਜਿਹੀਆਂ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਕਈ ਵਾਰੀ ਆਮ ਬੰਦੇ ਨੂੰ ਇਸ ਚੀਜ਼ ਵਾਸਤੇ ਕਨੈਕਟ ਕਰ ਦਿੰਦੇ ਵੀ ਓਕੇ ਦਿਸ ਪਰਸਨ ਸਾਊਂਡਸ ਅਲੋਟ ਮੋਰ ਲਾਈਕ ਅਸ, ਕਿ ਥੋੜ੍ਹਾ ਜਿਹਾ ਇਹਨਾਂ ਵਿੱਚ ਵੀ ਜਿਹੜੀ ਉਹ ਵਲਨਰੇਬਿਲਿਟੀਜ਼ ਨੇ ਨਾ, ਉਹ ਵਲਨਰੇਬਿਲਿਟੀ ਸ਼ੋ ਕਰ ਸਕਣਾ ਜਾਂ ਉਹ ਸੁਭਾਵਕ ਤੌਰ ਤੇ ਸ਼ੋ ਹੋ ਜਾਣੀ,
ਨੈਚੁਰਲ ਜਿਹਾ ਲੱਗਣਾ,
ਨੈਚੁਰਲ ਲੱਗਦਾ ਉਹ।
ਸੋ ਯਾ, ਪੀਅਰ ਪੋਲੀਏਵ ਦੇ ਕ੍ਰਿਟਿਸਿਜ਼ਮ ਦੇ ਵਿੱਚ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਹੀ ਸਾਊਂਡਡ ਅ ਲਿਲ ਟੂ ਪ੍ਰੀਪੇਅਰਡ,
ਜੀ
ਬਹੁਤ ਜ਼ਿਆਦਾ ਤਿਆਰੀ ਕੀਤੀ ਹੋਈ ਸੀ ਵੀ ਉਹ ਪਤਾ ਹੀ ਸੀ ਵੀ ਜੇ ਇੱਦਾਂ ਦਾ ਸਵਾਲ ਹੋਏਗਾ ਇੱਦਾਂ ਦਾ ਜਵਾਬ ਦੇਣਾ, ਕਿਉਂਕਿ ਕਿੰਨੀ ਵਾਰ ਉਹ ਕਹਿੰਦੇ ਉਹਨਾਂ ਦੇ ਉਹ ਗੱਲਾਂ ਕਰ ਚੁੱਕੇ ਨੇ ਪਿਛਲੇ 2-2.5 ਸਾਲਾਂ ਦੌਰਾਨ, ਤੇ ਉਹਨਾਂ ਦੇ ਜਵਾਬ ਬਹੁਤ ਜ਼ਿਆਦਾ ਤਿਆਰ ਜੇ ਸੀਗੇ।
ਜੀ,
ਮਾਰਕ ਕਾਰਨੀ ਜਿਹੜਾ ਤੁਸੀਂ ਮੈਂਸ਼ਨ ਕੀਤਾ, ਜਦੋਂ ਵੀ ਸਵਾਲ
ਪੁੱਛਿਆ ਸੀ ਇਸ ਦਾ ਫਰੰਟ ਰਨਰ
ਲੀਡਰਸ ਚੋਇਸ ਸਾਰਿਆਂ ਨੇ ਕਿਹਾ ਮਾਰਕ ਕਾਰਨੀ ਨੂੰ ਪੁੱਛਣਾ ਤੇ ਉਸ ਤੋਂ ਬਾਅਦ ਮਾਰਕ ਕਾਰਨੀ ਦੀ ਵਾਰੀ ਆਈ ਉਹ ਕਹਿੰਦੇ ਫਿਰ ਮੈਂ ਵੀ ਆਪਣੇ ਆਪ ਨੂੰ ਹੀ ਸਵਾਲ ਪੁੱਛ ਲੈਣਾ ਐਂਡ ਦੈਨ ਹੀ ਸਟਾਰਟਡ ਵਿਦ ਹਿਸ ਕੁਐਸਚਨ
ਜੀ
ਤੇ ਉਹ ਸਵਾਲ ਉਹਨਾਂ ਨੇ ਪੁੱਛਿਆ ਨੈਸ਼ਨਲ ਸਿਕਿਉਰਿਟੀ ਕਲੀਅਰੈਂਸ ਬਾਰੇ ਬੜਾ ਇੰਪੋਰਟੈਂਟ ਸਵਾਲ ਸੀ ਉਹਦੇ ਬਾਰੇ ਉਹਨਾਂ ਨੇ ਜਦੋਂ ਗੱਲ ਕਰਨੀ ਸ਼ੁਰੂ ਕਰਤੀ ਸਵਾਲ ਬਾਰੇ ਫਿਰ ਮੋਡਰੇਟਰ ਨੇ ਕਹਿੰਦੇ ਇੱਕ ਮਿੰਟ
ਸਵਾਲ ਹੈ
ਕਿਹਨੂੰ ਆ ਇਹ ਦੱਸ ਦਿਓ ਸੋ ਕਿਤੇ ਕਿਤੇ ਥੋੜੇ ਜਿਹੇ ਲੋਸਟ ਵੀ ਲੱਗੇ ਕਿ ਪਰ ਐਜ਼ ਯੂ ਸੈਡ ਵੀ ਉਹ ਥੋੜਾ ਜਿਹਾ ਨੈਚੁਰਲ ਵੀ ਲੱਗਦਾ ਵੀ ਯਾਰ ਠੀਕ ਆ ਵੀ ਨੋਰਮਲ ਬੰਦਾ ਇੱਦਾਂ ਹੀ ਗੱਲ ਕਰਦਾ ਸੋ ਉਹਨਾਂ ਨੇ ਫਿਰ ਜਿਹੜੀ ਨੈਸ਼ਨਲ ਸਿਕਿਉਰਿਟੀ ਬਾਰੇ ਜਿਹੜਾ ਸਵਾਲ ਪੁੱਛਿਆ ਕਹਿੰਦੇ ਸਾਰਿਆਂ ਨੇ ਕਲੀਅਰੈਂਸ ਲਈ ਆ ਤੇ ਤੁਸੀਂ ਨੈਸ਼ਨਲ ਸਿਕਿਉਰਿਟੀ ਕਲੀਅਰੈਂਸ ਅਜੇ ਤੱਕ ਲਈ ਕਿਉਂ ਨਹੀਂ ਉਹਨਾਂ ਨੇ ਫਿਰ 960 ਦਿਨ ਹੋ ਗਏ ਇੱਦਾਂ ਵੀ ਉਹਨਾਂ ਨੇ ਕੁਛ ਕਿਹਾ ਕਹਿੰਦੇ ਵੀ ਮੇਰੇ ਕੈਲਕੂਲੇਸ਼ਨ ਮੁਤਾਬਕ 960 ਦਿਨ ਹੋ ਗਏ ਨੇ ਤੇ 950 ਦਿਨ 950 ਦਿਨ ਤੇ ਕਹਿੰਦੇ ਤੁਸੀਂ ਅਜੇ ਤੱਕ ਸਿਕਿਉਰਿਟੀ ਕਲੀਅਰੈਂਸ ਲਈ ਕਿਉਂ ਨਹੀਂ ਤੇ ਫਿਰ ਪੀਅਰ ਪੋਲੀਐਵ ਨੇ ਇਹ ਕਿਹਾ ਕਹਿੰਦੇ ਵੀ ਮੈਂ ਜਦੋਂ ਮਿਨਿਸਟਰ ਸੀਗਾ ਕਹਿੰਦੇ ਉਦੋਂ ਮੈਂ ਸਿਕਿਉਰਿਟੀ ਕਲੀਅਰੈਂਸ ਲਈ ਸੀ ਕਹਿੰਦੇ ਮੈਨੂੰ ਇੱਦਾਂ ਕੋਈ ਪਰਹੇਜ਼ ਨਹੀਂ ਆ ਪਰ ਕਹਿੰਦੇ ਲਿਬਰਲ ਸਰਕਾਰ ਨੇ ਇਸ ਵਾਰ ਸਿਕਿਉਰਿਟੀ ਕਲੀਅਰੈਂਸ ਦੇਣ ਵਾਸਤੇ ਇੱਕ ਸ਼ਰਤ ਰੱਖਤੀ ਗੈਗ ਆਰਡਰ ਲਗਾਤਾ ਵੀ ਤੁਸੀਂ ਉਹਦੇ ਬਾਰੇ ਖੁੱਲੇਆਮ ਗੱਲ ਨਹੀਂ ਕਰ ਸਕਦੇ ਫਿਰ ਚਾਈਨਾ ਬਾਰੇ ਕਹਿੰਦੇ ਉਹਨਾਂ ਨੇ ਫਿਰ ਕਿਹਾ ਕਹਿੰਦੇ ਜਿਵੇਂ ਹੁਣ ਤੁਹਾਡਾ ਇੱਕ ਉਮੀਦਵਾਰ ਕਹਿੰਦੇ ਅਪੋਨੈਂਟ ਨੂੰ ਚਾਈਨੀਜ਼ ਕੌਂਸਲੇਟ ਹਵਾਲੇ ਗੱਲ ਕਰਨ ਦੀ ਗੱਲ ਕਰਦਾ ਸੀ ਤੁਹਾਨੂੰ ਇਨਾਮ ਮਿਲੇਗਾ ਕਹਿੰਦੇ ਫਿਰ ਮੈਂ ਉਹਦੇ ਬਾਰੇ ਗੱਲ ਹੀ ਨਹੀਂ ਸੀ ਕਰ ਸਕਣੀ ਵੀ ਜੇ ਮੈਂ ਸਿਕਿਉਰਿਟੀ ਕਲੀਅਰੈਂਸ ਲਈ ਹੁੰਦੀ
ਜਗਮੀਤ ਸਿੰਘ ਨੇ ਗੱਲ ਕੀਤੀ ਕਲੀਅਰੈਂਸ ਲਈ ਹੋਈ ਹੈ
ਬਲਾਂਸ਼ਟ ਨੇ ਵੀ ਕੀਤੀ ਜਗਮੀਤ ਸਿੰਘ ਨੇ ਵੀ ਕੀਤੀ ਕਹਿੰਦੇ ਇਹਦਾ ਕਿਸੇ ਨੂੰ ਰੋਕਿਆ ਥੋੜੀ ਹੈ
ਫਿਰ ਉਹਨਾਂ ਨੇ ਜਵਾਬ ਦੇ ਵਿੱਚ ਫਿਰ ਐਨਡੀਪੀ ਦੇ ਸਾਬਕਾ ਲੀਡਰ ਟੌਮ ਮਲਕੇਅਰ ਦਾ ਵੀ ਜ਼ਿਕਰ ਕੀਤਾ ਆਪਣੇ ਜਵਾਬ ਦੇ ਵਿੱਚ ਪੀਅਰ ਪੋਲੀਐਵ ਨੇ ਉਹਨਾਂ ਨੇ ਕਿਹਾ ਵੀ ਜਿਹੜੇ ਸਾਬਕਾ ਐਨਡੀਪੀ ਦੇ ਲੀਡਰ ਨੇ ਉਹਨਾਂ ਨੇ ਵੀ ਕਿਹਾ ਕਿ ਮੇਰਾ ਸਿਕਿਉਰਿਟੀ ਕਲੀਅਰੈਂਸ ਨਾ ਲੈਣਾ ਜਾਇਜ਼ ਆ ਕਿ ਜੇ ਉਹ ਵੀ ਹੁੰਦੇ
ਜੋ ਵੀ ਹੁੰਦੇ ਉਹਨਾਂ ਨੇ ਵੀ
ਜੇ ਮਾਰ ਕਿ ਜੇ ਸਾਬਕਾ ਐਨਡੀਪੀ ਦੇ ਲੀਡਰ ਟੌਮਸ ਮਲਕੇਅਰ ਜੇ ਉਹ ਵੀ ਇਸ ਸਥਿਤੀ ਦੇ ਵਿੱਚ ਹੁੰਦੇ ਤਾਂ ਉਹ ਵੀ ਇਸ ਤਰ੍ਹਾਂ ਦੀ ਸਿਕਿਉਰਿਟੀ ਕਲੀਅਰੈਂਸ ਨਾ ਲੈਂਦੇ ਕਿਉਂਕਿ ਉਸ ਨੇ ਉਹਨਾਂ ਦੇ ਬੇਸਿਕਲੀ ਮੂੰਹ ਦੇ ਉੱਪਰ ਤਾਲਾ ਲਗਾ ਦੇਣਾ ਸੀ ਕਿ ਇਹਨਾਂ ਮੁੱਦਿਆਂ ਨਾਲ ਸੰਬੰਧਤ ਜਿਹੜੇ ਵੀ ਕੋਈ ਪਹਿਲੂ ਸੀ ਉੱਥੇ ਉਹ ਗੱਲਬਾਤ ਨਹੀਂ ਸਨ ਕਰ ਸਕਦੇ ਵਾਸੂ ਜੀ ਡਿਬੇਟ ਦੇ ਵਿੱਚ ਗੱਲਾਂ ਹੋਰ ਵੀ ਬਹੁਤ ਕੁਝ ਹੋਈਆਂ ਨੇ ਪਰ ਮੈਂ ਵਕਤ ਵੱਲ ਵੀ ਦੇਖ ਰਿਹਾ ਬ੍ਰੇਕ ਇੱਥੇ ਲੈਣੀ ਬੜੀ ਜ਼ਰੂਰੀ ਆ ਪਰ ਮੁੱਖ ਦੀ ਗੱਲ ਇਹ ਆ ਕਿ ਇਸ ਡਿਬੇਟ ਦਾ ਅਸਰ ਕੀ ਹੋਏਗਾ ਥੋੜਾ ਬ੍ਰੇਕ ਤੋਂ ਬਾਅਦ ਆ ਕੇ ਉਹਦੇ ਬਾਰੇ ਗੱਲ ਕਰ ਲੈਂਦੇ
ਇੱਕ ਮੈਸੇਜ ਆਇਆ ਕਹਿੰਦੇ ਵੀ ਭਾਜੀ ਟਰੰਪ ਨੂੰ ਵੀ ਯਾਦ ਕਰ ਲਓ ਕਿਤੇ ਗੁੱਸਾ ਹੀ ਨਾ ਕਰ ਲਏ ਟਰੰਪ ਨੂੰ ਕੱਲ ਦੀ ਡਿਬੇਟ ਵਿੱਚ ਜਿੰਨਾ ਯਾਦ ਕੀਤਾ ਨਾ ਉਹ ਛਿੱਕਾ ਮਾਰ ਮਾਰ ਕਮਲਾ ਹੋ ਗਿਆ
ਸਭ ਤੋਂ ਵੱਧ ਯਾਦ ਕੀਤਾ ਮਾਰਕ ਕਾਰਨੀ
ਜਿੰਨਾ ਜ਼ਿਕਰ ਹੋਇਆ ਨਾ ਡੋਨਲਡ ਟਰੰਪ ਦਾ ਉਹ ਬਹੁਤ ਛਿੱਕਾਂ ਆਈਆਂ ਹੋਣੀਆਂ
ਜੀ ਕੱਲ੍ਹ ਹਿਚਕੀਆਂ ਆਉਣਗੀਆਂ
ਉਹ ਸੌਂਦੇ ਨਹੀਂ ਸੌਂਦੇ ਰਾਤ ਨੂੰ ਉੱਠ ਉੱਠ ਕੇ ਟਰੂਥ ਸੋਸ਼ਲ ਦੇ ਉੱਤੇ ਪੋਸਟਾਂ ਪਾਉਂਦੇ
ਹਿਚਕੀਆਂ ਆਉਂਦੀਆਂ ਨਾ ਫਿਰ
ਤਾਂ
ਇਸੇ ਕਰਕੇ ਪਾਸੋ ਜੀ ਡਿਬੇਟ ਵਾਲੀ ਗੱਲ ਰੈਪ ਅਪ ਕਰੀਏ ਉਹਦੇ ਨਾਲ
ਇੱਕ ਗੱਲ ਉਹਦੇ ਨਾਲ ਜੁੜੀ ਪਹਿਲਾਂ ਕਰ ਲਈਏ ਕਿ ਇੱਕ ਮੈਸੇਜ ਆਇਆ ਉਹਨਾਂ ਪੁੱਛਿਆ ਕਹਿੰਦੇ ਵੀ ਉਹ ਦੱਸਿਓ ਵੀ ਜਦੋਂ 2008 ਕ੍ਰਾਈਸਿਸ ਦੀ ਗੱਲ ਬਾਰੇ ਬਲਾਂਸ਼ਟ ਨੇ ਮਾਰਕ ਕਾਰਨੀ ਨੂੰ ਘੇਰਿਆ ਸੋ ਹੋਇਆ ਕਿ ਮਾਰਕ ਕਾਰਨੀ ਕਹਿ ਰਹੇ ਸੀ ਵੀ ਕਹਿੰਦੇ ਡੋਨਲਡ ਟਰੰਪ ਨਾਲ ਡੀਲ ਕਰਨ ਲਈ ਵੀ ਮੈਂ ਸਭ ਤੋਂ ਵਧੀਆ ਲੀਡਰ ਹਾਂ ਮੈਨੂੰ ਤਜਰਬਾ ਹੈ ਕ੍ਰਾਈਸਿਸ ਮੈਨੇਜ ਕਰਨਾ ਆਉਂਦਾ ਬਲਾਂਸ਼ਟ ਦੀ ਵਾਰੀ ਆਈ ਕਹਿੰਦੇ ਵੀ ਬਾਰ ਬਾਰ ਕਹਿੰਦੇ ਹੋ ਕਹਿੰਦੇ ਕੋਈ ਕ੍ਰਾਈਸਿਸ ਤੁਹਾਨੂੰ ਮੈਨੇਜ ਕਰਨਾ ਆਉਂਦਾ ਤੁਸੀਂ ਬਹੁਤ ਵਧੀਆ ਨੈਗੋਸ਼ੀਏਟਰ ਹੋ ਇਹ ਗੱਲ ਉਹਨੇ ਫਰੈਂਚ ਵਾਲੀ ਡਿਬੇਟ ਦੇ ਵਿੱਚ ਵੀ ਕੀਤੀ ਸੀ ਕਹਿੰਦੇ ਕਿਹੜਾ ਕ੍ਰਾਈਸਿਸ ਕਹਿੰਦੇ ਤੁਸੀਂ ਕਹਿੰਦੇ ਜਦੋਂ ਤੁਸੀਂ ਬੈਂਕ ਆਫ ਕੈਨੇਡਾ ਦੇ ਗਵਰਨਰ ਸੀ ਕਹਿੰਦੇ ਫਾਈਨੈਂਸ਼ੀਅਲ ਕ੍ਰਾਈਸਿਸ ਤਾਂ ਆਇਆ ਹੀ ਸੀ ਕਹਿੰਦੇ ਜਦੋਂ ਤੁਸੀਂ ਬੈਂਕ ਆਫ ਇੰਗਲੈਂਡ ਦੇ ਗਵਰਨਰ ਸੀ ਤੇ ਕਹਿੰਦੇ ਉਦੋਂ ਬ੍ਰੈਕਜ਼ਿਟ ਤਾਂ ਹੋਇਆ ਹੀ
ਤੁਸੀਂ ਭਾਵੇਂ ਉਹਦੇ ਵਿਰੋਧੀ ਸੀ ਬ੍ਰੈਕਜ਼ਿਟ ਦਾ ਫਿਰ ਵੀ ਹੋ ਗਿਆ
ਬ੍ਰੈਕਜ਼ਿਟ ਦਾ ਫਿਰ ਵੀ ਹੋ ਗਿਆ ਤੇ ਕਹਿੰਦੇ ਕਿਹੜੇ ਕ੍ਰਾਈਸਿਸ ਦੀ ਗੱਲ ਕਰ ਰਹੇ ਹੋ ਤੁਸੀਂ ਕਿਹੜਾ ਕ੍ਰਾਈਸਿਸ ਮੈਨੇਜ ਕੀਤਾ ਫਿਰ ਕਹਿੰਦੇ ਨੈਗੋਸ਼ੀਏਟਰ ਤੁਸੀਂ ਕਹਿੰਦੇ ਹੋ ਮੈਂ ਬਹੁਤ ਵਧੀਆ ਤੇ ਕਹਿੰਦੇ ਤੁਸੀਂ ਫਿਰ ਜਿਹੜੇ ਵੱਡੇ ਕਾਰਪੋਰੇਸ਼ਨਸ ਨੇ ਉਹਨਾਂ ਵਾਸਤੇ ਟੈਕਸ ਹੇਵਨਸ ਦੇ ਵਿੱਚ ਕਿੱਥੇ ਕਿੱਥੇ ਕਿਹੜੀ ਇਨਵੈਸਟਮੈਂਟ ਕਰਨੀ ਤੁਸੀਂ ਇਹ ਨੈਗੋਸ਼ੀਏਟ ਕਰਦੇ ਰਹੇ ਹੋ ਉਹ ਬਰੁਕਫੀਲਡ ਐਸਟ ਮੈਨੇਜਮੈਂਟ ਦੀ ਗੱਲ ਕਰ ਰਹੇ ਸਨ ਸੋ ਉੱਥੇ ਵੀ ਮਤਲਬ ਬਲਾਂਸ਼ਟ ਨੇ ਆਪਣੇ ਸਵੈਗ ਨਾਲ ਆਪਣੇ ਸਟਾਈਲ ਨਾਲ ਮਾਰਕ ਕਾਰਨੀ ਨੂੰ ਟਾਰਗੇਟ ਕੀਤਾ
ਪਰ ਮਾਰਕ ਕਾਰਨੀ ਦਾ ਜਵਾਬ ਇਹ ਸੀ ਕਹਿੰਦੇ ਮੇਰੀ ਜਿਹੜੀ ਇੱਕ ਪ੍ਰਾਇਮਰੀ ਰਿਸਪੋਂਸਿਬਿਲਟੀ ਕੀ ਸੀ ਇਨਫਲੇਸ਼ਨ ਦੀ ਵੀ ਇਨਫਲੇਸ਼ਨ ਨੂੰ ਤੁਸੀਂ ਆਪਣੇ ਟਾਰਗੇਟ ਤੇ ਰੱਖਣਾ 2% ਤੇ ਜਦੋਂ ਮੈਂ ਬੈਂਕ ਆਫ ਕੈਨੇਡਾ ਦਾ ਜਿੰਨਾ ਚਿਰ ਗਵਰਨਰ ਸੀਗਾ ਵੀ ਅਸੀਂ ਇਨਫਲੇਸ਼ਨ ਨੂੰ ਕਾਬੂ ਹੇਠ ਰੱਖਿਆ ਕਿਉਂਕਿ ਮੈਂਡੇਟ ਉਸ ਹੈਸੀਅਤ ਦੇ ਵਿੱਚ ਉਹਨਾਂ ਦਾ ਉਹੀ ਸੀ
ਤੇ ਕਹਿੰਦੇ ਨਾਲ ਡਾਲਰ ਕਹਿੰਦੇ ਪੈਰਿਟੀ ਤੇ ਸੀ
ਹਾਂ ਅੱਛਾ ਇਹ ਵੈਸੇ ਜਿਹੜੀ ਉਹਨੇ ਗੱਲ ਕੀਤੀ ਇੱਥੇ ਕਿਸੇ ਨੇ ਪਿਕਅਪ ਨਹੀਂ ਕੀਤਾ ਡਾਲਰ ਪੈਰਿਟੀ ਤੇ ਹੋਣਾ ਕਿਉਂਕਿ ਉਦੋਂ ਕੈਨੇਡੀਅਨ ਡਾਲਰ ਅਮਰੀਕਨ ਡਾਲਰ ਦੇ ਬਰਾਬਰ ਹੋ ਗਿਆ ਸੀ ਇੱਕ ਪੁਆਇੰਟ ਅਜਿਹਾ ਸੀ ਕੈਨੇਡੀਅਨ ਡਾਲਰ ਅਮਰੀਕਨ ਡਾਲਰ ਤੋਂ ਮਜ਼ਬੂਤ ਵੀ ਹੋ ਗਿਆ ਸੀ ਇਹ ਗੱਲ 2008-9-10 ਦੇ ਨੇੜੇ ਤੇੜੇ ਦੀ ਆ ਪਰ ਵਾਸੂ ਜੀ ਕੈਨੇਡੀਅਨ ਡਾਲਰ ਦਾ ਪੈਰਿਟੀ ਤੇ ਹੋ ਜਾਣਾ ਇਹ ਕੈਨੇਡਾ ਦੀ ਇਕਾਨਮੀ ਵਾਸਤੇ ਬਹੁਤ ਵੱਡੀ ਸਮੱਸਿਆ ਹੈ ਇਹ ਕੈਨੇਡਾ ਦੀ ਇਕਾਨਮੀ ਵਾਸਤੇ ਵਰਦਾਨ ਨਹੀਂ ਹੈ
ਵਰਦਾਨ ਨਹੀਂ ਹੈ ਪਰ ਉਹਨਾਂ ਨੇ ਉਹੀ ਕਿਹਾ ਨਾ ਕਹਿੰਦੇ ਡੋਂਟ ਜੱਜ ਮੀ ਔਨ ਦੈਟ
ਜੀ
ਮੇਰੀ ਇਕਾਨਮੀ ਦੀ ਜਿਹੜੀ ਹੈ ਵੀ ਸਟਰੋਂਗ ਹੈ ਕਿ ਕਮਜ਼ੋਰ ਸਰਕਾਰ ਦੀ ਜ਼ਿੰਮੇਵਾਰੀ ਮੇਰਾ ਹੈ ਮੋਨਿਟਰੀ ਪਾਲਿਸੀ
ਯੈਸ
ਕਹਿੰਦੇ ਮੈਂ ਡਾਲਰ ਵੀ ਸਾਡਾ ਸਟਰੋਂਗ ਹੈ ਇਨਫਲੇਸ਼ਨ ਵੀ ਕੰਟਰੋਲ 'ਚ ਹੈ ਕਹਿੰਦੇ ਮੈਨੂੰ ਉੱਥੇ ਜੱਜ ਕਰੋ
ਮੈਨੂੰ ਉੱਥੇ ਜੱਜ
ਸੋ ਉਹਨਾਂ ਦਾ ਪੁਆਇੰਟ ਹੀ ਇਹ ਸੀ
ਅੱਛਾ ਵਾਸੂ ਜੀ ਕੱਲ੍ਹ ਜਿਹੜੀ ਇਹ ਡਿਬੇਟ ਹੋਈ ਉਸ ਤੋਂ ਬਾਅਦ ਜਿਹੜਾ ਸਕ੍ਰਮ ਹੋਣਾ ਸੀ ਭਾਵ ਇਹ ਕਿ ਮੀਡੀਆ ਸਾਰਾ ਇਕੱਠਾ ਹੋ ਕੇ ਫਿਰ ਅੱਛਾ ਹੁਣ ਉਹਦੇ ਵਿੱਚੋਂ ਪ੍ਰੋਬਲਮ ਕੀ ਹੈ ਵੀ ਕੁਝ ਰਾਈਟ ਵਿੰਗ ਮੀਡੀਆ ਆਊਟਲੈਟਸ ਅਜਿਹੇ ਨੇ ਜਿਹੜੇ ਇਲੈਕਸ਼ਨਸ ਕੈਨੇਡਾ ਦੇ ਨਾਲ ਥਰਡ ਪਾਰਟੀ ਵਜੋਂ ਰਜਿਸਟਰਡ ਨੇ, ਤੇ ਜੇ ਉਹ ਥਰਡ ਪਾਰਟੀ ਦੇ ਤੌਰ ਤੇ ਰਜਿਸਟਰਡ ਨੇ ਮਤਲਬ ਇਹ ਆ ਕਿ ਉਹ ਕਿਸੇ ਨਾ ਕਿਸੇ ਦੇ ਹੱਕ ਵਿੱਚ ਤੁਹਾਨੂੰ ਰਜਿਸਟਰ ਕਰਦੇ ਹੋ ਨਾ ਐਜ਼ ਅ ਥਰਡ ਪਾਰਟੀ। ਮੀਡੀਆ ਦਾ ਮਤਲਬ ਤਾਂ ਇਹ ਹੈ ਵੀ ਤੁਹਾਡਾ ਕਿਸੇ ਪ੍ਰਤੀ ਕੋਈ ਝੁਕਾਅ ਨਹੀਂ ਆ, ਪਰ ਜੇ ਕੋਈ ਧਿਰ ਥਰਡ ਪਾਰਟੀ ਵਜੋਂ ਰਜਿਸਟਰਡ ਹੈ ਇਲੈਕਸ਼ਨਸ ਕੈਨੇਡਾ ਦੇ ਨਾਲ ਤਾਂ ਉਹ ਤਾਂ ਕਲੀਅਰਲੀ ਉਹਨਾਂ ਦੀ ਅਲਾਈਨਮੈਂਟ ਆ ਕਿਸੇ ਨਾ ਕਿਸੇ ਨਾਲ। ਉਹਨਾਂ ਨੂੰ ਫਿਰ ਇਸ ਮੀਡੀਆ ਸਕ੍ਰਮ ਦੇ ਵਿੱਚ ਆਉਣ ਦੀ ਇਜਾਜ਼ਤ ਕਿਵੇਂ ਦੇ ਦਿੱਤੀ ਗਈ? ਪਰ ਕੱਲ੍ਹ ਉੱਥੇ ਇੱਕ ਇਹੋ ਜਿਹਾ ਮਾਹੌਲ ਪੈਦਾ ਹੋ ਗਿਆ ਕਿ ਸਿਕਿਉਰਿਟੀ ਰੀਜ਼ਨਸ ਦਾ ਹਵਾਲਾ ਦੇ ਕੇ, ਸੁਰੱਖਿਆ ਦਾ ਹਵਾਲਾ ਦੇ ਕੇ ਸਕ੍ਰਮ ਬਾਅਦ ਦੇ ਵਿੱਚ ਕੈਂਸਲ ਕਰ ਦਿੱਤਾ ਗਿਆ।
ਯਾ ਸੋ ਰੈਬਲ ਮੀਡੀਆ ਦੇ ਇੱਕ ਜਰਨਲਿਸਟ, ਸੋ ਉਹ ਕਿਸੇ ਇੱਕ ਹੋਰ ਅਦਾਰੇ ਦੇ ਜਰਨਲਿਸਟ ਦੇ ਨਾਲ ਖੈਬੜ ਗਏ, ਕਹਿੰਦੇ ਉਹਨਾਂ ਬੜਾ ਬਹਿਸ ਪਸਈਆ ਹੋਇਆ ਤੇ ਉੱਥੇ ਪੁਲਿਸ ਨੂੰ ਆਉਣਾ ਪਿਆ ਤੇ ਕਹਿੰਦੇ ਫਿਰ ਉੱਥੇ ਸਿਕਿਉਰਿਟੀ ਰੀਜ਼ਨਸ ਕਰਕੇ ਜਿਹੜਾ ਮੀਡੀਆ ਸਕ੍ਰਮ ਸੀ ਉਹ ਕੈਂਸਲ ਕਰ ਦਿੱਤਾ ਗਿਆ। ਸੋ ਇਸ ਕਰਕੇ ਹੁਣ ਜਿਹੜੀ ਲੀਡਰਸ ਡਿਬੇਟਸ ਕਮਿਸ਼ਨ ਹੈ ਉਹਦੀ ਕਾਗਜ਼ਾਰੀ ਦੇ ਉੱਤੇ ਬੜੇ ਸਵਾਲ ਚੁੱਕੇ ਜਾ ਰਹੇ ਨੇ ਵੀ ਤੁਸੀਂ ਇੱਕ ਤਾਂ ਪਹਿਲਾਂ ਡਿਬੇਟ ਦਾ ਟਾਈਮ ਚੇਂਜ ਕੀਤਾ ਲਾਸਟ ਮਿੰਟ
ਕਰਕੇ,
ਫਿਰ ਤੁਸੀਂ ਉਸ ਤੋਂ ਬਾਅਦ ਤੁਸੀਂ ਗ੍ਰੀਨ ਪਾਰਟੀ ਨੂੰ ਅਨਇਨਵਾਈਟ ਕੀਤਾ ਫ੍ਰੈਂਚ ਡਿਬੇਟ ਵਾਲੇ ਦਿਨ, ਸਵੇਰੇ ਤੁਸੀਂ ਦੱਸਦੇ ਹੋ ਕਿ ਸ਼ਾਮੀ ਤੁਸੀਂ ਡਿਬੇਟ ਦੇ ਵਿੱਚ ਹਿੱਸਾ ਨਹੀਂ ਲੈ ਸਕਦੇ। ਉਸ ਤੋਂ ਬਾਅਦ ਫਿਰ ਫ੍ਰੈਂਚ ਡਿਬੇਟ ਤੋਂ ਬਾਅਦ ਮੀਡੀਆ ਸਕ੍ਰਮ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਆਊਟਲੈਟਸ ਨੇ ਉਹਨਾਂ ਨੂੰ ਸ਼ਾਮਿਲ ਕੀਤਾ ਜਾਣਾ, ਉਹਨਾਂ ਦੇ ਵਿੱਚ ਜਿਹੜੀ 5 ਜਰਨਲਿਸਟ ਨੇ ਸਵਾਲ ਪੁੱਛੇ ਤੇ ਕਿੰਨੇ ਲੰਬੇ ਲੰਬੇ ਸਵਾਲ
ਪੁੱਛੇ
ਪਰਸੋਂ ਵਾਲੀ ਜਿਹੜੀ ਫ੍ਰੈਂਚ ਡਿਬੇਟ ਤੋਂ ਬਾਅਦ ਮੀਡੀਆ ਸਕ੍ਰਮ ਦੇ ਵਿੱਚ, ਤੇ ਫਿਰ ਉਸ ਤੋਂ ਬਾਅਦ ਇੰਗਲਿਸ਼ ਡਿਬੇਟ ਤੋਂ ਬਾਅਦ ਜਿਹੜੀ ਆ ਮੀਡੀਆ ਸਕ੍ਰਮ ਸੀ ਉਹ ਕੈਂਸਲ ਹੀ ਕਰਨੀ ਪੈ ਗਈ ਸਿਕਿਉਰਿਟੀ ਰੀਜ਼ਨਸ ਕਰਕੇ। ਸੋ ਜਿਹੜੀ ਲੀਡਰਸ ਡਿਬੇਟਸ ਕਮਿਸ਼ਨ ਆ ਉਹਨੂੰ ਉਹਦੇ ਕਾਗਜ਼ਾਰੀ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਨੇ। ਗ੍ਰੀਨ ਪਾਰਟੀ ਵਾਲੇ ਤਾਂ ਕਹਿ ਰਹੇ ਨੇ ਵੀ ਇਹਨਾਂ ਨੂੰ ਰਿਜ਼ਾਈਨ ਕਰਨਾ ਚਾਹੀਦਾ,
ਉਹ ਮੁਕੱਦਮਾ ਕਰਨ ਦਾ ਵੀ ਇਤਮ ਕੀਤਾ।
ਉਹਨਾਂ ਨੇ ਕਿਹਾ ਸੀ ਲੀਗਲ ਵੀ ਐਕਸ਼ਨ ਕੰਸਿਡਰ ਕਰ ਰਹੇ ਹਾਂ ਕਿ ਵੀ ਤੁਸੀਂ ਜਿਹੜੇ ਰੈਬਲ ਮੀਡੀਆ ਵਰਗੇ ਜਿਹੜੇ ਨਿਊਜ਼ ਆਊਟਲੈਟਸ ਨੇ ਉਹਨਾਂ ਨੂੰ ਤੁਸੀਂ ਬੋਲਣ ਦਾ ਮੌਕਾ ਦੇ ਰਹੇ ਹੋ ਤੇ ਇੱਕ ਆਫੀਸ਼ੀਅਲ ਪਾਰਟੀ ਦੇ ਲੀਡਰ ਨੂੰ ਕੋ ਲੀਡਰ ਨੂੰ ਡਿਬੇਟ ਦੇ ਵਿੱਚ ਸ਼ਾਮਲ ਨਹੀਂ ਹੋਣ ਦੇ ਰਹੇ, ਕਹਿੰਦੇ ਹਾਊ ਡਸ ਦੈਟ ਮੇਕ ਸੈਂਸ। ਸੋ ਇਹ ਸਾਰੀਆਂ ਗੱਲਾਂ ਹੋਈਆਂ
ਡਿਬੇਟ 'ਚ। ਹੋਰ ਵੀ ਬਹੁਤ ਕੁਝ ਹੋਇਆ ਪਰ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਇਸ ਲੌਂਗ ਵੀਕਐਂਡ ਤੋਂ ਬਾਅਦ ਇਸ ਡਿਬੇਟ ਦਾ ਅਸਰ ਕੀ ਹੁੰਦਾ, ਇਸ ਡਿਬੇਟ ਕਰਕੇ ਕੀ ਜਿਹੜੀ ਸਮਰਥਕਾਂ ਦੀ ਕੋਈ ਜਿਹੜੀ ਨੀਡਲ ਆ ਉਹ ਮੂਵ ਕਰਦੀ ਹੈ ਕਿ ਨਹੀਂ। ਵੈਸੇ ਇਸ ਵੇਲੇ ਜਿਹੜੇ ਸਰਵੇਖਣ ਆ ਰਹੇ ਨੇ ਉਹਦੇ ਵਿੱਚ ਵਾਸੂ ਜੀ ਲਿਬਰਲ ਪਾਰਟੀ ਨੂੰ ਹੀ 6-8% ਦੀ ਬੜਤ ਅਜੇ ਵੀ ਹਾਸਲ ਹੈ। ਦਿਸ ਇਜ਼ ਦ ਮਾਰਨਿੰਗ ਆਫਟਰ ਦ ਡਿਬੇਟ।
ਹੁਣ ਜਿਵੇਂ ਮੌਂਟੀ ਜਸਲ ਜੀ ਸਾਡੇ ਰੈਗੂਲਰ ਲਿਸਨਰ ਨੇ, ਆਈ ਨੋ ਕਿ ਉਹਨਾਂ ਨੇ ਕੱਲ ਸ਼ਾਮ ਵਾਲਾ ਸ਼ੋਅ ਵੀ ਪੂਰਾ ਸੁਣਿਆ ਤੇ ਉਹ ਸਵੇਰ ਵਾਲਾ ਸ਼ੋਅ ਵੀ ਸੁਣ ਰਹੇ ਨੇ ਤੇ ਉਹਨਾਂ ਦਾ ਮੈਸੇਜ ਆਇਆ ਕਹਿੰਦੇ ਵੀ 28 April ਨੂੰ ਹੀ ਵੋਟ ਪਾਵਾਂਗੇ ਕਿਉਂਕਿ ਅਜੇ ਤੱਕ ਪਤਾ ਹੀ ਨਹੀਂ ਲੱਗ ਰਿਹਾ ਵੀ ਕਿਹਨੂੰ ਵੋਟ ਪਾਉਣੀ ਆ। ਸੋ ਡਿਬੇਟਾਂ ਹੋ ਗਈਆਂ ਦੋਨੋਂ ਹੀ, ਫ੍ਰੈਂਚ ਵਾਲੀ ਵੀ ਤੇ ਇੰਗਲਿਸ਼ ਵਾਲੀ ਵੀ, ਸਾਰੀ ਕੈਂਪੇਨ ਵੀ ਚੱਲ ਹਟੀ। ਬਸ ਹੁਣ ਕੋਸਟਡ ਪਲੇਟਫਾਰਮ 'ਚ ਮੈਨੂੰ ਲੱਗਦਾ ਮੇਜਰ ਚੀਜ਼ ਕੋਈ ਰਹਿ ਗਈ ਆਉਣ ਵਾਲੀ ਤੇ ਉਸ ਤੋਂ ਇਲਾਵਾ ਤਾਂ ਹੁਣ ਕੋਈ ਜੇ ਅਜੇ ਵੀ ਕਿਸੇ ਨੂੰ ਆਪਣਾ ਮਨ ਨਹੀਂ ਕੋਈ ਬਣਾ ਪਾ ਰਿਹਾ ਵੋਟਰ, then that tells a lot that it's going to be a close election.
ਇੱਕ ਹੁਣੇ ਦੇਖਣ ਵਾਲੀ ਗੱਲ ਹੋਣੀ ਹੈ ਜਿਹੜੇ ਪਾਰਟੀ ਦੇ ਲੀਡਰਸ ਨੇ ਕੀ ਇਹ ਮੀਡੀਆ ਇੰਟਰਵਿਊ ਰਾਊਂਡ ਕਰਦੇ ਨੇ ਕਿ ਨਹੀਂ।
ਸੋ ਯੈਸ, ਸੋ ਹੁਣ ਕੀ ਹੈ ਕਿ ਜਗਮੀਤ ਸਿੰਘ ਨੇ ਭਾਵੇਂ ਮੀਡੀਆ ਸਕ੍ਰਮ ਕੱਲ੍ਹ ਕੈਂਸਲ ਹੋ ਗਈ ਡਿਬੇਟਸ ਕਮਿਸ਼ਨ ਵੱਲੋਂ ਆਰਗਨਾਈਜ਼ ਕਰਾਈ ਜਾਣੀ ਸੀ, ਪਰ ਜਗਮੀਤ ਸਿੰਘ ਨੇ ਕੱਲ੍ਹ ਰਾਤ ਹੀ ਇੱਕ ਅਲੱਗ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੱਤੇ।
ਹੋਟਲ
ਮਾਰਕ ਕਾਰਨੀ ਦੀ ਕੈਂਪੇਨ ਵੱਲੋਂ ਕਿਹਾ ਗਿਆ ਕਿ ਉਹ ਅੱਜ ਸਵੇਰੇ ਮੀਡੀਆ ਦੇ ਨਾਲ ਗੱਲਬਾਤ ਕਰਨਗੇ, ਸਵਾਲਾਂ ਦੇ ਜਵਾਬ ਦੇਣਗੇ।
ਸੇਮ ਫॉर ਕੰਜ਼ਰਵੇਟਿਵਸ ਐਸ ਵੈਲ, ਆਈ ਥਿੰਕ ਦੇ ਵਾਸ
ਕੰਜ਼ਰਵੇਟਿਵਸ ਨੇ ਕੱਲ ਸ਼ਾਮ ਤੱਕ ਤਾਂ ਕਮਿਟ ਨਹੀਂ ਸੀ ਕੀਤਾ, ਜੇ ਉਹਨਾਂ ਨੇ ਸਵੇਰੇ ਕਰਤਾ ਹੋਵੇ ਮੇਰੀ ਜਾਣਕਾਰੀ 'ਚ ਨਹੀਂ ਹੈ, ਮੋਸਟ ਲਾਈਕਲੀ ਉਹ ਕਰਨਗੇ ਹੀ।
ਜੀ ਜੀ ਜੀ
ਤੇ ਸੋ ਉਹ ਬਾਅਦ ਵਿੱਚ ਕਹਿੰਦੇ ਵੀ ਆਪਣੇ ਆਪਣੇ ਲੈਵਲ ਤੇ ਮੀਡੀਆ ਦੇ ਨਾਲ ਗੱਲਬਾਤ ਕਰਨਗੇ।
ਜੀ ਸੋ ਮੇਨ ਅੱਜ, ਯੈਸ ਅੱਜ ਉਹਨਾਂ ਦੀ ਪ੍ਰੈਸ ਕਾਨਫਰੰਸ ਹੋਣੀ ਆ, ਨਹੀਂ ਸੈਟਰਡੇ ਕੱਲ ਨੂੰ 19 April ਨੂੰ 9:30 ਪੀਅਰ ਪੋਲੀਐਵ ਰਿਚਮੰਡ ਦੇ ਵਿੱਚ।
ਉਹ ਤਾਂ ਫਿਰ ਕੋਈ ਕੈਂਪੇਨ
ਅਨਾਊਂਸਮੈਂਟ।
ਸੋ ਜਿਹੜੀ ਡਿਬੇਟ ਤੋਂ ਬਾਅਦ ਵਾਲੀ ਜਿਹੜੀ ਆ ਫਿਰ ਉਹ ਨਹੀਂ ਕਰ ਰਹੇ ਕਿਉਂਕਿ ਕੱਲ ਸ਼ਾਮ ਤੱਕ ਕੰਜ਼ਰਵੇਟਿਵਸ ਨੇ ਤੇ ਬਲਾਕ ਨੇ ਕੋਈ ਕਮਿਟਮੈਂਟ ਇਦਾਂ ਦੀ ਨਹੀਂ ਸੀ ਕੀਤੀ। ਮਾਰਕ ਕਾਰਨੀ ਦੀ ਕੈਂਪੇਨ ਨੇ ਕਿਹਾ ਸੀ ਵੀ ਉਹ ਅੱਜ ਸਵੇਰੇ ਕੋਈ ਨਹੀਂ ਮੀਡੀਆ ਨਾਲ ਗੱਲ ਕਰ ਲੈਣਗੇ। ਸੋ ਮੇਨ ਗੱਲ ਇਹ ਆ ਵੀ ਜੇ ਅਜੇ ਤੱਕ ਵੀ ਬਹੁਤ ਸਾਰੇ ਵੋਟਰਸ ਅਨਡਿਸਾਈਡਿਡ ਨੇ, ਜੇ ਅਜੇ ਤੱਕ ਤੁਹਾਨੂੰ ਸਮਝ ਨਹੀਂ ਆ ਰਿਹਾ ਵੀ ਕਿਹਨੂੰ ਵੋਟ ਪਾਉਣੀ ਆ, ਦੈਨ ਦੈਟਸ ਯੂ ਨੋ
ਦੈਟਸ ਕੁਆਈਟ ਟੈਲਿੰਗ।
ਦੈਟਸ ਕੁਆਈਟ ਟੈਲਿੰਗ, ਯੈਸ।
ਆਮ ਤੌਰ ਤੇ ਡਿਬੇਟ ਤੋਂ ਬਾਅਦ ਇਸ ਗੱਲ ਦਾ ਨਿਤਾਰਾ ਕਾਫੀ ਹੱਦ ਤੱਕ ਹੋ ਜਾਇਆ ਕਰਦਾ
ਹੁੰਦਾ, ਐਂਡ ਵੋਟਾਂ ਵੀ ਹੁਣ ਜਿਹੜੀਆਂ ਨੇ ਅਗਲੇ ਤੋਂ ਅਗਲੇ ਸੋਮਵਾਰ ਪੈਣੀਆਂ।
ਦੈਟਸ ਰਾਈਟ,
ਐਂਡ ਐਡਵਾਂਸ ਪੋਲਿੰਗ ਤਾਂ ਸ਼ੁਰੂ ਹੋ ਚੁੱਕੀ ਹੈ।
ਹੁਣ ਪਾਰਟੀਆਂ ਦੀ ਕੋਸ਼ਿਸ਼ ਇਹ ਵੀ ਰਹਿਣੀ ਹੈ ਕਿ ਜਿਹੜੇ ਕਮਿਟਿਡ ਵੋਟਰ ਨੇ ਨਾ ਵੱਧ ਤੋਂ ਵੱਧ ਐਡਵਾਂਸ ਪੋਲਿੰਗ ਦੇ ਵਿੱਚ ਵੋਟਾਂ ਉਹਨਾਂ ਦੀਆਂ ਪਵਾ ਲਓ, ਵੋਟਾਂ ਬੈਲਟ ਕੈਸਟ ਹੋ ਜਾਣ, ਸੋ ਦੈਟ ਜਿਹੜੇ ਆਉਂਦੇ ਦਿਨਾਂ ਦੇ ਵਿੱਚ ਕਿਸ ਨੂੰ ਮਨ ਬਦਲਣ ਦਾ ਮੌਕਾ ਨਾ ਮਿਲੇ।
ਹੋਣਾ ਇੱਕ ਮੈਸੇਜ ਆ ਕਹਿੰਦੇ ਆਪਾਂ ਅੱਜ ਹੀ ਵੋਟ ਪਾ ਕੇ ਵਿਹਲੇ ਹੋ ਜਾਣਾ,
ਜੀ
ਇਹ ਵੀ ਵਧੀਆ ਕੰਮ,
ਇਹ ਵੀ ਠੀਕ ਆ। ਬਸ
ਮੇਰਾ ਵੀ ਵਿੱਚ ਵਿਚ ਆ, ਮੈਂ ਕਹਿ ਦਿੱਤਾ ਸੀ ਮੈਂ 28 ਨੂੰ ਵੋਟ ਪਾਵਾਂਗਾ, ਹੋ ਸਕਦਾ ਮੈਂ ਪਹਿਲਾਂ ਹੀ ਪਾਇਆ।
ਅੱਜ ਫਿਰ ਕੋਸਕੋ ਵਾਲਾ ਮੈਸੇਜ ਨਹੀਂ ਆਇਆ,
ਬੰਦ ਬਸ ਇਹ ਖੁੱਲ੍ਹਾ, ਕਹਿੰਦੇ ਸ਼ਾਮ 6 ਵਜੇ ਤੱਕ ਖੁੱਲ੍ਹਾ।
ਬਸ ਵੀ ਸਮਾਂ ਦੇਣ ਲਈ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮਚ।